ਖੂਬ ਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਫੁੱਲਾਂ ਦੀ ਉਸਤਤ ਫਕੀਰਾਂ ਦੀ ਉਸਤਤ ਲਹੂਆਂ ਦੀ ਰੌਣਕ ਸਰੀਰਾਂ ਦੀ ਉਸਤਤ ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ਉਹ ਨਲੂਏ ਜੇ ਸ਼ਾਹ ਸਵਾਰਾਂ ਦੀ ਉਸਤਤ ਹਰਮਨ ਰੇਡੀਓ ਨੂੰ ਜੁੜ ਬੈਠੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਮੈਂ ਗੁਰਸੇਵ ਸਿੰਘ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ ਅੱਜ ਮਿਤੀ 22 ਫਰਵਰੀ ਦਿਨ ਵੀਰਵਾਰ 11 ਫੱਗਣ ਸੰਮਤ 549 ਹੋ ਗਈ ਆ ਸੋ ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਆਪ ਸਭ ਦਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤੁਸੀਂ ਸਮੇਂ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਆਸਟ੍ਰੇਲੀਆ ਵਾਲਿਆਂ ਨੇ ਤਾਂ ਕੰਮਾਂ ਕਾਰਾਂ ਤੇ ਸ਼ੁਰੂ ਕਰ ਲਿਆ ਹੋਣਾ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਆ ਮੈਲਬਨ ਦੇ ਵਿੱਚ ਬਹੁਤ ਹੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਆ ਬੱਦਲਬਾਜ਼ੀ ਹੋਈ ਆ ਕਿਉਂਕਿ ਮੌਸਮ ਠੰਡਾ ਗਰਮ ਵਿਚਾਲੇ ਜਿਹਾ ਆ ਪਤਾ ਨਹੀਂ ਲੱਗਦਾ ਦਿਨ ਦੇ ਟਾਈਮ ਗਰਮੀ ਹੋ ਜਾਂਦੀ ਆ ਪਰ ਓਵਰਆਲ ਬਹੁਤ ਸੋਹਣਾ ਮੌਸਮ ਬਣਿਆ ਹੋਇਆ ਆ ਮੈਲਬਨ ਦੇ ਵਿੱਚ ਤੇ ਤੁਹਾਡਾ ਸਮਾਂ ਕਿਹੋ ਜਿਹਾ ਚੱਲ ਰਿਹਾ ਹੁਣ ਤੁਸੀਂ ਆਪ ਵੀ ਦੱਸ ਸਕਦੇ ਹੋ ਮੈਸੇਜ ਕਰਕੇ ਕਿਹੋ ਜਿਹਾ ਮੌਸਮ ਆ ਕਿਹੋ ਜਿਹੇ ਦਿਨ ਦੀ ਸ਼ੁਰੂਆਤ ਹੋਈ ਆ ਸੋ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਦੇ ਨਾਲ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਖਬਰਾਂ ਸਾਂਝੀਆਂ ਕਰਾਂਗੇ ਤੇ ਨਾਲ ਦੀ ਨਾਲ ਕਿਤਾਬ ਤੇ ਵੀ ਗੱਲਬਾਤ ਕਰਾਂਗੇ ਸੋ ਉਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ ਧੰਪਦ ਕਹਿੰਦੇ ਨੇ ਕਹਿੰਦੇ ਜਿਵੇਂ ਕੋਈ ਸੁਨਿਆਰਾ ਚਾਂਦੀ ਨੂੰ ਸ਼ੁੱਧ ਕਰਦਾ ਆ ਉਵੇਂ ਹੀ ਸਿਆਣਾ ਆਦਮੀ ਆਪਣੇ ਦੋਸ਼ਾਂ ਨੂੰ ਹੌਲੀ ਹੌਲੀ ਤੇ ਥੋੜਾ ਥੋੜਾ ਕਰਕੇ ਖਤਮ ਕਰਦਾ ਚਲਾ ਜਾਂਦਾ ਆ ਕਿਉਂਕਿ ਹੋਰਾਂ ਦੇ ਦੋਸ਼ ਲੱਭਣੇ ਸੌਖੇ ਹੁੰਦੇ ਆ ਉਹਨਾਂ ਤੇ ਆਪਣੇ ਦੋਸ਼ ਦੇਖਣੇ ਔਖੇ ਹੋਰਾਂ ਦੇ ਦੋਸ਼ ਬੰਦਾ ਦੁਨੀਆਂ ਮੂਹਰੇ ਤੂੜੀ ਵਾਂਗ ਉਡਾਉਂਦਾ ਤੇ ਪਰ ਆਪਣੇ ਦੋਸ਼ ਬੰਦਾ ਇਸ ਤਰ੍ਹਾਂ ਲੁਕਾ ਕੇ ਰੱਖਦਾ ਕਿ ਜਿਵੇਂ ਜਵਾਰੀ ਆਪਣੀ ਚਾਲ ਨੂੰ ਲੁਕਾ ਕੇ ਰੱਖਦਾ ਸੋ ਦੋਸਤੋ ਜੇਕਰ ਕੋਸ਼ਿਸ਼ ਕਰੀਏ ਥੋੜਾ ਥੋੜਾ ਕਰਕੇ ਅਸੀਂ ਆਪਣੇ ਬੁਰੀਆਂ ਆਦਤਾਂ ਬੁਰਾਈਆਂ ਘਟਾ ਸਕਦੇ ਹਾਂ ਬਸ ਚੰਗੀ ਸੰਗਤ ਦੀ ਲੋੜ ਹੁੰਦੀ ਆ ਸੋ ਚੰਗੇ ਸਾਥ ਦੀ ਲੋੜ ਹੁੰਦੀ ਆ ਸੋ ਚੰਗਾ ਸਾਥ ਬਣਾਈ ਰੱਖੋ ਆਪਣਾ ਤੇ ਆਪਣੀਆਂ ਬੁਰਾਈਆਂ ਤੇ ਆਪਣੀਆਂ ਬੁਰੀਆਂ ਆਦਤਾਂ ਅਸੀਂ ਕਰ ਸਕਦੇ ਹਾਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੀਤ ਦੇ ਨਾਲ ਸੁਣੋ ਗੀਤ ਗੀਤ ਤੋਂ ਉਸ ਪਾਰ ਕਰਾਂਗੇ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਤੇ ਖਬਰਾਂ ਦੀ ਸਾਂਝ ਪਾਵਾਂਗੇ ਤੁਹਾਡੇ ਨਾਲ ਤੇ ਸੁਣਦੇ ਰਹੋ ਫਰਮਾ ਰੇਡੀਓ ਪ੍ਰੋਗਰਾਮ ਲਹਿਰਾਂ
ਬਾਪੂ ਕਿਹਾ ਜ਼ਿੰਦਗੀ ਚ ਉੱਚਾ ਰੱਖੀ ਤੂੰ ਜ਼ਮੀਰ ਧੀਏ ਰਾਜਿਆਂ ਦੇ ਤੋਰੂਣਾ ਗੁਲਾਬ ਲਈ ਵਜ਼ੀਰ ਬਾਪੂ ਕਿਹਾ ਜ਼ਿੰਦਗੀ ਚ ਉੱਚਾ ਰੱਖੀ ਤੂੰ ਜ਼ਮੀਰ ਮਨ ਵਿੱਚ ਨਾ ਮੈਂ ਖੋਟ ਰੱਖਦੀ ਤਾਗ ਪੱਗ ਚਿੱਟੀ ਨੂੰ ਕਿਵੇਂ ਲੱਗ ਜੂ ਉਹ ਬਾਪੂ ਅੱਜ ਤੱਕ ਸੂਟ ਮਾੜਾ ਪਾਉਣ ਨਹੀਂ ਉਹ ਦਿੱਤਾ ਕਿਵੇਂ ਕਰਦਾ ਜਵਾਈ ਮਾੜਾ ਉਹ ਕਿਵੇਂ ਕਰਦਾ ਜਵਾਈ ਮਾੜਾ ਲੱਭ ਤੂੰ ਮੈਂ मैं कर कर पावा हर चीज वे टुटन ना दवे चट्टी सूटा दी करीज वे मैचिंग मैं कर कर पावा हर चीज वे टुटन ना दवे जट्टी सूटा दी करीज वे हूं आवे जट्टी नू हजार रिश्ते शादी डॉट कॉम वाले वहम कद तू उच्चा सोच नालों वध के टौरा वाले चिब जट्टी रख दिया कड के रखा किरदारी उच्चा सोच नालों वध के टौरा वाले चिब जट्टी रख दिया कड के दम के ना पैरा चो जमीन कड दवा किवें दिल दी दलीज कोई लंग जू लभूगी बेबे दुनिया तो वखरा मिठे जे सुभा दा चल लेंदा होवे नखरा छाट के लभूगी बेबे दुनिया तो वखरा मिठे जे सुभा दा चल लेंदा होवे नखरा मनी पिंड सांगड़े दी होना वसनीक बेबे जाने मेरी शुरू तो पसंद नू ओ बापू अज तक सूट माड़ा पाउण नहीं दिता किवें करदा जवाई माड़ा
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾ ਸੋ ਦੋਸਤੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਕੋਈ ਵੀ ਖਬਰ ਆਪਣੇ ਸ਼ਹਿਰ ਤੇ ਮੌਸਮ ਤੇ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਾਨੂੰ ਈਮੇਲ ਕਰੋ request@harmanradio.com ਦੇ ਉੱਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਐਪ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਐਪ ਤੋਂ ਡਾਊਨਲੋਡ ਕਰਨਾ ਪਵੇਗਾ ਤੇ ਉੱਥੇ ਜਾ ਕੇ ਤੁਸੀਂ ਹਰਮਨ ਰੇਡੀਓ ਸਰਚ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਣੀ ਤਾਂ ਉੱਥੇ ਤੁਸੀਂ ਮੈਸੇਜ ਕਰ ਸਕਦੇ ਹੋ ਜੇਕਰ ਤੁਸੀਂ ਹਜੇ ਸਾਡੇ ਹਰਮਨ ਰੇਡੀਓ ਦੇ ਐਪ ਤੋਂ ਪ੍ਰੋਗਰਾਮ ਨਹੀਂ ਸੁਣ ਰਹੇ ਤੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦਾ ਐਪ ਡਾਊਨਲੋਡ ਕਰ ਲਓ ਤੇ ਉੱਥੇ ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਮਿਲ ਜਾਣਗੀਆਂ ਈਮੇਲ ਵੀ ਕਰ ਸਕਦੇ ਹੋ ਤੇ ਟੈਲੀਗ੍ਰਾਮ ਐਪ ਮੈਸੇਜ ਤੇ ਲਾਈਵ ਵਲੌਗ ਵਗੈਰਾ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਸੋ ਹੁਣ ਤੁਹਾਡੇ ਨਾਲ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਪਹਿਲਾਂ ਦੇਖਦੇ ਮੌਸਮ ਕੀ ਕਹਿ ਰਿਹਾ ਆਸਟ੍ਰੇਲੀਆ ਦਾ ਤੇ ਬ੍ਰਿਸਬੇਨ ਦੇ ਵਿੱਚ ਅੱਜ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਤੱਕ ਰਹਿਣ ਦੇ ਆਸਾਰ ਨੇ ਤੇ ਬੱਦਲ ਬਣੇ ਹੋਏ ਤੇ ਮੀਂਹ ਦੇ ਵੀ ਪੂਰੇ ਪੂਰੇ ਆਸਾਰ ਨੇ ਸਿਡਨੀ ਦੇ ਵਿੱਚ ਤਾਪਮਾਨ 25 ਡਿਗਰੀ ਵੱਧ ਤੋਂ ਵੱਧ ਉੱਥੇ ਵੀ ਕਿਤੇ ਕਿਤੇ ਬੱਦਲਬਾਜ਼ੀ ਬਣੀ ਹੋਈ ਆ ਤੇ ਕੈਨਬਰਾ ਰਾਜਧਾਨੀ ਕੈਨਬਰਾ ਦੇ ਵਿੱਚ ਵੀ ਤਾਪਮਾਨ 29 ਡਿਗਰੀ ਵੱਧ ਤੋਂ ਵੱਧ ਜਾਣ ਦੇ ਆਸਾਰ ਨੇ ਤੇ ਉੱਥੇ ਵੀ ਕਿਤੇ ਕਿਤੇ ਬੱਦਲਬਾਜ਼ੀ ਦੇਖੀ ਜਾ ਸਕਦੀ ਆ ਤੇ ਮੈਲਬਰਨ ਦੇ ਵਿੱਚ ਵੀ ਬੱਦਲਬਾਜ਼ੀ ਹੋਈ ਬਣੀ ਹੋਈ ਆ ਤੇ ਤਾਪਮਾਨ 26 ਡਿਗਰੀ ਵੱਧ ਤੋਂ ਵੱਧ ਰਹਿਣ ਦੇ ਸਾਰ ਨੇ ਐਡੀਲੇਡ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 30 ਡਿਗਰੀ ਤੇ ਪਰਥ ਦੇ ਵਿੱਚ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਤੱਕ ਰਹਿਣ ਦੇ ਸਾਰ ਨੇ ਤਸਮਾਨੀਆ ਦੇ ਵਿੱਚ 23 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਤੇ ਅਸਮਾਨ ਸਾਫ਼ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 17 ਡਿਗਰੀ ਤੱਕ ਰਹਿਣ ਦੇ ਸਾਰ ਨੇ ਦੋਸਤੋ ਇਹ ਸੀ ਕੁਝ ਕੁ ਸ਼ਹਿਰ ਆਸਟ੍ਰੇਲੀਆ ਦੇ ਕੁਝ ਕੁ ਸ਼ਹਿਰਾਂ ਦਾ ਤਾਪਮਾਨ ਤੇ ਨਾਲ ਦੀ ਨਾਲ ਅੰਮ੍ਰਿਤਸਰ ਪੰਜਾਬ ਤੋਂ ਤਾਪਮਾਨ ਤੇ ਹੁਣ ਤੁਹਾਡੇ ਨਾਲ ਆਸਟ੍ਰੇਲੀਆ ਤੇ ਕੁਛ ਕੁ ਦੁਨੀਆ ਭਰ ਤੋਂ ਕੁਛ ਕੁ ਖਬਰਾਂ ਤੁਹਾਡੀਆਂ ਸਾਂਝੀਆਂ ਕਰਦੇ ਹਾਂ ਤੇ ਖਬਰਾਂ ਤੋਂ ਪਹਿਲਾਂ ਆਪਾਂ ਵਿੰਟਰ ਓਲੰਪਿਕਸ ਦੀ ਗੱਲ ਕਰ ਲਈਏ ਸੋ ਜੋ ਕਿ ਸਾਊਥ ਕੋਰੀਆ ਦੇ ਵਿੱਚ ਖੇਡੀਆਂ ਜਾ ਰਹੀਆਂ ਨੇ ਸਟਾਰਟ ਹੋਈਆਂ ਸੀਗੀਆਂ 9 ਫਰਵਰੀ ਨੂੰ ਤੇ 25 ਫਰਵਰੀ ਨੂੰ ਫਿਨਿਸ਼ ਹੋਣ ਜਾ ਰਹੀਆਂ ਨੇ ਤੇ ਇਹਦੀ ਮੈਡਲ ਟੈਲੀ ਮੈਡਲਸ ਤੇ ਪਹਿਲੇ ਨੰਬਰ ਤੇ ਨਾਰਵੇ ਬਰਕਰਾਰ ਆ ਜੀ 32 ਮੈਡਲਸ ਦੇ ਨਾਲ ਜਰਮਨੀ ਦੂਜੇ ਨੰਬਰ ਤੇ 23 ਮੈਡਲਸ ਕੈਨੇਡਾ 20 ਮੈਡਲਸ ਦੇ ਨਾਲ ਤੀਜੇ ਨੰਬਰ ਤੇ, ਅਮਰੀਕਾ 5ਵੇਂ ਨੰਬਰ ਤੇ ਆ 14 ਮੈਡਲਸ ਦੇ ਨਾਲ, ਤੇ ਆਸਟ੍ਰੇਲੀਆ ਪਿਛਲੇ ਹਫ਼ਤੇ ਤੋਂ ਹੀ 21ਵੇਂ ਨੰਬਰ ਤੇ ਬਰਕਰਾਰ ਆ 3 ਮੈਡਲਸ ਦੇ ਨਾਲ, ਜਿਨ੍ਹਾਂ 'ਚ 2 ਸਿਲਵਰ ਤੇ 1 ਬ੍ਰੌਂਜ਼ ਮੈਡਲ ਆ। ਸੋ ਇੰਡੀਆ ਨੇ ਵੀ ਲਾਈਕ ਇੰਡੀਆ ਨੇ ਵਿੰਟਰ ਓਲੰਪਿਕਸ ਦੇ ਵਿੱਚ ਖਾਤਾ ਨਹੀਂ ਖੋਲਿਆ। ਹੁਣ ਇੰਡੀਆ ਦੇ 2 ਪਲੇਅਰਸ ਨੇ ਪਾਰਟੀਸਪੇਟ ਕੀਤਾ ਸੀ, ਤੇ ਇੱਕ ਅਥਲੀਟ ਇੰਡੀਅਨ ਆਰਮੀ ਦਾ ਸੀ ਜੋ ਜਿਸਦਾ ਨਾਮ ਜਗਦੀਸ਼ ਸਿੰਘ, ਉਨੀ ਫ੍ਰੀ ਸਟਾਈਲ ਕ੍ਰੋਸ ਕੰਟਰੀ ਜੋ 15 ਕਿਲੋਮੀਟਰ ਵਾਲੀ ਆਈਸ ਸਕੀਇੰਗ ਪਾਰਟੀਸਪੇਟ ਕੀਤਾ ਸੀ, ਤੇ ਉਹ ਵੀ ਕੋਈ ਮੈਡਲ ਲੈਣ ਵਿੱਚ ਕਾਮਯਾਬ ਨਹੀਂ ਰਹੇ। ਤੇ ਦੂਜੇ ਪਲੇਅਰ ਸਨ ਸ਼ਿਵਾ ਕੇਸ਼ਵਾਨ ਜੋ ਕਿ ਏਸ਼ੀਅਨ ਰਿਕਾਰਡ ਹੋਲਡਰ ਨੇ ਲੂਜ ਸਪੋਰਟਸ ਦੇ ਵਿੱਚ। ਸੋ ਇਹ 2 ਪਲੇਅਰ ਹੀ ਪਾਰਟੀਸਪੇਟ ਯਾਨੀ ਕੁਆਲੀਫਾਈ ਕਰ ਪਾਏ ਸੀ ਓਲੰਪਿਕਸ ਦੇ, ਪਰ ਕੋਈ ਵੀ ਮੈਡਲ ਹਾਸਲ ਨਹੀਂ ਕਰ ਪਾਏ। ਸੋ ਇਹ ਸਨ ਵਿੰਟਰ ਓਲੰਪਿਕਸ 2018 ਦੀਆਂ। ਤੋ ਇਸ ਤੋਂ ਅੱਗੇ ਆਸਟ੍ਰੇਲੀਆ ਵਿਕਟੋਰੀਆ ਦੀ ਖਬਰ ਤੁਹਾਨੂੰ ਸਾਂਝੀ ਕਰਦੇ ਹਾਂ। ਪਹਿਲੀ ਖਬਰ ਆਇਆ ਕਿ ਇੱਕ ਭਾਰਤੀ ਆਦਮੀ ਜਿਸਦਾ ਨਾਮ ਕਿਸੇ ਲੀਗਲ ਕਾਰਨ ਕਰਕੇ ਤਾਂ ਨਹੀਂ ਦੱਸਿਆ ਗਿਆ ਅਖਬਾਰ ਦੇ ਵਿੱਚ, ਤੇ ਉਸ ਤੇ ਦੋਸ਼ ਆ ਕਿ ਉਸਨੇ ਆਪਣੀ ਪਤਨੀ ਨੂੰ 2015 ਦੇ ਵਿੱਚ, ਜੋ ਕਿ 2015 ਦੇ ਵਿੱਚ ਆਸਟ੍ਰੇਲੀਆ ਆਈ ਸੀ, ਘਰ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਤੇ ਉਹਨੂੰ ਸਿਰਫ ਕਮਰੇ ਤੋਂ ਉਦੋਂ ਹੀ ਬਾਹਰ ਜਾਣ ਦੀ ਇਜਾਜ਼ਤ ਸੀ ਜਦੋਂ ਕੋਈ ਕੁਕਿੰਗ ਜਾਂ ਕਲੀਨਿੰਗ ਕਰਨੀ ਹੁੰਦੀ ਸੀ। ਤੇ ਘਰ ਦੇ ਵਿੱਚ ਮਰਦ ਆਪ ਆਦਮੀ ਤੇ ਉਹਦਾ ਬ੍ਰਦਰ ਰਹਿੰਦੇ ਸਨ, ਤੇ ਨਾ ਤਾਂ ਉਹਨੂੰ ਕੋਈ ਜੌਬ ਕਰਨੀ ਅਲਾਊਡ ਸੀ ਨਾ ਬਾਹਰ ਜਾਣਾ ਅਲਾਊਡ ਸੀ। ਤੇ ਜਦੋਂ ਇੱਕ ਦਿਨ ਔਰਤ ਨੂੰ ਘਰੇ ਕੰਪਿਊਟਰ ਅਨਲੌਕ ਮਿਲ ਗਿਆ ਤਾਂ ਉਹਨੇ ਆਪਣੀ ਸਿਸਟਰ ਨੂੰ ਮੈਸੇਜ ਕੀਤਾ, ਤੇ ਉਸ ਤੋਂ ਬਾਅਦ ਉਹ ਘਰੋਂ ਭੱਜ ਗਈ ਤੇ ਗੁਆਂਢੀਆਂ ਨੇ ਉਹਦੀ ਹੈਲਪ ਕੀਤੀ, ਤੇ ਉਹ ਕੇਸ ਦਰਜ ਹੋ ਕੇ ਉਹ ਆਦਮੀ ਤੇ ਹੁਣ ਕੇਸ ਚੱਲ ਰਿਹਾ ਜੀ। ਤੇ ਦੂਜਾ ਗੋਲਡ ਕੋਸਟ ਤੋਂ ਹੈ ਕਿ ਗੋਲਡ ਕੋਸਟ ਦੇ ਸੈਂਟ ਸਟੀਫਨ ਕਾਲਜ ਦੇ 7 ਸਟੂਡੈਂਟਸ ਵੱਲੋਂ ਲਈ ਗਈ ਡਰੱਗਸ ਦੀ ਓਵਰਡੋਸ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਨਾ ਪਿਆ, ਜਿਨ੍ਹਾਂ ਵਿੱਚ 4 ਦੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਨਾਈਜੀਰੀਆ ਦੀ। ਨਾਈਜੀਰੀਆ ਦੇ ਇੱਕ ਅੱਤਵਾਦੀ ਸੰਗਠਨ ਆ ਬੋਕੋ ਹਰਾਮ, ਉਹਨਾਂ ਵੱਲੋਂ ਯੂਕ ਦੇ ਇੱਕ ਸਕੂਲ ਤੇ ਹਮਲਾ ਕਰਨ ਤੋਂ ਬਾਅਦ ਉੱਥੋਂ ਦੀਆਂ 100 ਲੜਕੀਆਂ ਲਾਪਤਾ ਨੇ। ਸ਼ੱਕ ਆ ਕਿ ਬੋਕੋ ਹਰਾਮ ਦੇ ਅੱਤਵਾਦੀਆਂ ਵੱਲੋਂ ਇਹਨਾਂ ਨੂੰ ਅਗਵਾ ਕਰ ਲਿਆ ਗਿਆ, ਹੁਣ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਆ। ਇੱਥੇ ਇਹ ਦੱਸਣ ਯੋਗ ਆ ਕਿ ਇਸ ਤੋਂ ਪਹਿਲਾਂ ਨਾਈਜੀਰੀਆ ਦੇ ਵਿੱਚ 2014 ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ। ਸੋ ਉਹ ਕਿਡਨੈਪਿੰਗ ਹੋਈ ਸੀ ਜਿਸ ਦੇ ਵਿੱਚ 276 ਲੜਕੀਆਂ ਸਕੂਲ ਤੋਂ ਹੀ ਕਿਡਨੈਪ ਕਰ ਲਈਆਂ ਗਈਆਂ ਸੀਗੀਆਂ ਬੋਕੋ ਹਰਾਮ ਸੰਗਠਨ ਦੇ ਵੱਲੋਂ, ਤੇ ਜਿਨ੍ਹਾਂ ਵਿੱਚੋਂ ਸਟਿਲ ਹਜੇ 112 ਲੜਕੀਆਂ ਲਾਪਤਾ ਨੇ। ਕੁਛ ਨੂੰ ਛਡਾਉਣ ਦੇ ਵਿੱਚ ਕਾਮਯਾਬ ਰਹੀ ਸੀ ਮਿਲਟਰੀ ਜਾਂ ਜਿਹੜੇ ਵੀ ਸੰਗਠਨ ਜੁੜੇ ਹੋਏ ਸੀਗੇ, ਤੇ ਬਾਕੀ ਹਜੇ 112 ਲੜਕੀਆਂ ਲਾਪਤਾ ਨੇ। ਤੋ ਨਾਈਜੀਰੀਆ ਤੋਂ ਦੂਜੀ ਖਬਰ ਆ, ਇਸੇ ਸੰਗਠਨ ਵੱਲੋਂ 3 ਆਤਮਘਾਤੀ ਬੰਬ ਧਮਾਕੇ ਕੀਤੇ ਗਏ ਆ, ਜਿਨ੍ਹਾਂ ਵਿੱਚ 19 ਲੋਕ ਮਾਰੇ ਗਏ ਆ ਤੇ 70 ਜ਼ਖਮੀ ਹੋਏ ਆ, ਤੇ ਉਹਨਾਂ ਵਿੱਚੋਂ 70 ਦੇ ਵਿੱਚੋਂ 22 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਸੋ ਇਹ ਸਨ ਆਸਟ੍ਰੇਲੀਆ ਤੇ ਦੁਨੀਆਂ ਭਰ ਤੋਂ ਕੁਛ ਕੁ ਖਬਰਾਂ ਤੇ ਖੇਡ ਜਾਗਰ ਤੋਂ ਖਬਰਾਂ। ਤੇ ਦੋਸਤੋ ਅਸੀਂ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਉਸ ਪਾਰ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਬ੍ਰਿਸਬੇਨ ਤੋਂ, ਫਿਰ ਅਸੀਂ ਗੱਲਬਾਤ ਕਰਾਂਗੇ ਅੱਜ ਇਲੀਗਲ ਮਾਈਗ੍ਰੈਂਟਸ ਦੇ ਬਾਰੇ, ਜੋ ਕਿਤਾਬ ਆਈ ਸੀਗੀ ਮੌਤ ਦਾ ਰੇਗਿਸਤਾਨ, ਉਸ ਬਾਰੇ ਗੱਲਬਾਤ ਕਰਾਂਗੇ। ਦੋਸਤੋ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕੈਂਤੀ ਮਾੜਾ ਮਨ ਚ ਨੀ ਭੈਮ ਰੱਖੀਦਾ, ਤੇਰੀ ਨੀ ਤਾਈ ਦੀ
ਕਰੀ ਦਾ ਗੱਲ ਟਾਲੀ ਛੱਡੀ ਦੇ ਤੀਜਿਆਂ ਤਾਂ ਠੋਕੇ ਨਹੀਂ ਉਹ ਫੈਰ ਮਾਰੀ ਦੇ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਤੀਜਿਆਂ ਤਾਂ ਠੋਕੇ ਨਹੀਂ ਉਹ ਫੈਰ ਮਾਰੀ ਦੇ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਹੜਤਾਲੀ ਛੱਡੀ ਦੀ ਤੀਜਿਆਂ ਤਾਂ ਠੋਕੇ ਨਹੀਂ ਉਹ ਫੈਰ ਮਾਰੀ ਦੇ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਤੀਜਿਆਂ ਤਾਂ ਠੋਕੇ ਨਹੀਂ ਉਹ ਫੈਰ ਮਾਰੀ ਦੇ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਸੱਤ ਚ ਖਲੋ ਕੇ ਨਹੀਂ ਉਹ ਗਾਲ ਸੱਤ ਚ ਖਲੋ ਕੇ ਨਹੀਂ ਉਹ ਗਾਲ ਗੱਜ ਸ਼ੇਰਾਂ ਵਾਲੀ ਚਾਲ ਛੱਡੀ ਦੀ ਤੀਜਿਆਂ ਤਾਂ ਠੋਕੇ ਨਹੀਂ ਉਹ ਫੈਰ ਮਾਰੀ ਦੇ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਤੀਜਿਆਂ ਤਾਂ ਠੋਕੇ ਨਹੀਂ ਉਹ ਫੈਰ ਮਾਰੀ ਦੇ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਸੱਤ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ
ਦੋਸਤੋ ਤੁਸੀਂ ਸੁਣ ਰਹੇ ਸੀ ਪੰਮਾ ਦੁੰਮੇ ਵਾਲੀ ਦੀ ਆਵਾਜ਼ ਦੇ ਵਿੱਚ ਡੀਜਿਆਂ ਤੇ ਫੈਰ ਗੀਤ ਸੋ ਬਹੁਤ ਸੋਹਣੀ ਕੋਸ਼ਿਸ਼ ਹੈ ਪੰਮਾ ਦੁੰਮੇ ਵਾਲ ਵੱਲੋਂ ਤਾਂ ਜੋ ਕਿ ਅਵੇਅਰਨੈਸ ਲਿਆਂਦੀ ਜਾਵੇ ਕਿ ਗਾਣਿਆਂ ਦੇ ਰਾਹੀਂ ਜੇਕਰ ਅਸੀਂ ਕਹਿੰਦੇ ਕਿ ਵਿਗੜਦੇ ਹਾਂ ਤੇ ਗਾਣਿਆਂ ਦੇ ਰਾਹੀਂ ਹੀ ਸੁਧਾਰਿਆ ਜਾ ਸਕੇ ਸੋ ਬਹੁਤ ਸੋਹਣੀ ਉਪਰਾਲਾ ਉਹਨਾਂ ਵੱਲੋਂ ਸੋ ਸਾਡੇ ਨਾਲ ਜੁੜ ਚੁੱਕੇ ਨੇ ਨਰਿੰਦਰ ਰਾਠੌਰ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਹਰਮਨ ਰੇਡੀਓ ਟੀਮ ਤੇ ਸਰੋਤਿਆਂ ਨੂੰ ਤੇ ਸਵਾਗਤ ਹੈ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਮੈਸੇਜ ਕਰਨ ਲਈ ਸੋ ਦੋਸਤੋ ਹੁਣ ਸਮਾਂ ਹੋ ਗਿਆ ਕਿ ਆਪਾਂ ਕੁਲਜੀਤ ਸਿੰਘ ਖੋਸਾ ਜੀ ਨੂੰ ਵੀ ਜੁਆਇਨ ਕਰਾਈਏ ਪ੍ਰੋਗਰਾਮ ਦੇ ਵਿੱਚ ਸੋ ਅੱਜ ਅਸੀਂ ਕਿਸ ਕਿਤਾਬ ਬਾਰੇ ਗੱਲਬਾਤ ਕਰਾਂਗੇ ਮੌਤ ਦਾ ਰੇਗਿਸਤਾਨ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਾਣੀ ਲੋਕ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣ ਦੀ ਤਾਂਘ ਦੇ ਵਿੱਚ ਮਾਈਗ੍ਰੇਟ ਹੁੰਦੇ ਨੇ ਹਨਾ ਲੀਗਲ ਅਨਲੀਗਲ ਤਰੀਕਿਆਂ ਦੇ ਨਾਲ ਸੋ ਕਾਰਨ ਕੁਛ ਵੀ ਹੋਣ ਕਈ ਮੁਲਕਾਂ ਦੇ ਅੰਦਰ ਜਿਹੜੀ ਚੱਲ ਰਹੀ ਜੰਗ ਹੁੰਦਾ ਆ ਜਾਂ ਕਹਿ ਲਓ ਕਿ ਮਜੋਰਟੀਜ਼ ਦਾ ਮਨੋਰਟੀ ਦੇ ਉੱਤੇ ਕਹਿਰ ਹੁੰਦਾ ਆ ਕਿ ਉਹਨਾਂ ਨੂੰ ਮੁਲਕ ਇੱਕ ਮੁਲਕ ਛੱਡ ਕੇ ਦੂਜੇ ਮੁਲਕ ਜਾਣਾ ਪੈਂਦਾ ਆ ਬੇਰੁਜ਼ਗਾਰੀ ਲਾ ਲਓ ਜਾਂ ਕਹਿ ਸਕਦੇ ਹੋ ਕਿ ਖਾਂਦੇ ਪੀਂਦੇ ਲੋਕ ਫੈਸ਼ਨ ਕਰਕੇ ਹੁੰਦਾ ਕਿ ਅਸੀਂ ਬਾਹਰ ਜਾਣਾ ਦੇਖੋ ਦੇਖੀ ਵੀ ਕਾਰਨ ਆ ਇੱਕ ਤੇ ਜਦੋਂ ਇੱਕ ਮੁਲਕ ਤੋਂ ਦੂਜੇ ਮੁਲਕ ਇਲੀਗਲ ਤਰੀਕੇ ਨਾਲ ਮਾਈਗ੍ਰੇਟ ਕਰਦੇ ਆ ਜਾਂਦੇ ਆ ਤਾਂ ਹਾਦਸੇ ਵਾਪਰਦੇ ਆ ਤੇ ਜਿਹਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਸਾਲ ਲੋਕ ਮਾਰੇ ਜਾਂਦੇ ਆ ਉਹ ਤੁਹਾਡੇ ਨਾਲ ਅੰਕੜੇ ਵੀ ਸਾਂਝੇ ਕਰਾਂਗੇ ਸੋ ਉਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਹਾਦਸੇ ਵਾਪਰਦੇ ਆ ਉਹਨਾਂ ਵਿੱਚੋਂ ਹੀ ਅੱਜ ਇੱਕ ਕਿਤਾਬ ਸਾਂਝੀ ਕਰਾਂਗੇ ਤੇ ਸਾਡੇ ਨਾਲ ਜੁਆਇਨ ਕਰ ਚੁੱਕੇ ਆ ਕੁਲਜੀਤ ਸਿੰਘ ਖੋਸਾ ਜੀ ਸਤਿ ਸ੍ਰੀ ਅਕਾਲ ਭਾਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
ਜੀ ਸਤਿ ਸ੍ਰੀ ਅਕਾਲ ਵੀਰੇ ਤੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
ਕੀ ਹਾਲ ਚਾਲ ਹੈ ਜੀ ਕਿੱਦਾਂ ਜੀ ਕਿਵੇਂ ਮੌਸਮ ਆ ਗੈਟਨ ਦਾ ਪਹਿਲਾਂ ਕਿਤਾਬ ਤੇ ਜਾਣ ਤੋਂ ਪਹਿਲਾਂ ਪੁੱਛ ਲਈ ਤੁਹਾਡੇ ਸ਼ਹਿਰ ਦਾ ਹਾਲ ਚਾਲ
ਹਾਂਜੀ, ਮੌਸਮ ਬਹੁਤ ਵਧੀਆ ਹੋਇਆ ਪਿਆ ਜੀ, 24-25 ਡਿਗਰੀ ਤੇ ਚੱਲ ਰਿਹਾ ਟੈਂਪਰੇਚਰ, ਤੇ ਠੰਡ ਹੀ ਇੱਕ ਹਿਸਾਬ ਦੀ ਲਾ ਲਓ ਵੀ ਪਿਛਲੇ 2-3 ਦਿਨਾਂ ਤੋਂ ਤਾਂ ਵਾਹਵਾ ਸੌਖੇ ਆ, ਨਹੀਂ ਤਾਂ 40 ਡਿਗਰੀ ਤੱਕ ਗਈ ਪਿਛਲੇ ਵੀਕ ਬੜੀ ਗਰਮੀ ਪਈ ਜੀ ਇੱਥੇ, ਸ਼ਾਇਦ ਉਹਦਾ ਹੀ ਅਸਰ ਆ ਕਿ ਅੱਜ ਆਇਆ ਵੀਕ ਪੂਰਾ ਹੀ ਸਾਡਾ ਠੰਡਾ ਗਿਆ।
ਬ੍ਰਿਸਬਨ ਦੇ ਵਿੱਚ ਤਾਂ ਬੱਦਲ ਬਣੇ ਹੋਏ ਆ, ਮੀਂਹ ਪੈ ਰਿਹਾ ਕੈਟਨ ਜੀ?
ਹਾਂਜੀ, ਮੀਂਹ ਦੱਸ ਤਾਂ ਰਹੇ ਆ ਪਰ ਪੈਂਦਾ ਨੀ, ਕਿਉਂ ਮੈਪ ਜਿਹੜੇ ਵੈਦਰ ਵਾਲੇ ਆ ਜੀ ਇਹ ਵੀ ਮੀਂਹ ਦੇ ਬਾਰੇ ਦੱਸ ਰਹੇ ਆ, ਸਾਡੇ ਇੱਥੇ ਪਰਸੋਂ ਦਾ ਹੀ ਦੱਸ ਰਹੇ ਆ ਪਰ ਹਜੇ ਤੱਕ ਤਾਂ ਪਿਆ ਨੀ ਗਾ, ਤੇ ਓਦਾਂ ਬੱਦਲ ਬਣੇ ਹੋਏ ਨੇ
ਜੀ। ਭਾਜੀ ਅਸੀਂ ਕਿਤਾਬ ਦੇ ਬਾਰੇ ਵੀ ਗੱਲਬਾਤ ਸ਼ੁਰੂ ਕਰਦੇ, ਪਹਿਲਾਂ ਮੈਸੇਜ ਲੈ ਲਈਏ ਕਿ ਆਪਣੇ ਨਾਲ ਸੁਖਵਿੰਦਰ ਸੋਹਣ ਜੀ ਸਿਡਨੀ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰਾਜ ਮਹਿੰਦਰ ਜੀ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਤੇ ਨਾਲ ਉਹਨੀ ਫੋਟੋ ਸੈਂਡ ਕੀਤੀ ਆ ਹਰਿਮੰਦਰ ਸਾਹਿਬ ਦੀ, ਬਹੁਤ ਹੀ ਖੂਬਸੂਰਤ ਰਾਤ ਦੇ ਸਮੇਂ ਲਈ ਗਈ ਫੋਟੋ ਆ, ਦਰਬਾਰ ਸਾਹਿਬ ਦਿਖਾਈ ਦੇ ਰਿਹਾ ਤਾਂ ਬਹੁਤ ਖੂਬਸੂਰਤ ਫੋਟੋ ਆ। ਹੁਣ ਮੈਂ ਭਾਈ ਨੂੰ ਕਹੂੰਗਾ, ਉਹ ਭਾਈ ਲਾਈਵ ਬਲੌਗ ਤੇ ਪਾ ਦੇਣਗੇ, ਸਾਰੇ ਦੇਖ ਸਕਦੇ ਆ। ਬਹੁਤ ਬਹੁਤ ਧੰਨਵਾਦ ਰਾਜਮਹਿੰਦਰ ਜੀ ਫੋਟੋ ਸਾਂਝੀ ਕਰਨ ਦੇ ਲਈ। ਸੋ ਭਾਈ ਹੁਣ ਆਪਾਂ ਆਈਏ ਟੌਪਿਕ ਤੇ, ਕਿਹੜੀ ਕਿਤਾਬ ਬਾਰੇ ਤੁਸੀਂ ਥੋੜਾ ਚਾਨਣਾ ਪਾਓ ਜੀ, ਕਿਹਦੀ ਲਿਖੀ ਹੋਈ ਕਿਤਾਬ ਆ?
ਹਾਂਜੀ, ਕਿਤਾਬ ਬਾਰੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਪਿਛਲੇ ਵਾਰ, ਕਿ ਚਲੋ ਪਿਛਲੇ ਵੀਕ ਤਾਂ ਆਇਆ ਨੀ ਗਿਆ ਕਿ ਆਪਾਂ ਬਾਬਾ ਨਜ਼ਮੀ ਜੀ ਦੀ ਕਿਤਾਬ ਸਾਂਝੀ ਕਰਨੀ ਸੀ, ਤੇ ਹੋਇਆ ਕਿ ਕਿਆ ਥੋੜੇ ਜਿਹੇ ਦਿਨ ਪਹਿਲਾਂ ਮੈਂ ਆ ਮੌਤ ਦਾ ਰੇਗਿਸਤਾਨ ਪੜ੍ਹੀ ਕਿਤਾਬ, ਤੇ ਉਹੀ ਮੇਰੇ ਹੁਣ ਦਿਮਾਗ ਚ ਚੱਲੀ ਜਾਂਦਾ ਸੀਗਾ ਪਿਛਲੇ 2-3 ਦਿਨਾਂ ਤੋਂ, ਤਾਂ ਫਿਰ ਇਹੀ ਸੋਚਿਆ ਸੀ ਕਿ ਇਹੀ ਕਿਤਾਬ ਸਾਂਝੀ ਕਰਾਂਗੇ ਲੋਕਾਂ ਨਾਲ, ਤੇ ਸਾਰੀ ਕੋਈ ਜ਼ਿਆਦਾ ਵੱਡੀ ਕਿਤਾਬ ਨੀ ਗੀ ਜੀ, ਲੇਖਕ ਆ ਇਹਦੇ ਚਰਨਜੀਤ ਸਿੰਘ ਸੁੱਜੋ ਹੋਰੀ, ਤੇ ਲੇਖਕ ਦੇ ਬਾਰੇ ਨਾ ਕੋਈ ਉਸਦਾ ਹੋਰ ਕੋਈ ਅਤਾ ਪਤਾ ਨੀ ਲਿਖਿਆ ਹੋਇਆ, ਪ੍ਰਕਾਸ਼ਕ ਆ ਜਿਹੜੇ ਨੇ ਇਹਦੇ ਆਜ਼ਾਦ ਖਾਲਸਾ ਪ੍ਰਕਾਸ਼ਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤੇ ਜਿਹੜੇ ਕਿ ਵੰਗਾਰ ਮੈਗਜ਼ੀਨ ਵੀ ਛਾਪਦੇ ਆ। ਕਿਤਾਬ ਦੇ ਜੀ ਕੁੱਲ ਜਿਹੜੇ ਪੰਨੇ ਨੇ ਉਹ 96 ਪੇਜ ਆ ਸਾਰੇ, ਤੇ ਇਹਦਾ ਪਹਿਲਾ ਐਡੀਸ਼ਨ ਆ ਜਿਹੜਾ ਕਿਤਾਬ ਦਾ ਜੀ ਉਹ 2009 ਚ ਛਪਿਆ ਸੀ, ਤੇ ਹੁਣ ਦੂਜੀ ਵਾਰ 2015 ਦੇ ਵਿੱਚ ਛਪਿਆ ਜੀ ਜੀ। ਤੇ ਚਰਨਜੀਤ ਸਿੰਘ ਸੁੱਜੋ ਨੇ ਹਾਂਜੀ ਨਾ ਕੋਈ ਇਸ ਕਿਤਾਬ ਦਾ ਮੁੱਖ ਬੰਦ ਤਾਂ ਹੋਰਾਂ ਨੇ ਲਿਖੇ ਹੋਏ ਆ
ਜੀ। ਹਾਂਜੀ, ਮੈਂ ਕਿਹਾ ਇੱਥੇ ਜਿਹੜੇ ਸਰੋਤਿਆਂ ਦੇ ਵਿੱਚੋਂ ਆਪਣੇ ਹੁੰਦੇ ਆ ਕਿ ਉਹ ਮੰਗਿਆ ਲੱਗ ਗਏ ਜਿਹੜਾ ਸੁੱਜੋ ਹਨਾ, ਸੋ ਯਾਨੀ ਕਿ ਉਹ ਸੁੱਜੋ ਤੋਂ ਨੇ, ਤੇ ਖੁਸ਼ਾ ਤੁਹਾਨੂੰ ਦੱਸਦਾ ਕਿ ਇਹ ਕਿਤਾਬ ਦੇ ਨਾ ਆਰਟੀਕਲ 2004 ਦੇ ਵਿੱਚ ਖਾਲਸਾ ਫਤਿਹਨਾਮੇ ਦੇ ਵਿੱਚ ਛਪਦੇ ਹੁੰਦੇ ਸੀ, ਸੋ ਹਜੇ ਕਿਤਾਬ ਨੀ ਪੜ੍ਹਨ ਦਾ ਸਬੱਬ ਬਣਿਆ ਕਿ ਮੇਰੇ ਕੋਲ ਯਾਨੀ ਕਿ ਕਿਤਾਬ ਹੁਣੇ ਹੀ ਆਈ, ਕਾਫੀ ਇੰਨੇ ਸਾਲਾਂ ਦੇ ਵਿੱਚ ਨਹੀਂ ਪੜ੍ਹੀ ਗਈ ਕਿਤਾਬ, ਪਰ ਉਦੋਂ ਹਜੇ ਕਿਤਾਬ ਨਹੀਂ ਛਪੀ, ਉਦੋਂ ਆਰਟੀਕਲ ਆਉਂਦੇ ਹੁੰਦੇ ਸੀ, ਮੈਂ ਆਰਟੀਕਲਾਂ ਦੇ ਰੂਪ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਸੀਗਾ, ਫਿਰ ਕਈ ਸਾਲਾਂ ਬਾਅਦ ਫਿਰ ਕਿਤਾਬ ਦਾ ਰੂਪ ਲਿਆ ਆਰਟੀਕਲਸ ਨੂੰ
ਜੀ ਜੀ। ਤੇ ਇਸ ਕਿਤਾਬ ਦਾ ਹੀ ਦੱਸ ਦੇਵਾਂ ਕਿ ਮੁੱਖ ਬੰਦ ਤਾਂ ਹੋਏ ਨੇ ਹੋਰਾਂ ਨੇ, ਪਰ ਚਰਨਜੀਤ ਸਿੰਘ ਸੁੱਜੂ ਨੇ ਕੁਛ ਵੀ ਆਪਦੇ ਕੋਈ ਵਿਚਾਰ ਜਾਂ ਮੁੱਖ ਬੰਦ ਵਿੱਚ ਕੁਛ ਨੀ ਉਹਨਾਂ ਨੇ ਲਿਖਿਆ ਗਾ, ਉਹਨਾਂ ਨੇ ਸਿਰਫ ਆਪਣਾ ਉਹ ਸ਼ੁਰੂ ਕੀਤਾ, ਕਹਾਣੀ ਸ਼ੁਰੂ ਕੀਤੀ ਆ ਜੋ ਉਹਨਾਂ ਨਾਲ ਵਾਪਰੀ ਹੈ। ਠੀਕ ਹੈ ਜੀ।
ਅੱਛਾ ਜੀ,
ਤੇ ਚਲੋ ਜੀ ਉਹਨਾਂ ਦੇ ਬਾਰੇ ਹੁਣ ਮੈਂ ਮੋਟਾ ਜਿਹਾ ਦੱਸ ਦੇਵਾਂ ਕਿ ਇਹ ਸਪੇਨ ਦੇ ਜਾਣ ਲਈ 8 ਮੁੰਡੇ ਘਰੋਂ ਚੱਲੇ ਸੀ, ਚਰਨਜੀਤ ਸਿੰਘ ਸੁੱਜੋ ਤੇ ਇਹਨਾਂ ਦੇ ਨਾਲ ਏਅਰਪੋਰਟ ਤੇ ਹੋਰ ਮੁੰਡੇ ਇਕੱਠੇ ਹੋਏ, ਸੋ ਇਹਨਾਂ ਨੇ ਜਾਣਾ, ਇਹਨਾਂ ਦੀਆਂ ਜਿਹੜੀਆਂ ਫਲਾਈਟਾਂ ਸੀ ਇਹਨਾਂ ਨੂੰ ਸਿੱਧੀਆਂ ਸਪੇਨ ਦੀਆਂ ਕਿਹਾ ਗਿਆ ਵੀ ਤੁਹਾਨੂੰ ਸਿੱਧਾ ਸਪੇਨ ਪਹੁੰਚਾਵਾਂਗੇ, ਸੋ ਏਅਰਪੋਰਟ ਤੇ ਜਾ ਕੇ ਇਹਨਾਂ ਦਾ ਏਜੰਟ ਇਹਨਾਂ ਨੂੰ ਟਿਕਟਾਂ ਫੜਾ ਕੇ ਕਹਿੰਦਾ ਕਿ ਤੁਸੀਂ ਮਾਲੀ ਜਾਣਾ ਹੈ, ਮਾਲੀ ਇੱਕ ਅਫਰੀਕਾ ਦਾ ਦੇਸ਼ ਆ, ਛੋਟਾ ਜਿਹਾ ਦੇਸ਼ ਆ ਹਾਂਜੀ ਅਫਰੀਕਾ ਮਹਾਂਦੀਪ ਦਾ, ਵੀ ਤੁਸੀਂ ਮਾਲੀ ਜਾਣਾ ਹੈ ਤੇ ਉਥੋਂ ਬਾਅਦ ਵੀ ਤੁਸੀਂ ਸਿੱਧੇ ਏਸੀ ਬੱਸਾਂ ਦੇ ਵਿੱਚ ਬੈਠ ਕੇ ਸਪੇਨ ਚਲੇ ਜਾਓਗੇ ਮਾਲੀ ਤੋਂ। ਤੇ ਕਹਿੰਦੇ ਸਾਨੂੰ ਇੰਨਾ ਪਤਾ ਨੀ ਸੀ, ਅਸੀਂ ਹੈਰਾਨ ਤਾਂ ਹੋਏ ਕਿ ਚਲੋ ਜਾਣਾ ਹੈ ਤੇ ਵੀ ਚਲੋ ਏਸੀ ਬੱਸਾਂ ਚ ਸਹੀ, ਕਹਿੰਦੇ ਸਾਡੀ ਪਹਿਲੀ ਵਾਰ ਜਦੋਂ ਉੱਥੇ ਇਮੀਗ੍ਰੇਸ਼ਨ ਹੋਣ ਲੱਗੀ ਆ ਤੇ ਸਾਨੂੰ ਇੱਕ ਇਮੀਗ੍ਰੇਸ਼ਨ ਵਾਲੇ ਨੇ ਇਹ ਕਿਹਾ ਕਿ ਬੇਟਾ ਜੀ ਤੁਸੀਂ ਮਾਲੀ ਜਾ ਤਾਂ ਰਹੇ ਹੋ, ਵੀ ਮਾਲੀ ਬਹੁਤ ਸਾਰੇ ਲੋਕ ਜਾਂਦੇ ਤਾਂ ਜਹਾਜ਼ ਚ ਨੇ ਪਰ ਆਉਂਦੇ ਬਕਸਿਆਂ ਚ ਬੰਦ ਹੋ ਗਏ ਨੇ ਕਬੂਤਰਾਂ ਦੇ ਵਿੱਚ, ਕਹਿੰਦੇ ਹਜੇ ਕੱਲ ਹੀ ਇੱਕ ਲਾਸ਼ ਵਾਪਸ ਆਈ ਹੈ, ਕੱਲ ਹੀ ਹਜੇ ਇੱਕ ਲਾਸ਼ ਵਾਪਸ ਆਈ ਆ, ਤੇ ਤੁਸੀਂ ਏਦਾਂ ਕਰੋ ਤੁਸੀਂ ਵਾਪਸ ਚਲੇ ਜਾਓ ਹਜੇ ਵੀ, ਹਨਾ। ਤੇ ਕਹਿੰਦੇ ਵੀ ਜਦੋਂ ਜਾਣਾ ਹੁੰਦਾ ਫਿਰ ਬੰਦੇ ਦੇ ਦਿਲ ਚ ਹੁੰਦੀ ਅਸੀਂ ਗੱਲ ਐਵੇਂ ਮਾਰਦੇ ਹੀ ਨੀ, ਇਮੀਗ੍ਰੇਸ਼ਨ ਵਾਲਿਆਂ ਨੇ ਤਾਂ ਰੁਕਣਾ ਹੀ ਹੁੰਦਾ, ਹਨਾ।
ਹਾਂਜੀ।
ਤੇ ਕਹਿੰਦੇ ਵੀ ਅਸੀਂ ਚਲੇ ਗਏ ਜੀ। ਕਹਿੰਦੇ ਜਦੋਂ ਜਾ ਕੇ ਅਸੀਂ ਮਾਲੀ ਏਅਰਪੋਰਟ ਤੇ ਉਤਰੇ ਆ, ਤੇ ਕਹਿੰਦੇ ਉੱਥੋਂ ਦਾ ਏਅਰਪੋਰਟ ਦੀ ਹਾਲਤ ਏਦਾਂ ਦੀ ਜਿਵੇਂ ਕਹਿੰਦੇ ਆਪਣੇ ਕੋਈ ਮਾੜਾ ਬੱਸਾਂ ਵਾਲਾ ਅੱਡਾ ਨੀ ਹੁੰਦਾ ਜਿੱਥੇ ਪਾਣੀ ਪੂਣੀ ਖੜਾ ਹੋਵੇ ਮੀਂਹ ਦਾ, ਹਨਾ, ਇੰਨਾ ਜ਼ਿਆਦਾ। ਤੇ ਵੀ ਸਾਨੂੰ ਕਹਿੰਦੇ ਲੱਗੇ ਨਾ ਵੀ ਅਸੀਂ ਕਿਸੇ ਏਅਰਪੋਰਟ ਤੇ ਆਏ ਆ। ਤੇ ਕਹਿੰਦੇ ਵੀ ਵੱਡੀ ਗੱਲ ਜਦੋਂ ਉੱਥੇ ਜਾ ਕੇ ਅਸੀਂ ਸਮਾਨ ਰੱਖਿਆ ਸੀ ਤੇ ਸਾਡੇ ਇੱਕ ਦੋ ਬੈਗ ਵੀ ਚੋਰੀ ਹੋ ਗਈ ਉੱਥੋਂ, ਕੋਈ ਲੈ ਗਿਆ ਸਮਾਨ ਤੇ ਕਾਊਂਟਰ ਦੇ ਉੱਤੇ। ਤੇ ਕਹਿੰਦੇ ਫਿਰ ਕਹਿੰਦੇ ਇਮੀਗ੍ਰੇਸ਼ਨ ਵਾਲਿਆਂ ਨਾਲ ਕਹਿੰਦੇ ਸੈਟਿੰਗ ਕਰਕੇ ਜਿਹੜਾ ਉੱਥੇ ਅੱਗੇ ਏਜੰਟ ਆਏ ਸੀਗੇ ਉਹ ਸਾਡੇ ਬੈਗ ਲੈ ਕੇ ਆਏ ਅੰਦਰੋਂ, ਪਹਿਲਾਂ ਜਿਹੜੇ ਚੋਰੀ ਹੋਏ ਸੀਗੇ ਉਹੀ
ਉੱਥੋਂ ਏਅਰਪੋਰਟ ਵਾਲੇ ਨੇ ਦਿੱਤੇ
ਨਹੀਂ। ਹਾਂਜੀ, ਕੋਈ ਦਿੱਤੇ ਨਹੀਂ। ਤੇ ਕਹਿੰਦੇ ਅਸੀਂ ਬਾਹਰੋਂ ਹੋਰ ਤਾਂ ਸਾਰੇ ਬੈਗ ਲੈ ਲਏ, ਦੋ ਬੈਗ ਵਿੱਚੋਂ ਮਿਲਣਾ ਜੀ। ਤੇ ਦੂਸਰਾ ਫਿਰ ਅੱਗੇ ਉਹ ਦੱਸਦੇ ਜੀ ਕਹਿੰਦੇ ਸਾਨੂੰ ਇੱਕ ਕਮਰੇ ਦੇ ਵਿੱਚ ਲੈ ਗਏ ਜਿੱਥੇ ਸਾਨੂੰ ਬਿਠਾ ਤਾ। ਕਹਿੰਦੇ ਵੀ ਹੁਣ ਤੁਹਾਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ, ਰਾਤ ਨੂੰ ਤੂਰ ਦਿਆਂਗੇ।
ਅੱਛਾ।
ਕਹਿੰਦੇ ਫਿਰ ਇੱਥੋਂ ਜੀ ਉਹਨਾਂ ਦੇ ਜਿਹੜੀ ਇੱਕ ਕਹਾਣੀ ਸ਼ੁਰੂ ਹੁੰਦੀ ਆ ਮਾੜੇ ਦਿਨਾਂ ਦੀ, ਉਹ ਕਹਿ ਦਈਏ। ਕਹਿੰਦੇ ਪਹਿਲਾਂ ਸਾਨੂੰ ਵੀ ਲੈ ਕੇ ਗਏ ਇੱਕ ਵੀ ਸਮੁੰਦਰ ਨੀ ਇੱਕ ਨਦੀ ਜੀ ਦੇ ਕਿਨਾਰੇ, ਉੱਥੋਂ ਕਹਿੰਦੇ ਇੱਕ ਟੁੱਟੀਆਂ ਜਿਹੀਆਂ ਕਿਸ਼ਤੀਆਂ ਦੇ ਵਿੱਚ ਸਾਨੂੰ ਪਾਰ ਕਰਾ ਕੇ ਅੱਗੇ ਲੈ ਕੇ ਗਏ, ਠੀਕ ਹੈ ਜੀ। ਜਿਹਦੇ ਬਾਰੇ ਕਿ ਉਹ ਲੇਖਕ ਨੇ ਲਿਖਿਆ ਵੀ ਸਾਨੂੰ ਕੁਛ ਪਤਾ ਨੀ ਕਿਹੜੀ ਥਾਂ ਸੀ ਕਿਹੜੀ ਨਹੀਂ। ਕਹਿੰਦੇ ਉੱਥੇ ਸਿਰਫ ਇੱਕ ਰੇਤਾ ਹੀ ਆ, ਹੋਰ ਕੁਛ ਨੀ ਦੇਸ਼ ਦੇ ਵਿੱਚ, ਬਹੁਤ ਘਰ ਵੀ ਜਾਂ ਤਾਂ ਇੱਕ ਸ਼ਹਿਰ ਆ ਜੇ ਕਿਤੇ ਦਿਸ ਜਾਣ, ਤੇ ਨਹੀਂ ਹੋਰ ਸਾਰੇ ਪਾਸੇ ਰੇਤਾ ਹੀ ਦਿਸਦਾ ਹੈ, ਵੀ ਇੱਕ ਰੇਗਿਸਤਾਨੀ ਆ। ਤੇ ਕਹਿੰਦੇ ਸਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਰੇਗਿਸਤਾਨ ਦੇ ਵਿੱਚ ਵੀ ਚੱਲੀਆਂ ਨੇ ਤਿੰਨ ਗੱਡੀਆਂ। ਤੇ ਸਾਡੇ ਕੋਲੇ ਪਾਣੀ ਵੀ ਸੀ, ਕਹਿੰਦੇ ਚੱਲਦੀਆਂ ਗਈਆਂ ਨੇ ਚੱਲਦੀਆਂ ਗਈਆਂ, ਕਹਿੰਦੇ ਪਾਣੀ ਸਾਡੇ ਕੋਲੇ ਪੀ ਪੀ ਕੇ ਮੁੱਕ ਗਿਆ। ਤਿੰਨ ਦਿਨ ਤੱਕ ਕਹਿੰਦੇ ਅਸੀਂ ਲਗਾਤਾਰ ਚੱਲੇ ਆ, ਤਿੰਨ ਦਿਨ ਤਿੰਨ ਰਾਤਾਂ। ਵੀ ਰਾਤ ਨੂੰ ਇੱਕ ਜਗ੍ਹਾ ਕਿਤੇ ਕਹਿੰਦਾ ਮਾਰੂ ਵੀ ਰੇਗਿਸਤਾਨ ਦੇ ਵਿੱਚ ਗੱਡੀਆਂ ਚੱਲਦੀਆਂ ਰੇਤੇ ਤੇ, ਕਹਿੰਦੇ ਰਾਹ ਦੇ ਵਿੱਚ ਜੇ ਤਾਂ ਕੋਈ ਦਰਖਤ ਆਉਂਦਾ ਸੀ ਛੋਟਾ ਮੋਟਾ, ਕਹਿੰਦੇ ਉਹ ਵੀ ਕਹਿੰਦੇ ਸੁੱਕਿਆ ਜਾਂ ਆਉਂਦਾ ਸੀਗਾ ਵੀ ਜਿਹਦੇ ਤੇ ਕੁਛ ਨੀ, ਨਾ ਕੋਈ ਪੱਤਾ ਨਾ ਵਗੈਰਾ। ਕਹਿੰਦੇ ਉੱਥੇ ਸਾਡੇ ਜਿਹੜੇ ਡੌਂਕਰ ਆ ਉਹ ਗੱਡੀ ਰੋਕਦੇ ਸੀ, ਕਹਿੰਦੇ ਸੀ ਕਿ ਤੁਸੀਂ ਇੱਥੋਂ ਲੱਕੜਾਂ ਤੋੜ ਲਓ ਤੇ ਰਾਤ ਨੂੰ ਜਿਹੜਾ ਤੁਸੀਂ ਖਾਣਾ ਬਣਾ ਲਿਓ
ਜੀ।
ਕਹਿੰਦੇ ਚੌਲ ਚੂਲ ਸਾਡੇ ਕੋਲ ਸੀ, ਕਹਿੰਦੇ ਰਾਤ ਨੂੰ ਕਿਤੇ ਰੋਕਦੇ ਤੇ ਖਾਣਾ ਬਣਾਉਂਦੇ। ਕਹਿੰਦੇ ਪਾਣੀ ਸਾਡੇ ਕੋਲੇ ਜੀ ਕਹਿੰਦੇ ਮੁੱਕਿਆ ਹੋਇਆ ਸੀ ਕਿ ਸਾਨੂੰ, ਅਸੀਂ ਉਹਨਾਂ ਨੂੰ ਡੌਂਕਰਾਂ ਨੂੰ ਕਿਹਾ ਵੀ ਸਾਨੂੰ ਪਾਣੀ ਦੇ ਦਿਓ, ਤੇ ਕਹਿੰਦੇ ਅੱਗੋਂ ਸਾਨੂੰ ਗਾਲਾਂ ਕੱਢਣ ਲੱਗ ਪੈਂਦੇ। ਕਹਿੰਦੇ ਵੀ ਇੱਕ ਰਾਤ ਤਾਂ ਅਸੀਂ ਏਦਾਂ ਹੀ ਕੱਢੀ ਪਾਣੀ ਤੋਂ ਬਗੈਰ, ਇੱਕ ਰਾਤ ਇੱਕ ਦਿਨ, ਤੇ ਜਿਹਦੀ ਵਜ੍ਹਾ ਨਾਲ ਪਾਣੀ ਨਾ ਮਿਲਣ ਦੀ ਵਜ੍ਹਾ ਨਾਲ ਦੱਸਦਾ ਜੀ ਕਿ ਕਾਫੀ ਮੁੰਡੇ ਬਿਮਾਰ ਵੀ ਹੋ ਗਏ ਵਿੱਚ। ਤੇ ਕਹਿੰਦੇ ਪਰ ਇਹ ਸੀ ਕਹਿੰਦੇ ਅਸੀਂ ਅਰਦਾਸਾਂ ਕਰਦੇ ਸੀ, ਗੁਰਬਾਣੀ ਪੜ੍ਹਦੇ ਸੀ, ਕਹਿੰਦੇ ਗੁਟਕਾ ਸਾਹਿਬ ਸਾਡੇ ਕੋਲ ਸੀ। ਤੇ ਯਾਰੀ ਗੱਲ ਆ, ਜਦੋਂ ਏਦਾਂ ਬੰਦਾ ਫਸੇ ਜੀ ਉਹਨੂੰ ਫਿਰ ਘਰਦਿਆਂ ਦੀ ਤਾਂ ਯਾਦ ਆਉਣੀ ਆ, ਜਦੋਂ ਪਹਿਲੀ ਵਾਰ ਪੰਜਾਬ ਤੋਂ ਜਾਵੇ ਬੰਦਾ ਕਹਿੰਦੇ ਘਰਦਿਆਂ ਦੀ ਯਾਦ ਆਉਂਦੀ ਵੀ। ਹਾਂਜੀ, ਕਹਿੰਦੇ ਅਸੀਂ ਇਹ ਸੋਚਣ ਲੱਗ ਗਏ ਛੇਤੀ ਕਿ ਸਾਨੂੰ ਏਦਾਂ ਚੰਗਾ ਕਿ ਅਸੀਂ ਘਰਦਿਆਂ ਕੋਲੇ ਵਾਪਸ ਚਲੇ ਜਾਈਏ, ਦੁਬਾਰਾ ਅਸੀਂ ਕਦੇ ਵੀ ਇੱਧਰ ਨੂੰ ਨੀ ਆਉਣਾ, ਕਿਸੇ ਦੇਸ਼ ਨੀ ਜਾਣਾ। ਤੇ ਪਰ ਕਹਿੰਦੇ ਹੁਣ ਫਸ ਚੁੱਕੇ ਸੀ, ਕਹਿੰਦੇ ਜਿਹੜੇ ਡੌਂਕਰ ਸੀਗੇ ਆਪ ਗੱਡੀ ਰੋਕਦੇ ਸੀ ਹਨਾ ਜੀ, ਉਦੋਂ ਰੋਜੇ ਸ਼ੁਰੂ ਹੋਏ ਸੀਗੇ ਹਜੇ, ਤੇ ਆਪ ਗੱਡੀ ਰੋਕਦੇ ਸੀਗੇ, ਨਮਾਜ਼ ਵੀ ਪੜ੍ਹਦੇ, ਪਾਣੀ ਵੀ ਪੀਂਦੇ, ਸਾਰਾ ਕੁਛ ਪੜ੍ਹ ਕਹਿੰਦੇ ਸਾਨੂੰ ਪਾਣੀ ਨੀ ਦਿੰਦੇ ਸੀਗੇ। ਫਿਰ ਆਖਿਰਕਾਰ ਕਹਿੰਦੇ ਸਾਨੂੰ ਉਹਨਾਂ ਨੇ ਇੱਕ ਦਿਨ ਦੋ ਦਿਨਾਂ ਬਾਅਦ ਜਾ ਕੇ ਇੱਕ ਕੈਨੀ ਸਾਨੂੰ ਪਾਣੀ ਦੇਣੀ, ਦੋ ਕੈਨੀਆਂ ਉਹਨਾਂ ਨੇ ਪਾਣੀ ਦੀਆਂ ਦਿੱਤੀਆਂ, ਤੇ ਇੱਕ ਕਹਿੰਦੇ ਸਾਡੇ ਨਾਲ ਅਫਰੀਕਨ ਸੀਗੇ 23-24 ਮੁੰਡੇ, ਇੱਕ ਕੈਨੀ ਉਹਨਾਂ ਲਈ ਤੇ ਇੱਕ ਸਾਡੇ ਲਈ। ਤੇ ਕਹਿੰਦੇ ਅਸੀਂ ਅਫਰੀਕਨਾਂ ਨੂੰ ਕਿਹਾ ਵੀ ਤੁਸੀਂ ਏਦਾਂ ਕਰੋ ਵੀ ਤੁਸੀਂ ਮੁੰਡੇ 23-24 ਹੋ, ਅਸੀਂ ਹੈਗੇ ਆ 38-40 ਜਾਣੇ, ਤੁਸੀਂ ਅੱਧੀ ਕੈਨੀ ਲੈ ਲਓ ਪਾਣੀ ਦੀ, ਡੇਢ ਕੈਨੀ ਸਾਨੂੰ ਦੇ ਦਿਓ, ਅੱਧੀ ਕੈਨੀ ਹੋਰ। ਕਹਿੰਦੇ ਨਹੀਂ, ਕਹਿੰਦੇ ਇੱਕ ਕੈਨੀ ਸਾਡੀ ਆ ਤੇ ਇੱਕ ਤੁਹਾਡੀ ਆ, ਕਹਿੰਦੇ ਅਸੀਂ ਉੱਥੇ ਪਾਣੀ ਦੇ ਪਿੱਛੋਂ ਪਹਿਲੀ ਵਾਰ ਸਾਡੀ ਉੱਥੇ ਲੜਾਈ ਹੋਈ ਪਾਣੀ ਨੂੰ ਲੈ ਕੇ।
ਅੱਛਾ ਜੀ, ਠੀਕ ਹੈ ਜੀ।
ਅਸੀਂ ਲੜੇ ਪਰ ਕਹਿੰਦੇ ਅਸੀਂ ਜ਼ਿਆਦਾ ਜਾਣੇ ਸੀ ਤੇ ਅਫਰੀਕੀ ਆ ਜਿਹੜੇ ਉਹ ਥੋੜਾ ਜਿਹਾ ਡਰ ਗਏ ਤੇ ਕਹਿੰਦੇ ਅਸੀਂ ਉਹਨਾਂ ਤੋਂ ਪਾਣੀ ਦੀ ਅੱਧੀ ਕੈਨੀ ਜਿਹੜੀ ਆ ਖੋਹ ਲਿਆਂਦੀ। ਕਹਿੰਦੇ ਇਹੋ ਜਿਹੇ ਦਿਨ ਸਾਡੇ ਤੇ ਉਦੋਂ ਆਏ ਵੀ ਸਾਰੀ ਰਾਤ ਅਸੀਂ ਡਰਦੇ ਨੀ ਸੁੱਤੇ ਵੀ ਕਿਤੇ ਅਫਰੀਕਨ ਨਾ ਸਾਡੇ ਤੇ ਰਾਤ ਨੂੰ ਹਮਲਾ ਕਰਨ ਤੇ। ਕਹਿੰਦਾ ਉਹ ਇਸ ਗੱਲੋਂ ਵੀ ਡਰਦੇ ਸੁੱਤੇ ਵੀ ਇਹ ਰਾਤ ਨੂੰ ਸਾਨੂੰ ਨਾ ਆ ਕੇ ਪੈਣ। ਤੇ ਕਹਿੰਦੇ ਸਾਡੇ ਕੋਲੇ ਅਸੀਂ ਏਦਾਂ ਹੀ ਪਾਣੀ ਦੀਆਂ ਕੈਨੀਆਂ ਚੋਂ ਜਾਣੀ ਚਾਰ ਚਾਰ ਜਾਂ ਛੇ ਛੇ ਮੁੰਡੇ ਏਦਾਂ ਕਰਦੇ ਸੀ ਇੱਕ ਇੱਕ ਬੋਤਲ ਚ ਪਾਣੀ ਪਾ ਲੈਂਦੇ। ਤੇ ਕਹਿੰਦੇ ਰਾਤ ਨੂੰ ਸਾਨੂੰ ਨਾ ਪਾਣੀ ਜਿਹੜਾ ਵੀਰਾ ਉਹ ਰੇਤਾ ਦੇ ਵਿੱਚ ਟੋਆ ਪੱਟ ਕੇ ਵਿੱਚ ਦੱਬ ਕੇ ਤੇ ਉੱਤੇ ਸੋਣਾ ਪੈਂਦਾ ਵੀ ਰਾਤ ਨੂੰ ਵੀ ਸਾਡਾ ਪਾਣੀ ਨਾ ਚੱਕ ਕੇ ਲੈ ਕੇ। ਜਿਹੜਾ ਸਮਾਨ ਵੀ ਸਾਨੂੰ ਫਿਕਰ ਨਹੀਂ ਸੀ ਵੀ ਸਮਾਨ ਕੋਈ ਲੈ ਜੇ। ਕਹਿੰਦੇ ਪਾਣੀ ਦੇ ਵੀ ਇੰਨੀ ਫਿਕਰ ਸੀ ਵੀ ਸਾਡਾ ਕੋਈ ਪਾਣੀ ਨਾ ਲੈ ਜੇ ਚੱਕ ਕੇ। ਉਸ ਟਾਈਮ ਉੱਥੇ ਲੜਾਈ ਹੋ ਰਹੀ ਵੀ ਪਾਣੀ ਦੀ ਅਹਿਮੀਅਤ ਵੀ ਕਹਿੰਦਾ ਪਤਾ ਲੱਗ ਰਹੀ ਸੀ ਵੀ ਹੁਣ ਪਾਣੀ ਦੀ ਅਹਿਮੀਅਤ ਕੀ ਆ ਜਿਨ੍ਹਾਂ ਦੇਸ਼ਾਂ 'ਚ ਹੈ ਨੀ ਵਰਤ ਜਿਵੇਂ ਆਪਣੇ ਪਾਣੀਆਂ ਦਾ ਰੌਲਾ ਚੱਲ ਰਿਹਾ ਨਾ ਜੀ। ਅੱਜ ਕੱਲ ਲੋਕ ਯਾਨੀ ਗੋਲ ਨੀ ਰਹੇ ਉਸ ਚੀਜ਼ ਨੂੰ ਜਿਵੇਂ ਕਹਿੰਦੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਆਪਣੇ ਪੰਜਾਬ ਦੇ ਵਿੱਚ ਵੀ ਤੇ
ਪੂਰੇ ਦੁਨੀਆ ਦੀ ਸਮੱਸਿਆ ਨਾਲ ਜਾਣ ਦਿੰਦੀਆਂ
ਜੀ। ਹਾਂਜੀ ਬਿਲਕੁਲ ਬਿਲਕੁਲ। ਤੇ ਫਿਰ ਉਹ ਕਹਿੰਦੇ ਅਸੀਂ ਤੁਰੇ ਆ ਤੇ ਅੱਗੇ ਜਾ ਕੇ ਸਾਨੂੰ ਵੀ ਡੋਂਕਰਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਉਹ ਮਰੱਕੋ ਦਾ ਬਾਰਡਰ ਪਾਰ ਕਰਾਉਣਾ ਅੱਗੇ ਮਰੱਕੋ ਦੇਸ਼ ਆਉਂਦਾ ਜੀ। ਤੇ ਉੱਥੋਂ ਦਾ ਅਸੀਂ ਬਾਰਡਰ ਤੁਹਾਨੂੰ ਪਾਰ ਕਰਾਉਣਾ ਉਹਦੇ ਵਿੱਚ ਦੀ ਗਾਂ ਤੁਸੀਂ ਅੱਗੇ ਚਲੇ ਜਾਓਗੇ ਅੱਗੇ ਸਪੇਨ ਨੂੰ
ਜੀ।
ਤੇ ਕਹਿੰਦੇ ਅਸੀਂ ਜੀ ਭੁੱਖੇ ਪਿਆਸੇ ਪਾਣੀ ਨੀ ਸਾਡੇ ਕੋਲੇ। ਕਹਿੰਦੇ ਜਿਹੜੀ ਡੇਢ ਸਾਨੂੰ ਕੈਨੀ ਮਿਲੀ ਸੀ ਉਹ ਅਸੀਂ ਕਹਿੰਦੇ ਦੋ ਦਿਨਾਂ ਦੇ ਸੋਰੀ ਚਾਰ ਦਿਨਾਂ ਦੇ ਵਿੱਚ ਵਿੱਚ ਪੀਤੀ। ਤੇ ਕੀ ਕਰਦੇ ਸੀ ਕਹਿੰਦੇ ਢੱਕਣਾਂ ਚ ਪਾਣੀ ਪਾਉਂਦੇ ਸੀ ਤੇ ਉਹ ਬੁੱਲਾਂ ਨੂੰ ਲਾ ਲੈਂਦੇ ਮਾੜਾ ਜਿਹਾ ਅੰਦਰ ਸੱਟ ਦਿੰਦੇ ਸੀ। ਏਦਾਂ ਕਰਕੇ ਕਹਿੰਦੇ ਅਸੀਂ ਟਾਈਮ ਕੱਢਿਆ। ਤੇ ਕਹਿੰਦੇ ਫਿਰ ਕਹਿੰਦੇ ਸਾਨੂੰ ਵੀ ਤੁਹਾਨੂੰ ਮਰੱਕੋ ਦਾ ਬਾਰਡਰ ਅਸੀਂ ਪਾਰ ਕਰਾਉਣਾ। ਕਹਿੰਦੇ ਲਈ ਜਾਂਦੇ ਸੀ ਸਾਡੇ ਕੋਲੇ ਪਾਣੀ ਮੁੱਕਿਆ ਅਸੀਂ ਉਹਨਾਂ ਨੂੰ ਸਾਨੂੰ ਇੱਕ ਟੋਆ ਦਿਸਿਆ ਅਸੀਂ ਡੋਕਟਰਾਂ ਨੂੰ ਵੀ ਕਿਹਾ ਗੱਡੀਆਂ ਰੁਕੋ ਸਾਨੂੰ ਪਾਣੀ ਦੇਖ ਲੈਣਗੇ ਉੱਥੇ। ਕਹਿੰਦੇ ਜੀ ਉਹ ਟੋਏ ਚ ਗੰਦਾ ਪਾਣੀ ਸੀ ਬੜਾ ਤੇ ਉਹਦੇ ਵਿੱਚ ਜਾਣੀ ਸੁੰਡੀਆਂ ਹੋਰ ਕੀੜੇ ਮਕੌੜੇ ਜੇ ਫਿਰਦੇ ਸੀ। ਕਹਿੰਦੇ ਅਸੀਂ ਪਹਿਲਾਂ ਉਹ ਬਾਹਰ ਕੱਢੇ ਉਹਦੇ ਚੋਂ। ਕਹਿੰਦੇ ਫਿਰ ਉਹ ਪਾਣੀ ਭਰਿਆ ਬੋਤਲਾਂ ਦੇ ਵਿੱਚ ਕਹਿੰਦੇ ਪੀਤਾ ਵੀ ਉਹੀ ਗੰਦਾ ਪਾਣੀ। ਇਸ ਵਕਤ ਕਹਿੰਦੇ ਇਹ ਹਾਲਤ ਸੀ ਤੇ ਉਹੀ ਪਾਣੀ ਕਹਿੰਦੇ ਬੋਤਲਾਂ ਦੇ ਵਿੱਚ ਭਰ ਕੇ ਅੱਗੇ ਚੱਲੇ ਆ। ਫਿਰ ਕਹਿੰਦੇ ਜਦੋਂ ਅਸੀਂ ਪਹੁੰਚੇ ਆ ਮਰੱਕੋ ਦੇ ਬਾਰਡਰ ਦੇ ਨੇੜੇ ਸਾਈਡ ਤੇ ਸੀ ਤੇ ਸਾਡੇ ਏਜੰਟ ਨੇ ਸਾਨੂੰ ਰਾਤ ਨੂੰ ਤੋਰ ਲਿਆ ਵੀ ਤੁਹਾਨੂੰ ਮਰੱਕੋ ਦਾ ਬਾਰਡਰ ਪਾਰ ਕਰਾਉਣੇ ਆ। ਕਹਿੰਦੇ ਜਦੋਂ ਗਏ ਆ ਮਰੱਕੋ ਦੇ ਬਾਰਡਰ ਨੇੜੇ ਗਏ ਆ ਤੇ ਇੱਕ ਉੱਥੇ ਗੱਡੀਆਂ ਫਿਰਦੀਆਂ ਹੁੰਦੀਆਂ ਨੇ ਬਾਰਡਰ ਤੇ ਜਿਹੜੀਆਂ ਮਿਲਟਰੀ ਦੀਆਂ ਉਹਦੀ ਲਾਈਟ ਪੈਂਦੀ ਸੀ। ਤੇ ਕਹਿੰਦੇ ਅਸੀਂ ਥੱਲੇ ਯਾਨੀ ਕੂਹੀਆਂ ਦੇ ਭਾਰ ਜਾ ਰਹੇ ਸੀਗੇ ਥੱਲੇ ਤੇ ਅਚਾਨਕ ਕਹਿੰਦੇ ਗੱਡੀ ਦੀ ਲਾਈਟ ਪੈ ਗਈ ਤੇ ਪੁਲਿਸ ਵਾਲਿਆਂ ਨੇ ਉੱਥੋਂ ਮਿਲਟਰੀ ਨੇ ਆ ਜਿਹੜੀਆਂ ਉਹ ਗੋਲੀਆਂ ਚਲਾਈਆਂ। ਕਹਿੰਦੇ ਅਸੀਂ ਅੱਗਾ ਦੇਖਿਆ ਨਾ ਪਿੱਛਾ ਵੀ ਉੱਥੋਂ ਭੱਜ ਤੁਰੇ ਪਿੱਛੇ ਨੂੰ। ਤੇ ਫਿਰ ਕਹਿੰਦੇ ਏਜੰਟ ਸਾਡੇ ਨਾਲ ਲੜਿਆ ਕਿ ਭੱਜੇ ਕਿਉਂ ਸੀ ਅਸੀਂ ਕਿਹਾ ਸਾਨੂੰ ਨੀ ਪਤਾ ਲੱਗਿਆ ਕੀ ਹੋ ਗਿਆ ਕੀ ਨਹੀਂ। ਕਹਿੰਦੇ ਫਿਰ ਸਾਨੂੰ ਉਹ ਪੰਜ ਛੇ ਦਿਨ ਏਦਾਂ ਹੀ ਸਾਨੂੰ ਰਾਤ ਨੂੰ ਲਿਜਾਂਦਾ ਰਿਹਾ ਤੋੜ ਤੋੜ ਕੇ। ਪਰ ਕਹਿੰਦੇ ਅੱਗੋਂ ਇਹੀ ਹਾਲ ਹੁੰਦਾ ਸੀ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ। ਤੇ ਕਹਿੰਦੇ ਇੱਕ ਵੀ ਰੇਤ ਦੇ ਕਰਕੇ ਪੈਰਾਂ ਦੇ ਨਿਸ਼ਾਨ ਪੈ ਜਾਂਦੇ ਆ ਰੇਤ ਦੇ ਉੱਪਰ। ਤੇ ਕਹਿੰਦੇ ਫਿਰ ਜਿੱਥੋਂ ਅਸੀਂ ਉਹਨਾਂ ਨੂੰ ਪਤਾ ਲੱਗਦਾ ਸੀਗਾ ਨਾ ਵੀ ਇੱਧਰ ਵੀ ਆਏ ਆ ਤੇ ਉੱਥੇ ਹੋਰ ਵੀ ਸਖਤੀ ਜਿਹੜੀ ਵੱਧ ਕਰਦੇ ਜਾਂਦੇ ਸੀਗੇ। ਤੇ ਫਿਰ ਕਹਿੰਦੇ ਸਾਡੀ ਇੱਕ ਤਾਂ ਥੱਕ ਹਾਰ ਕੇ ਬੱਸ ਹੋਈ ਪਈ ਸੀ ਇੱਕ ਪੰਜਾਂ ਛਿਆਂ ਦਿਨਾਂ ਤੋਂ ਕੋਈ ਨੀਂਦ ਨੀ ਕੁਛ ਨੀ ਇੱਕ ਨਾ ਸਾਡੇ ਕੋਲ ਪਾਣੀ ਨਾ ਖਾਣ ਪੀਣ ਨੂੰ ਕੁਛ। ਤੇ ਕਹਿੰਦੇ ਅਸੀਂ ਜਿਹੜਾ ਸਾਡਾ ਏਜੰਟ ਸੀਗਾ ਹਿੰਮਤ ਕਰਕੇ ਅਸੀਂ ਉਹਨੂੰ ਫੜ ਲਿਆ ਵੀ ਹੁਣ ਵੀ ਸਾਨੂੰ ਸਾਡਾ ਵੀ ਕੋਈ ਹੱਲ ਕਰ ਅਸੀਂ ਨੀ ਹੁਣ ਤੈਨੂੰ ਛੱਡ ਦੇਗੇ। ਤੇ ਉਹਦੇ ਕੋਲੇ ਕਹਿੰਦੇ ਇੱਕ ਵੀ ਮੋਬਾਈਲ ਸੀਗਾ ਜਿਹੜਾ ਅਸੀਂ ਖੋਇਆ ਏਜੰਟ ਦੇ ਕੋਲ ਤੇ ਉਹਦੇ ਰਾਹੀਂ ਅਸੀਂ ਕਾਲ ਕਹਿੰਦੇ ਜਦੋਂ ਇੰਡੀਆ ਮਲਾਈ ਤੇ ਮਿਲ ਗਈ ਤੇ ਅਸੀਂ ਵੀ ਇੰਡੀਆ ਦੇ ਇੰਡੀਆ ਕਹਿੰਦੇ ਜਦੋਂ ਮਿਲੀ ਤਾਂ ਅਸੀਂ ਪਰਿਵਾਰ ਨੂੰ ਦੱਸਤਾ ਸਾਰਿਆਂ ਨੂੰ ਵੀ ਅਸੀਂ ਇੱਕ ਜਾਣੇ ਮੁੰਡੇ ਦੇ ਘਰ ਕਾਲ ਕੀਤੀ ਵੀ ਅਸੀਂ ਇੰਨੇ ਮੁੰਡੇ ਆ ਤੇ ਸਾਡਾ ਮਾੜਾ ਹਾਲ ਆ ਇੱਥੇ ਵੀ ਅਸੀਂ ਪਤਾ ਨੀ ਅਸੀਂ ਬਚ ਗਏ ਕਿ ਨਾ ਬਚ ਗਏ ਸਾਥੋਂ ਨਾ ਭੁੱਖ ਬਰਦਾਸ਼ਤ ਹੁੰਦੀ ਆ ਨਾ ਸਾਥੋਂ ਤੇ ਬਰਦਾਸ਼ਤ ਹੋ ਰਹੀ ਆ ਤੇ ਉਹ ਕਹਿੰਦਾ ਏਜੰਟ ਕਹਿੰਦਾ ਵੀ ਚਲੋ ਮੈਨੂੰ ਕਾਲ ਦਿਓ ਕਰਨ ਨੂੰ ਫੋਨ ਦਿਓ ਤੇ ਮੈਂ ਤੁਹਾਡਾ ਹੱਲ ਕਰਦਾ ਕਹਿੰਦਾ ਜੀ ਕਹਿੰਦੇ ਚਲੋ ਹੁਣ ਦੇਣਾ ਤਾਂ ਪਹਿਲਾਂ ਹੀ ਉਹਨੂੰ ਫੋਨ ਦਿੱਤਾ ਉਹਨੇ ਕਾਲ ਕੀਤੀ ਕਹਿੰਦਾ ਥੋੜੇ ਟਾਈਮ ਬਾਅਦ ਕੋਈ ਗੱਡੀ ਆਈ ਕਹਿੰਦਾ ਉਹ ਕਹਿੰਦਾ ਵੀ ਏਜੰਟ ਕਹਿੰਦਾ ਤੁਸੀਂ ਰੋਕ ਦਿਓ ਆਪਾਂ ਚੱਲਦੇ ਹਾਂ ਗੱਡੀ ਚ ਸਾਰੇ ਕਹਿੰਦਾ ਉਹ ਗੱਡੀ ਵਾਲੇ ਨੇ ਗੱਡੀ ਹੌਲੀ ਕੀਤੀ ਤੇ ਕਹਿੰਦਾ ਉਹ ਏਜੰਟ ਸੀ ਜਿਹੜਾ ਛਾਲ ਮਾਰ ਕੇ ਭੱਜ ਗਿਆ ਗੱਡੀ ਚ ਬਹਿ ਗਿਆ ਤੇ ਕਹਿੰਦਾ ਸਾਨੂੰ ਕਹਿੰਦਾ ਹੁਣ ਤੁਸੀਂ ਇੱਥੇ ਹੀ ਮਰੋਗੇ ਜਾਂਦਾ ਜਾਂਦਾ ਕਹਿੰਦਾ ਹੁਣ ਕਹਿੰਦਾ ਵੀ ਤੁਸੀਂ ਇੱਥੇ ਹੀ ਮਰੋਗੇ ਕਿਸੇ ਨੇ ਨੀ ਤੁਹਾਨੂੰ ਲੈਣ ਆਉਣਾ ਗਾ ਤੇ ਕਹਿੰਦਾ ਅਸੀਂ ਉਹ ਤਾਂ ਚਲੇ ਗਏ ਕਹਿੰਦਾ ਹੁਣ ਸੋਚੀਏ ਵੀ ਅਸੀਂ ਜਾਈਏ ਕਿੱਧਰ ਕਹਿੰਦਾ ਅਸੀਂ ਇੱਕ ਪਹਾੜੀ ਜੀ ਤੇ ਬੈਠੇ ਹੀ ਮਰਾਕੋ ਬਾਰਡਰ ਤੋਂ ਵੀ ਹੋਣਾ ਕੋਈ 3-4 ਕਿਲੋਮੀਟਰ ਦਾ ਰਸਤਾ ਜਿੱਥੇ ਅਸੀਂ ਬੈਠੇ ਹੋਏ ਸੀ ਤੇ ਕਹਿੰਦਾ ਏਜੰਟ ਚਲਾ ਗਿਆ ਸਾਨੂੰ ਛੱਡ ਗਿਆ ਅਸੀਂ ਉੱਥੇ ਇਕੱਲੇ ਰਹਿ ਗਏ ਨਾ ਸਾਨੂੰ ਕੁਛ ਪਤਾ ਆਸੇ ਪਾਸੇ ਦਾ ਵੀ ਕੀ ਆ ਕੀ ਨਹੀਂ ਇੱਧਰ ਤੇ ਕਹਿੰਦਾ ਜਿਹੜੇ ਅਫਰੀਕੀ ਸੀ ਉਹ ਕਹਿੰਦੇ ਵੀ ਅਸੀਂ ਤਾਂ ਗੱਡੀਆਂ ਦੇ ਜਿਹੜੀ ਲਈ ਆ ਹਨਾ ਉਹ ਪੈਂਦੀ ਆ ਰੇਤੇ ਦੇ ਉੱਪਰ ਕਹਿੰਦੇ ਅਸੀਂ ਤਾਂ ਜਾਂਦੇ ਹਾਂ ਵੀ ਗੱਡੀ ਦੇ ਮਗਰ ਹੀ ਅਸੀਂ ਕਹਿ ਵੀ ਅਸੀਂ ਏਜੰਟ ਦੇ ਕੋਲ ਨਹੀਂ ਜਾਣਾ ਹਨਾ ਤੇ ਵੀ ਅਸੀਂ ਦੇਖਦੇ ਹਾਂ ਕੀ ਬਣਦਾ ਵੀ ਆਪੇ ਜਾਂ ਤਾਂ ਲੈਣ ਆਊਗਾ ਜਾਂ ਨਹੀਂ ਕਹਿੰਦੇ 2 ਦਿਨ ਹੋ ਗਏ ਸਾਨੂੰ ਏਜੰਟ ਲੈਣ ਨਾ ਆਇਆ ਅਸੀਂ ਉੱਥੇ ਹੀ ਬੈਠੇ ਰਹੇ ਤੇ ਕਹਿੰਦੇ 3 ਦਿਨ ਗਏ 4 ਦਿਨ ਸਾਡੇ ਕੋਲੇ ਕਹਿੰਦੇ ਪਾਣੀ ਵੀ ਖਤਮ ਹੋ ਗਿਆ ਜਿਹੜਾ ਥੋੜਾ ਬਹੁਤ ਸੀ ਜਿਹੜਾ ਬੁੱਲਾਂ ਬਾਲਾਂ ਨੂੰ ਵੀ ਲਾਉਂਦੇ ਸੀ ਕਹਿੰਦੇ ਨੌਬਤ ਇੱਥੋਂ ਤੱਕ ਆ ਗਈ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਪਿਸ਼ਾਬ ਆ ਉਹ ਬੋਤਲਾਂ ਚ ਕੀਤਾ ਕਹਿੰਦੇ ਗਰਮ ਕਹਿੰਦੇ ਉੱਥੋਂ ਦਾ ਮੌਸਮ ਏਦਾਂ ਦਾ ਸੀਗਾ ਵੀ ਦਿਨੇ ਜ਼ਿਆਦਾ ਗਰਮੀ ਰਾਤ ਨੂੰ ਠੰਡ ਹੁੰਦੀ ਸੀ ਤੇ ਕਹਿੰਦੇ ਆ ਉਹ ਦੱਸਦਾ ਸੁੱਜੋਂ ਦੱਸਦਾ ਕਹਿੰਦਾ ਮੇਰਾ ਜਿਹੜਾ ਵੀ ਸਾਡਾ ਪਿਸ਼ਾਬ ਵੀ ਜਿਹੜਾ ਇੱਕ ਪੀਲਾ ਆਉਂਦਾ ਸੀ ਗਰਮ ਸੀ ਹਨਾ ਤੇ ਇੱਕ ਕੌੜਾ ਕਹਿੰਦਾ ਜਦੋਂ ਮੈਂ ਘੁੱਟ ਭਰੀ ਮੇਰਾ ਉਵੇਂ ਬਾਹਰ ਆ ਗਿਆ ਮੂੰਹ ਦੇ ਵਿੱਚੋਂ ਪਿਸ਼ਾਬ ਵੀ ਕਹਿੰਦੇ ਕਈ ਮੁੰਡੇ ਇੱਕ ਮੁੰਡੇ ਕੋਲੇ ਕਹਿੰਦੇ ਜੇਬ ਚ ਕਹਿੰਦਾ ਥੋੜੀ ਜਿਹੀ ਖੰਡ ਸੀ ਉਹ ਕਹਿੰਦਾ ਭਾਜੀ ਘੋਲ ਕੇ ਪੀਓ ਹਨਾ ਇਹਦੇ ਚ ਸ਼ਰਾਬ ਦੇ ਵਿੱਚ ਉਹਦੇ ਪਿਸ਼ਾਬ ਦੇ ਵਿੱਚ ਤੇ ਕਹਿੰਦਾ ਫਿਰ ਉਹ ਖੰਡ ਘੋਲ ਕੇ ਕਹਿੰਦਾ ਫਿਰ ਹੋਰਾਂ ਮੁੰਡਿਆਂ ਦਾ ਵੀ ਪਿਸ਼ਾਬ ਪਾਇਆ ਵਿੱਚ ਹਨਾ ਕਹਿੰਦੇ 2 ਨੂੰ ਤਾਂ ਆਇਆ ਨੀ ਕਹਿੰਦੇ ਉਹਨਾਂ ਨੇ ਸਾਡਾ ਥੋੜਾ ਥੋੜਾ ਪਿਸ਼ਾਬ ਪੀਤਾ ਮੁੰਡਿਆਂ ਨੇ ਹਨਾ ਇਹੋ ਜਿਹੀ ਹਾਲਤ ਸੀ ਉਸ ਟਾਈਮ ਤੇ ਕਹਿੰਦੇ ਏਦਾਂ ਕਰਕੇ ਕਹਿੰਦੇ ਅਸੀਂ ਪਿਸ਼ਾਬ ਨਾਲ ਆਪਦੇ ਪਿਸ਼ਾਬ ਨਾਲ 2 ਦਿਨ ਕੱਢੇ ਪੀ ਕੇ ਕਹਿੰਦੇ ਫਿਰ ਆਖਰ ਸੋਚਿਆ ਵੀ ਜਿਹੜਾ ਮਰੱਕੋ ਦਾ ਬਾਰਡਰ ਆ ਚੱਲਦੇ ਆ ਦੇਖੀ ਜਾਊ ਕੀ ਹੋਊਗਾ ਤੇ ਕਹਿੰਦੇ ਜਦੋਂ ਅਸੀਂ ਵੀ ਭਾਵੇਂ ਚਲੋ ਇੰਨਾ ਵੀ ਸਾਨੂੰ ਗੋਲੀ ਮਾਰ ਦੇਣ ਮਰ ਜਾਂਗੇ ਹੋਰ ਤਾਂ ਕੁਛ ਨੀ ਕਹਿੰਦੇ ਪਹਿਲਾਂ ਸਾਨੂੰ ਘਰਦਿਆਂ ਦੀ ਯਾਦ ਆਉਂਦੀ ਸੀ ਕਹਿੰਦੇ ਹੁਣ ਸਾਨੂੰ ਯਾਦ ਨੀ ਹੁਣ ਸਾਨੂੰ ਇਹ ਆਉਂਦਾ ਸੀ ਕਿ ਰੱਬਾ ਸਾਨੂੰ ਇੱਕ ਵਾਰੀ ਬਸ ਪਾਣੀ ਪਿਆ ਦੇ ਪਾਣੀ ਦੇ ਦੇ ਤੇ ਫੇਰ ਭਾਵੇਂ ਸਾਨੂੰ ਮੌਤ ਆ ਜੇ ਨਾਲ ਦੀ ਨਾਲ ਪਰ ਇੱਕ ਵਾਰੀ ਪਾਣੀ ਦੇ ਦੇ ਕਹਿੰਦਾ ਵੀ ਰੱਬ ਨੇ ਸ਼ਾਇਦ ਸਾਡੀ ਅਰਦਾਸ ਸੁਣੀ ਤੇ ਅਸੀਂ ਕਹਿੰਦੇ ਜਦੋਂ ਮਰੱਕੋ ਦੇ ਬਾਰਡਰ ਦੇ ਨੇੜੇ ਗਏ ਫੌਜੀਆਂ ਨੇ ਵੇਖ ਕੇ ਸਾਨੂੰ ਪਹਿਲਾਂ ਤਾਂ ਗੋਲੀਆਂ ਚਲਾਈਆਂ ਤੇ ਪਰ ਕਹਿੰਦੇ ਅਸੀਂ ਹੱਥ ਖੜੇ ਕਰਕੇ ਹਨਾ ਜਾ ਵੜੇ ਉਹਨਾਂ ਦੇ ਲਾਗੇ ਜਾ ਵੜੇ ਅਗੇ ਫੌਜੀ 2 ਫੌਜੀ ਆਏ ਉਰਲੀ ਸਾਈਡ ਆਏ ਕਹਿੰਦੇ ਉਹਨਾਂ ਨੇ ਸਾਡੀ ਤਲਾਸ਼ੀ ਲਈ ਪਹਿਲਾਂ ਫੇਰ ਕਹਿੰਦੇ ਉਹਨਾਂ ਨੇ ਕੋਈ ਕਾਲ ਕੀਤੀ ਹੋਰ ਫੌਜੀਆਂ ਦੀਆਂ ਗੱਡੀਆਂ ਆਈਆਂ ਕਹਿੰਦੇ ਉਹਨਾਂ ਨੇ ਸਾਨੂੰ ਜਿਹੜਾ ਪਾਣੀ ਦੀਆਂ ਕੈਨੀਆਂ ਦਿੱਤੀਆਂ ਤੇ ਕੁਝ ਖਾਣ ਪੀਣ ਨੂੰ ਕਹਿੰਦੇ ਹੋਰ ਰੋਟੀ ਸਾਰਾ ਕੁਛ ਦਿੱਤਾ ਫੇਰ ਉਹ ਸਾਨੂੰ ਕਹਿੰਦੇ ਅਸੀਂ ਕਿਹਾ ਵੀ ਚਲੋ ਸ਼ੁਕਰ ਆ ਵੀ ਉਹ ਬਾਰਡਰ ਤੋਂ ਸਾਡਾ ਵੀ ਕਿਹੜਾ ਛੁੱਟਿਆ ਰੇਗਿਸਤਾਨ ਤੋਂ ਪਰ ਕਹਿੰਦਾ ਇਹ ਕੀ ਵੀ ਮਰੱਕੋ ਵਾਲਿਆਂ ਨੇ ਸਾਨੂੰ ਵਾਪਸ ਭੇਜ ਫੌਜੀਆਂ ਨੇ ਕਿਹਾ ਵੀ ਹੁਣ ਤੁਸੀਂ ਵਾਪਸ ਜਾਓ ਜਿੱਥੋਂ ਆਏ ਅਸੀਂ ਤੁਹਾਨੂੰ ਅੱਗੇ ਨੀ ਲਿਆ ਸਕਦੇ ਫੜ ਨੀ ਸਕਦੇ ਜੀ ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਫੜ ਕਿਉਂ ਨੀ ਸਕਦੇ ਤਾਂ ਉਹ ਕਹਿੰਦੇ ਵੀ ਇੱਕ ਫੌਜੀ ਨੇ ਸਾਨੂੰ ਦੱਸਿਆ ਵੀ ਉਦੋਂ 2004 ਦੀ ਗੱਲ ਵੀ ਅਮੈਰੀਕਾ ਜਿਹੜਾ ਅਫਰੀਕਾ ਦੇ ਵਿੱਚੋਂ ਅਫਰੀਕੀ ਦੇਸ਼ ਜਿਹੜਾ ਇਹ ਮਰੱਕੋ ਆ ਜੀ ਉਹ ਅਮੈਰੀਕਾ ਦਾ ਸਾਥ ਦੇ ਰਿਹਾ ਸੀ ਉਸ ਵਕਤ ਤੇ ਬਾਕੀ ਅਫਰੀਕਾ ਜੀ ਉਹ ਤਕਰੀਬਨ ਜ਼ਿਆਦਾਤਰ ਮੁਸਲਮਾਨ ਦੇਸ਼ ਮੁਸਲਿਮ ਦੇਸ਼ ਆ ਉੱਥੇ ਕਹਿੰਦੇ ਉਹਨਾਂ ਨੂੰ ਕੋਈ ਖਤਰਾ ਹੁੰਦਾ ਸੀ ਅਮੈਰੀਕਾ ਵਾਲਿਆਂ ਨੂੰ ਕਿ ਕੋਈ ਮੁਸਲਿਮ ਹੋਰ ਨਾ ਕੋਈ ਇੱਧਰ ਵੜ ਜੇ ਮਰੱਕੋ ਦੇ ਵਿੱਚ ਕੋਈ ਆ ਕੇ ਕੋਈ ਖਰਾਬ ਖਰਾਬ ਕਰੇ ਇਥੋਂ ਦੇ ਲੋਕਾਂ ਨੂੰ ਜਾਂ ਕੁਛ ਵੀ ਆ, ਇਹਦੇ ਕਰਕੇ ਵੀ ਜਾਂ ਕੋਈ ਟੈਰਰਿਸਟ ਨਾ ਆ ਜੇ, ਤੇ ਉਹਦੇ ਕਰਕੇ ਸਖ਼ਤ ਆਈ ਸੀ ਵੀ ਤੁਸੀਂ ਅੰਦਰ ਕਿਸੇ ਨੂੰ ਨੀ ਆਉਣ ਦੇਣਾ, ਨਾ ਕਿਸੇ ਨੂੰ ਫੜਨਾ, ਜਿਹੜਾ ਵੀ ਕੋਈ ਆਵੇ ਜਾਂ ਗੋਲੀ ਮਾਰ ਦੇਣੀ ਹੈ, ਸਿੱਧਾ ਗੋਲੀ ਦਾ ਆਰਡਰ ਸੀ। ਪਰ ਉਹ ਮਰਾਕੋ ਦੇ ਫੌਜੀ ਕਹਿੰਦੇ ਵੀ ਅਸੀਂ ਤੁਹਾਨੂੰ ਗੋਲੀ ਨੀ ਮਾਰੀ ਜੀ, ਵੀ ਅਸੀਂ ਆਰਡਰ ਦੇ ਖਿਲਾਫ ਗਏ ਹਾਂ, ਪਰ ਤੁਸੀਂ ਵਾਪਸ ਚਲੇ ਜਾਓ, ਦੁਬਾਰਾ ਨਾ ਆਇਓ।
ਕਹਾਣੀ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਤਾਂ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਦੇ ਵਿੱਚ ਅਸੀਂ ਗੀਤ ਸੁਣਦੇ ਹਾਂ। ਸੋ ਦੋਸਤੋ, ਇਹ ਕਹਾਣੀ ਮੌਤ ਦਾ ਰੇਗਿਸਤਾਨ ਅਸੀਂ ਏਦੀ ਕੰਟੀਨਿਊ ਰਹੇਗੀ। ਸੋ ਜਿਹੜੀ ਲੱਖਾਂ ਦੀ ਗਿਣਤੀ ਦੇ ਵਿੱਚ, ਚਲੋ ਖੁਸ਼ਵੀਰ ਅਸੀਂ ਕਹਿ ਸਕਦੇ ਹਾਂ ਕਿ ਆਹ ਕੁਛ ਪਿਛਲੇ ਦਹਾਕੇ ਤੋਂ ਹੀ, ਜਦੋਂ ਤਾਂ ਆਇਲਟਸ ਦਹਾਕੇ ਜਾਂ 15 ਸਾਲ ਲਾ ਲਓ ਕਿ ਆਇਲਟਸ ਦਾ ਸ਼ੁਰੂ ਹੋਇਆ, ਹਨਾ, ਤਾਂ ਰੁਝਾਨ ਘਟਿਆ ਆ ਇਲੀਗਲ ਜਾਣ ਦਾ। ਤੇ ਪੰਜਾਬ ਦੀ ਨੌਜਵਾਨੀ ਦੀ ਹੁਣ ਚਲੋ ਗੱਲ ਕਰ ਰਹੇ ਹਾਂ, ਵੈਸੇ ਤਾਂ ਸਾਰੀ ਦੁਨੀਆਂ 'ਚ ਹੀ ਆ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਜੋ ਇਲੀਗਲ ਕਰਦੇ ਆ, ਕ੍ਰੋਸ ਕਰਦੇ ਆ ਬਾਰਡਰ, ਪਰ ਪੰਜਾਬ ਦੀ ਨੌਜਵਾਨੀ ਏਦਾਂ ਮਰਨੋਂ ਬਚੀ ਆ ਲੱਖਾਂ ਦੀ ਗਿਣਤੀ ਦੇ ਵਿੱਚ, ਹਨਾ। ਸੋ ਇਹ ਕਹਾਣੀ ਨੂੰ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ। ਦੋਸਤੋ ਤੁਸੀਂ ਇੱਕ ਗੀਤ ਸੁਣੋ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਲਾਂਗੇ। ਕਹਿੰਦੇ ਸੀ ਜੋ ਮੇਰੇ ਚਾਚੇ ਤਾਏ ਰਿਪੋਰਟ ਉੱਤੇ ਮੈਨੂੰ ਲੈਣ ਵੀ ਨਾ ਆਏ, ਸਾਂਭ ਲਾਂਗੇ। ਕਹਿੰਦੇ ਸੀ ਜੋ ਮੇਰੇ ਚਾਚੇ ਤਾਏ ਰਿਪੋਰਟ ਉੱਤੇ ਮੈਨੂੰ ਲੈਣ ਵੀ ਨਾ ਆਏ, ਬਸ ਸਾਧਨ ਵਾਂਗੀ ਯਾਰੀ ਦਿੱਲੀ ਫੁੱਲਦਾ ਜਿੰਦੜੀ, ਦਿੱਲੀ ਫੁੱਲਦਾ ਜਿੰਦੜੀ ਸਾਰੀ ਯਾਰੀ ਲਾਜਵਾਬ ਨੂੰ, ਦਿਲ ਬੜੀ ਭਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ। ਰਾਤਾਂ ਨੂੰ ਚਲਾਉਣੀ ਗੱਡੀ ਬੜਾ ਮਜਬੂਰ ਸੀ, ਗੱਡੀ ਦੀਆਂ ਕਿਸ਼ਤਾਂ ਵੀ ਦੇਣੀਆਂ ਜ਼ਰੂਰ ਸੀ, ਰਾਤਾਂ ਨੂੰ ਚਲਾਉਣੀ ਗੱਡੀ ਬੜਾ ਮਜਬੂਰ ਸੀ, ਗੱਡੀ ਦੀਆਂ ਕਿਸ਼ਤਾਂ ਵੀ ਦੇਣੀਆਂ ਜ਼ਰੂਰ ਸੀ, ਔਖੇ ਦੇਸ਼ ਬਗਾਨੇ ਵਸਣਾ ਪੈਂਦਾ ਇੰਗਲਿਸ਼ ਦੇ ਵਿੱਚ, ਪੈਂਦਾ ਇੰਗਲਿਸ਼ ਦੇ ਵਿੱਚ ਦੱਸਣਾ ਕਿਹੜੇ ਕੇ ਹਿਸਾਬ ਨੂੰ, ਦਿਲ ਬੜੀ ਭਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ, ਦਿਲ ਬੜੀ ਭਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ। ਗੋਰੀਆਂ ਫਰੈਂਡ ਬਣ ਗਏ, ਬੜੇ ਹੀ ਸੋਹਣੇ ਵੀਕਐਂਡ ਬਣ ਗਏ, ਭਾਵੇਂ ਗੋਰੇ ਗੋਰੀਆਂ ਫਰੈਂਡ ਬਣ ਗਏ, ਬੜੇ ਹੀ ਸੋਹਣੇ ਵੀਕਐਂਡ ਬਣ ਗਏ,
ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਹੋ ਕੇ ਪਿੰਡ ਛਿੰਦਾ ਵਾਪਸੀ ਕਰੂਗਾ ਮਾਪਿਆਂ ਦਾ ਬੋਝ ਪੰਮਾ ਸਿਰ ਤੇ ਧਰੂਗਾ ਪੱਕਾ ਹੋ ਕੇ ਪਿੰਡ ਛਿੰਦਾ ਵਾਪਸੀ ਕਰੂਗਾ ਮਾਪਿਆਂ ਦਾ ਬੋਝ ਪੰਮਾ ਸਿਰ ਤੇ ਧਰੂਗਾ ਘਰ ਟਾਂਕੇ ਨਵਾਂ ਬਣਾ ਕੇ ਮਾਂ ਦੀ ਨੂੰ ਰਾਣੀ ਕਰੇ ਮਾਂ ਦੀ ਨੂੰ ਰਾਣੀ ਕਰ ਲਿਆ ਕੇ ਪੂਰਾ ਕਰੂੰ ਖਾਬ ਨੂੰ ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਦਿਲ ਬੜਾ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ ਦਿਲ ਬੜੀ ਬਾਰੀ ਕੀਤਾ ਗੱਡੀ ਮੋੜ ਲਾ ਪੰਜਾਬ ਨੂੰ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ ਸੋ ਅੱਜ ਅਸੀਂ ਕਿਤਾਬ ਵਾਲੇ ਸੈਕਸ਼ਨ ਦੇ ਵਿੱਚ ਗੱਲ ਕਰ ਰਹੇ ਹਾਂ ਇੱਕ ਸਟੋਰੀ ਦੀ ਮਾਈਗ੍ਰੇਸ਼ਨ ਦੀ ਸਟੋਰੀ ਦੀ ਜੋ ਕਿ ਮੌਤ ਦਾ ਰੇਗਿਸਤਾਨ ਕਿਤਾਬ ਦਾ ਨਾਮ ਆ ਸੋ ਕਿਤਾਬ ਦੀ ਕਹਾਣੀ ਸਾਂਝੀ ਕਰ ਰਹੇ ਨੇ ਕੁਲਜੀਤ ਸਿੰਘ ਜੀ ਕੋਸਾ ਸੋ ਭਾਜੀ ਕੰਟੀਨਿਊ ਕਰੀਏ ਉੱਥੋਂ
ਹਾਂਜੀ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ
ਇੱਕ ਭਾਜੀ ਇੱਕ ਗੱਲ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਰਨੀ ਹੁਣ ਮੈਂ ਗੀਤ ਸੁਣ ਰਿਹਾ ਸੀ ਉਹ ਕਹਿੰਦਾ ਅੰਗਰੇਜ਼ੀ ਦੇ ਵਿੱਚ ਦੱਸਣਾ ਪੈਂਦਾ ਆ ਪਰ ਇੱਕ ਗੱਲ ਦੇਖਣ ਵਾਲੀ ਹੈ ਕਿ ਅੰਗਰੇਜ਼ੀ ਬੋਲਣ ਵਾਲੀਆਂ ਕੁਛ ਕੁ ਕੰਟਰੀਆਂ ਨਾ ਜਿੱਥੇ ਅਸੀਂ ਅੰਗਰੇਜ਼ੀ ਦੀ ਗੱਲ ਕਰ ਸਕਦੇ ਹਾਂ ਪਰ ਜਿੱਦਾਂ ਹੁਣ ਆਹ ਗੱਲ ਹੋ ਰਹੀ ਆ ਕਿ ਅਫਰੀਕਾ ਦੀਆਂ ਕੰਟਰੀਜ਼ ਜਾਂ ਯੂਰੋਪੀਅਨ ਕੰਟਰੀਜ਼ ਲਾ ਲਓ ਉੱਥੇ ਤਾਂ ਅੰਗਰੇਜ਼ੀ ਵੀ ਨਹੀਂ ਬੋਲਦੇ ਉੱਥੇ ਕਿੰਨੀ ਕਿੰਨੀ ਮੁਸੀਬਤ ਨਾ ਉੱਥੇ ਕਿੰਨੀ ਪ੍ਰੋਬਲਮ ਆਉਂਦੀ ਹੋਣੀ ਆ ਗੱਲ ਸਮਝਾਉਣ ਲਈ ਆਪਣੀ
ਬਿਲਕੁਲ ਜੀ ਮੈਂ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਅੱਗੇ ਆਵੇਗਾ ਟੂਰੀ ਦੇ ਵਿੱਚ ਉਹਨਾਂ ਦੀ ਵਿੱਚ
ਅੱਛਾ ਜੀ
ਤੇ
ਜੀ ਜੀ
ਹਾਂਜੀ ਹੁਣ ਆਪਾਂ ਗੱਲ ਕਰ ਰਹੇ ਸੀ ਉਹਨਾਂ ਨੂੰ ਮੋਰੋਕੋ ਦੀ ਜਿਹੜੀ ਮਿਲਟਰੀ ਸੀ ਉਹਨੇ ਵਾਪਸ ਮੋੜ ਦਿੱਤਾ ਬਾਰਡਰ ਤੋਂ
ਤੇ
ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਮਿਲਟਰੀ ਵਾਲਿਆਂ ਨੂੰ ਜਾਣ ਲੱਗਿਆ ਨੇ ਵੀ ਸਾਨੂੰ ਇਹ ਦੱਸ ਦੇ ਵੀ ਇੱਥੇ ਨੇੜੇ ਤੇੜੇ ਕਿਤੇ ਪਾਣੀ ਹੈਗਾ ਉਹ ਉਹਨਾਂ ਨੇ ਕਹਿੰਦੇ ਵੀ ਸਾਨੂੰ ਇਹ ਕਿਹਾ ਵੀ ਉਹ ਇੱਕ ਨਾ ਪਹਾੜੀ ਆ ਪਰ ਉਹਦੇ ਉੱਪਰ ਇੱਕ ਖੂਹੀ ਆ ਖੂਹੀ ਹੈ ਪਾਣੀ ਵਾਲੀ ਤੇ ਤੁਸੀਂ ਉੱਥੋਂ ਪੀ ਸਕਦੇ ਲੈ ਸਕਦੇ ਹੋ ਕਹਿੰਦੇ ਚਲੋ ਅਸੀਂ ਖੁਸ਼ੀ ਪਾਉਣਾ ਸਾਡੇ ਕੋਲੇ ਬ੍ਰੈਡ ਸੀ ਖਜੂਰਾਂ ਵਗੈਰਾ ਹੋਰ ਬੜਾ ਕੁਛ ਸਾਨੂੰ ਉਹਨਾਂ ਨੇ ਦਿੱਤਾ ਖਾਣ ਨੂੰ ਕਹਿੰਦੇ ਆ ਕੇ ਕਹਿੰਦੇ ਸਾਨੂੰ ਭੁੱਖ ਇੰਨੀ ਲੱਗੀ ਸਾਰਾ ਕੁਛ ਖਾ ਗਏ ਪਾਣੀ ਵੀ ਸੀਗੇ ਤੇ ਇੰਨੀ ਸੀ ਇੱਕ ਦਿਨ ਦੇ ਵਿੱਚ ਜੇ ਤਾਂ ਅਸੀਂ ਕਿਹਾ ਚਲੋ ਵੀ ਖੂਹੀ ਆ ਨੇੜੇ ਤੇ ਕਹਿੰਦਾ ਫੇਰ ਅਸੀਂ ਖੂਹੀ ਲੱਭਣ ਲੱਗ ਪਏ ਤੇ ਸਾਨੂੰ ਕਹਿੰਦੇ ਜਦੋਂ ਖੂਹੀ ਨਾ ਲੱਭੇ ਪਾਣੀ ਵਾਲੀ ਕਿੱਧਰ ਗਈ
ਅੱਛਾ
ਤੇ ਕਹਿੰਦੇ ਅਸੀਂ ਬੈਠੇ ਰਹੇ ਸਾਰਾ ਦਿਨ ਤੇ ਇੱਕ ਕਹਿੰਦੇ ਵੀ ਇੱਕ ਪਾਸੇ ਨੂੰ ਕਹਿੰਦੇ ਸਾਨੂੰ ਪਹਿਲੀ ਵਾਰੀ ਜੀ ਉੱਥੇ ਰੇਗਿਸਤਾਨ ਦੇ ਵਿੱਚ ਕੋਈ ਕਾਂ ਦਿਸਿਆ ਉਹਨਾਂ ਕੋਈ ਪੰਛੀ ਦਿਸਿਆ ਕਹਿੰਦੇ ਤੇ ਕਹਿੰਦੇ ਉਹ ਉੱਡਿਆ ਜਾਂਦਾ ਸੀ ਜਿਸ ਸਾਈਡ ਨੂੰ ਅਸੀਂ ਕਹਿੰਦੇ ਇਹ ਦੇਖੀਏ ਵੀ ਇਸ ਸਾਈਡ ਨੂੰ ਕੋਈ ਹੋਊਗੀ ਕੋਈ ਪਾਣੀ ਵਾਲੀ ਤੇ ਕਹਿੰਦੇ ਜੀ ਅਸੀਂ ਉੱਥੇ ਗਏ ਦੂਸਰੀ ਪਹਾੜੀ ਤੇ ਗਏ ਜਿਸ ਸਾਈਡ ਨੂੰ ਕਾਂ ਗਿਆ ਸੀਗਾ ਤੇ ਉੱਥੇ ਜਾ ਕੇ ਦੇਖਿਆ ਕਹਿੰਦੇ ਉੱਥੇ ਵੀ ਕੋਈ ਖੂਹ ਨਾ ਕਹਿੰਦੇ ਜੀ ਮੇਰਾ ਅਚਾਨਕ ਵੀ ਪੈਰ ਕਹਿੰਦੇ ਨਾ ਸਾਡੇ ਮਿੱਟੀ ਦੇ ਵਿੱਚ ਖੁੱਭ ਜਾਂਦੀ ਰੇ ਉਹ ਮਿੱਟੀ ਹੋਣ ਕਰਕੇ ਰੇਗਿਸਤਾਨ ਦੀ ਜ਼ਿਆਦਾ
ਜੀ
ਉਹ ਕਹਿੰਦੇ ਸਾਨੂੰ ਮੇਰੇ ਨਾ ਪੈਰ ਦੇ ਵਿੱਚ ਕੁਛ ਅੜਿਆ ਤੇ ਕਹਿੰਦਾ ਜਦੋਂ ਮੈਂ ਉਹ ਦੇਖਿਆ ਕੱਢਿਆ ਤੇ ਕਹਿੰਦਾ ਇਹ ਕੁੜੀ ਦਾ ਪਰਸ ਸੀਗਾ ਹਨਾ ਕਿਸੇ ਦਾ
ਅੱਛਾ ਜੀ
ਤੇ ਕਹਿੰਦਾ ਫੇਰ ਹੋਰ ਥੱਲੇ ਦੇਖਿਆ ਕਹਿੰਦੇ ਕੁੜੀ ਦੇ ਕੱਪੜੇ ਨਿਕਲੇ ਥੱਲੇ ਹਨਾ ਵੀ ਅਸੀਂ ਮਿੱਟੀ ਹਟਾਈ ਪਾਸੇ ਤੇ ਕਹਿੰਦੇ ਫਿਰ ਕੁਛ ਮੁੰਡਿਆਂ ਦੇ ਵੀ ਤੇ ਕਹਿੰਦੇ ਇੱਕ ਦੋ ਪਿੰਜਰ ਪਏ ਸੀਗੇ ਥੱਲੇ ਹਨਾ ਉਹਦੇ ਵਿੱਚ ਤੇ ਕਹਿੰਦੇ ਵੀ ਦੇਖ ਕੇ ਸਾਨੂੰ ਨਾ ਕਹਿੰਦੇ ਅਸੀਂ ਉਵੇਂ ਮਿੱਟੀ ਪਾਤੀ ਉੱਤੇ ਤੇ ਕਹਿੰਦੇ ਸਾਨੂੰ ਫਿਰ ਆਪਦੀ ਮੌਤ ਸਾਹਮਣੇ ਨਜ਼ਰ ਆਈ ਸਾਡੀ ਹੁਣ ਜਿਹੜੀ ਆ ਸਾਡੀ ਮੌਤ ਵੀ ਸ਼ਾਇਦ ਇਸੇ ਤਰ੍ਹਾਂ ਅਸੀਂ ਵੀ ਮਰ ਖੱਪ ਜਾਵਾਂਗੇ ਵੀ ਪਤਾ ਨੀ ਕਿੰਨੇ ਕੁ ਮਰ ਖੱਪ ਗਏ ਆ ਇੱਥੇ ਵੀ ਹੁਣ ਉਹਨਾਂ ਨੂੰ ਇਮੀਗ੍ਰੇਸ਼ਨ ਵਾਲੇ ਦੀ ਵੀ ਗੱਲ ਯਾਦ ਆਉਂਦੀ ਸੀ ਵੀ ਬੇਟਾ ਜਿਹੜੇ ਮਾਲੀ ਸ਼ਹਿਰ ਨੂੰ ਲੋਕ ਜਾਂਦੇ ਤਾਂ ਜਹਾਜ਼ਾਂ ਦੇ ਵਿੱਚ ਆਉਂਦੇ ਬਕਸਿਆਂ ਚ ਬੰਦ ਹੋ ਗਏ ਆ ਤੇ ਹੁਣ ਤਾਂ ਕਹਿੰਦੇ ਸੀ ਵੀ ਪਤਾ ਨੀ ਕੋਈ ਸਾਡੀ ਮੌਤ ਦੀ ਖ਼ਬਰ ਦੇਣ ਵਾਲਾ ਵੀ ਸਾਨੂੰ ਹੋਊਗਾ ਘਰੇ ਕਿ ਨਹੀਂ ਜਾਂ ਸਾਡੀ ਲਾਸ਼ ਜਾਊਗੀ ਵੀ ਕਿ ਨਹੀਂ ਕਹਿੰਦੇ ਸਾਨੂੰ ਇਹ ਹੋ ਰਿਹਾ ਸੀ ਕਹਿੰਦੇ ਹੁਣ ਪਾਣੀ ਕਹਿੰਦੇ ਖੁਸ਼ੀ ਖੁਸ਼ੀ ਚ ਪੀ ਲਿਆ ਸੀ ਵੀ ਸਾਨੂੰ ਖੂਹੀ ਮਿਲ ਜਾਣੀ ਆ ਤੇ ਕਹਿੰਦੇ ਪਾਣੀ ਫੇਰ ਸਾਡੇ ਕੋਲੇ ਮੁੱਕ ਗਿਆ ਫੇਰ ਸਾਨੂੰ ਉਹੀ ਮੁਸ਼ਕਿਲ ਸ਼ੁਰੂ ਹੋ ਗਈ ਕਹਿੰਦੇ ਦੋ ਦਿਨ ਅਸੀਂ ਫੇਰ ਕਵੇਂ ਦੀ ਕਵੇਂ ਤਰ੍ਹਾਂ ਨਾਲ ਕੱਟੇ ਔਖੇ ਸੌਖਿਆਂ ਨੇ ਪਾਣੀ ਤੋਂ ਬਿਨਾ।
ਅੱਛਾ
ਇੱਕ ਗੱਲ ਜੀ ਉਹ ਦੱਸਦਾ ਕਹਿੰਦਾ ਜਦੋਂ ਅਸੀਂ ਰਾਤ ਨੂੰ ਸੌਂਦੇ ਸੀਗੇ ਨਾ ਤੇ ਜਾਂਦੇ ਨੇ ਕਹਿੰਦਾ ਅਸੀਂ ਮਿੱਟੀ ਪਾਸੇ ਕਰਕੇ ਨਾ ਹੱਥਾਂ ਨਾਲ ਜਿਹੜੀ ਉੱਥੇ ਰੇਗਿਸਤਾਨ ਦੀ ਤੇ ਉਹਦੇ ਚ ਆਪਣੇ ਆਪ ਨੂੰ ਨੱਪ ਲੈਂਦੇ ਸੀਗੇ ਥੋੜਾ ਉੱਤੇ ਮਿੱਟੀ ਪਾ ਲੈਂਦੇ ਵੀ ਥੱਲੇ ਉਹਨਾਂ ਉਹ ਠੰਡਾ ਲੱਗਦਾ ਵੀ ਥੋੜੀ ਜਿਹੀ ਠੰਡਕ ਮਿਲਦੀ ਸੀ ਤੇ ਬਾਕੀ ਮੂੰਹ ਫਿਰ ਉਹ ਸਾਡੇ ਜਿਹੜੇ ਸ਼ਰਟਾਂ ਨਾਲ ਮਲਿੱਟੇ ਹੁੰਦੇ ਸੀਗੇ ਕਿਉਂਕਿ ਰੇਤਾ ਬਹੁਤ ਉੱਡਦਾ ਸੀ। ਤੇ ਕਹਿੰਦੇ ਇੱਕ ਵੀਰ ਆ ਸਾਡਾ ਸਤਨਾਮ ਸੀਗਾ ਸਾਡੇ ਨਾਲ ਮੁੰਡਾ ਉਹ ਜ਼ਿਆਦਾ ਬਿਮਾਰ ਹੋ ਗਿਆ ਕਹਿੰਦੇ ਪਰ ਉਹ ਮਿੱਟੀ ਚ ਆਪਣੇ ਆਪ ਨੂੰ ਜਿਵੇਂ ਸਾਡੇ ਨੂੰ ਨੱਪੀ ਪਿਆ ਸੀ ਉਹ ਉਹਨੂੰ ਕਿਹਾ ਵੀ ਚੱਲ ਹੁਣ ਆਪਾਂ ਪਾਣੀ ਦੇਖਣ ਚੱਲਦੇ ਹਾਂ ਹੋਰ ਪਾਸੇ ਕਹਿੰਦੇ ਵੀ ਉਹ ਕਹਿੰਦਾ ਮੇਰੀ ਤੁਰ ਤੁਰ ਕੇ ਬਸ ਹੋ ਗਈ ਆ ਹੁਣ ਕਹਿੰਦਾ ਮੈਨੂੰ ਮੌਤ ਆ ਜੇ ਭਾਵ ਵੀ ਮੈਂ ਨਹੀਂ ਜਾਣਾ ਮੈਥੋਂ ਵੀ ਤੁਰਿਆ ਜਾਂਦਾ ਗਰਮੀ ਪੈ ਗਈ ਸੀ ਪਾਣੀ ਮਿਲਦੀ ਨਾ ਵਜਾ ਪਾਣੀ ਨਾ ਮਿਲਣ ਦੀ ਵਜ੍ਹਾ ਨਾਲ ਕਹਿੰਦੇ ਫਿਰ ਅਸੀਂ ਦੋ ਮੁੰਡਿਆਂ ਨੂੰ ਪਹਿਲਾਂ ਵੀ ਜਾਓ ਤੁਸੀਂ ਪਾਣੀ ਲੈ ਕੇ ਆਓ ਵੀ ਉੱਥੋਂ ਬਾਰਡਰ ਤੇ ਜਾ ਵੜੋ ਹੁਣ ਹੋਰ ਤਾਂ ਕੋਈ ਚਾਰਾ ਹੈ ਨੀ ਕਹਿੰਦੇ ਅਸੀਂ ਉਹਨਾਂ ਨੂੰ ਬੋਤਲਾਂ ਦਿੱਤੀਆਂ ਉਹ ਬਾਰਡਰ ਵੱਲ ਨੂੰ ਗਏ ਕਹਿੰਦੇ ਰਾਤ ਦਾ ਟਾਈਮ ਸੀ ਤੇ ਸਾਨੂੰ ਗੋਲੀਆਂ ਚੱਲਣ ਦੀ ਆਵਾਜ਼ ਆਈ ਕਹਿੰਦਾ ਫਿਰ ਉਹ ਮੁੰਡੇ ਨਾ ਮੁੰਡੇ ਤੇ ਕਹਿੰਦਾ ਅਸੀਂ ਇਹ ਕਿਹਾ ਵੀ ਹੁਣ ਭਾਣਾ ਵਾਪਰ ਗਿਆ ਜਿਹੜਾ ਵਾਪਰਨਾ ਸੀ ਵੀ ਸ਼ਾਇਦ ਗੋਲੀ ਮਾਰ ਦਿੱਤੀ ਉਹਨਾਂ ਮੁੰਡਿਆਂ ਨੇ ਇਹਦੇ ਬਾਰੇ ਸਾਨੂੰ ਕੁਛ ਨੀ ਪਤਾ ਲੱਗਾ ਫੇਰ ਕਹਿੰਦਾ ਅਗਲੇ ਦਿਨ ਅਸੀਂ ਸਲਾਹ ਕੀਤੀ ਵੀ ਅਸੀਂ ਜਾਣੇ ਆ ਵੀ ਫੇਰ ਜਾਣਾ ਤਾਂ ਪੈਣਾ ਹੀ ਆ ਤੇ ਕਹਿੰਦੇ ਅਸੀਂ ਜੀ ਗਏ ਆ ਬਾਰਡਰ ਵੱਲ ਨੂੰ ਤੇ ਅਸੀਂ ਸਤਨਾਮ ਨੂੰ ਆਖਿਆ ਵੀ ਤੂੰ ਇੱਥੇ ਬੈਠ ਵੀ ਪੈ ਤੇ ਅਸੀਂ ਤੇਰੇ ਲਈ ਪਾਣੀ ਲੈ ਕੇ ਆਉਣੇ ਆ ਕਹਿੰਦੇ ਅਸੀਂ ਬਾਰਡਰ ਵੱਲ ਨੂੰ ਗਏ ਆ ਤੇ ਉੱਥੇ ਦੇਖਿਆ ਵੀ ਕੋਈ ਮਿਲਟਰੀ ਨੀ ਬਾਰਡਰ ਤੇ ਕੋਈ ਕੁਛ ਨੀ ਕਹਿੰਦੇ ਅਸੀਂ ਬਾਰਡਰ ਕ੍ਰੋਸ ਕਰਕੇ ਦੋ ਜਾਣਿਆਂ ਨੇ ਕਹਿੰਦੇ ਗਏ ਆ ਉੱਥੇ ਮਿਲਟਰੀ ਵਾਲਿਆਂ ਦਾ ਇੱਕ ਤੰਬੂ ਲੱਗਾ ਹੋਇਆ ਸੀ ਕਹਿੰਦੇ ਉਹਦੇ ਉਹਦੇ ਵਿੱਚ ਵੜਿਆ ਮਿਲਟਰੀ ਵਾਲੇ ਸੁੱਤੇ ਪਏ ਸੀ ਤੇ ਉਹਨਾਂ ਦਾ ਪਾਣੀ ਪਿਆ ਸੀ ਕਹਿੰਦੇ ਉਹ ਚੱਕ ਕੇ ਲਿਆ ਪੀ ਗਿਆ ਮੁੰਡੇ ਨੇ ਤੇ ਅਚਾਨਕ ਮਿਲਟਰੀ ਵਾਲਿਆਂ ਦੀ ਕਹਿੰਦਾ ਵੀ ਅੱਖ ਖੁੱਲੀ ਤੇ ਉਹਨਾਂ ਨੇ ਵੀ ਨਿਕਲ ਕੇ ਕੁੱਟਣਾ ਸ਼ੁਰੂ ਕਰਤਾ ਦੋਨਾਂ ਜਾਣਿਆਂ ਨੂੰ ਮੁੰਡਿਆਂ ਨੂੰ ਤੇ ਕਹਿੰਦਾ ਵੀ ਉਹ ਮਿਲਟਰੀ ਵਾਲੇ ਕੁੱਟ ਰਹੇ ਸੀ ਪਰ ਮੁੰਡਾ ਅੱਗੋਂ ਕਹਿ ਰਿਹਾ ਵੀ ਸਾਨੂੰ ਭਾਵੇਂ ਮਾਰ ਦਿਓ ਬਸ ਸਾਨੂੰ ਪਾਣੀ ਚਾਹੀਦਾ ਪਾਣੀ ਦਿਓ ਸਾਨੂੰ ਹਨਾ ਕਹਿੰਦਾ ਅਸੀਂ ਉਰਾਂ ਬੈਠੇ ਸੀ ਬਾਰਡਰ ਤੋਂ ਥੋੜੀ ਦੂਰ ਸੀ ਆਵਾਜ਼ਾਂ ਦੇ ਰਹੇ ਵੀ ਆ ਜਾਓ ਹੁਣ ਤੁਸੀਂ ਮਰਨਾ ਥੋੜੀ ਆ ਕਹਿੰਦੇ ਦੇਖਿਆ ਇੱਕ ਮੁੰਡਾ ਚੱਕ ਕੇ ਵੀ ਪੱਥਰ ਮਾਰਨ ਲੱਗਾ ਆਪਣੇ ਆਪ ਦੇ ਸਾਡਾ ਦੋਸਤ ਸੀ ਜਿਹੜਾ ਉਹਨਾਂ ਨੂੰ ਕਹਿੰਦਾ ਜਾਂ ਪਾਣੀ ਦੇ ਦਿਓ ਜਾਂ ਅਸੀਂ ਆਪਣੇ ਆਪ ਨੂੰ ਮਾਰ ਲੈਣਾ ਇੱਥੇ ਕਹਿੰਦਾ ਤੇ ਜਾਂ ਸਾਨੂੰ ਫੜੋ ਤੇ ਕਹਿੰਦੇ ਫੇਰ ਉਹਨਾਂ ਚ ਥੋੜੀ ਜੀ ਦਿਆ ਆਈ ਤੇ ਉਹਨਾਂ ਨੇ ਫਿਰ ਪਿੱਛੇ ਕਾਲ ਕੀਤੀ ਮਿਲਟਰੀ ਦੀਆਂ ਦੋ ਤਿੰਨ ਗੱਡੀਆਂ ਆਈਆਂ ਕਹਿੰਦਾ ਉਹਨਾਂ ਨੇ ਸਾਨੂੰ ਪਾਣੀ ਦਿੱਤਾ ਕੁਛ ਚੀਜ਼ਾਂ ਖਾਣ ਨੂੰ ਦਿੱਤੀਆਂ ਪਰ ਕਹਿੰਦੇ ਹੁਣ ਉਹਨਾਂ ਨੇ ਸਾਨੂੰ ਆਪਦੀ ਆਖਰੀ ਜਿਹੜੀ ਉਹ ਕਿਹਾ ਵੀ ਸਾਡੀ ਨੌਕਰੀ ਦਾ ਸਵਾਲ ਆ ਵੀ ਹੁਣ ਕੋਈ ਗੋਰਾ ਜਿਹੜਾ ਮੇਨ ਅਫਸਰ ਆ ਤੇ ਤੁਸੀਂ ਵੀ ਮਿਹਰਬਾਨੀ ਕਰੋ ਵੀ ਦੁਬਾਰਾ ਨਾ ਆਇਆ ਜੀ ਤੇ ਗੋਲੀ ਵੀ ਅਸੀਂ ਤੁਸੀਂ ਸਾਨੂੰ ਪਤਾ ਵੀ ਤੁਸੀਂ ਤੁਹਾਡੇ ਨਾਲ ਕੀ ਹੋ ਰਿਹਾ ਪਰ ਤੁਸੀਂ ਦੁਬਾਰਾ ਨਾ ਆਇਆ ਜੀ ਵੀ ਅਸੀਂ ਤੁਹਾਨੂੰ ਗੋਲੀ ਇਸੇ ਕਰਕੇ ਨੀ ਮਾਰ ਰਹੇ ਨਹੀਂ ਸਾਨੂੰ ਆਰਡਰ ਗੋਲੀ ਮਾਰੂੰਗਾ ਸਾਡੀ ਨੌਕਰੀ ਚਲੀ ਜਾਊਗੀ ਤੁਹਾਡੀ ਵਜ੍ਹਾ ਨਾਲ ਕਹਿੰਦੇ ਫਿਰ ਅਸੀਂ ਉੱਥੋਂ ਵੀ ਇਹ ਸੋਚ ਕੇ ਤੋਰ ਆਏ ਪਾਣੀ ਪੂਣੀ ਲੈ ਕੇ ਵੀ ਹੁਣ ਇੱਧਰ ਅਸੀਂ ਵਾਪਸ ਨਹੀਂ ਆਉਣਾ ਤੇ ਕਹਿੰਦੇ ਜਦੋਂ ਅਸੀਂ ਆਏ ਹਾਂ ਜੀ ਵਾਪਸ ਤੇ ਆਉਂਦਿਆਂ ਨੂੰ ਉੱਥੇ ਗਏ ਹਾਂ ਸਤਨਾਮ ਕੋਲੇ ਤੇ ਕਹਿੰਦੇ ਵੀ ਸਾਡੇ ਹੋਸ਼ ਉੱਡ ਗਏ ਵੀ ਉਹ ਜਿਹੜਾ ਮੁੰਡਾ ਸਤਨਾਮ ਸੀ ਉਹ ਪੂਰਾ ਹੋ ਗਿਆ ਸੀ ਪਾਣੀ ਦੀ ਵਜ੍ਹਾ ਤੋਂ ਹਾਂਜੀ ਪਾਣੀ ਤੋਂ ਪਿੱਛੇ ਪਾਣੀ ਤੋਂ ਬਗੈਰ ਜਾਨੀ ਪਾਣੀ ਨਾ ਮਿਲਣ ਦੀ ਵਜ੍ਹਾ ਨਾਲ ਉਹ ਪੂਰਾ ਹੋ ਗਿਆ ਸੀ ਉੱਥੇ ਜਿਹਨੂੰ ਛੱਡ ਗਏ ਸੀ ਮੁੰਡੇ ਤੇ ਫਿਰ ਅਸੀਂ ਉਹਦੀ ਹੋਰ ਤਾਂ ਕੁਛ ਨੀ ਸੀ ਕਰ ਸਕਦੇ ਜੀ ਪਹਿਲਾਂ ਤਾਂ ਬੈਠ ਕੇ ਵੀ ਰੋਈ ਗਏ ਉਹਦੀ ਲਾਸ਼ ਦੇ ਕੋਲ ਸਤਨਾਮ ਦੀ ਲਾਸ਼ ਕੋਲ ਦੇਖਣੇ ਫਿਰ ਦੇਖੀ ਵੀ ਹੁਣ ਆਸੇ ਪਾਸੇ ਨਾ ਤਾਂ ਕੋਈ ਦਰਖਤ ਆ ਵੀ ਜਿਹੜਾ ਸੰਸਕਾਰ ਵੀ ਜ਼ਰੂਰ ਕਰਨ ਦਾ ਇਸ ਤਰ੍ਹਾਂ ਕਰੀਏ
ਜੀ
ਕਹਿੰਦੇ ਲਾਸ਼ ਸਾਡੇ ਕੋਲ ਉਵੇਂ ਹੀ ਦੋ ਦਿਨ ਪਈ ਰਹੀ ਅਸੀਂ ਉੱਥੇ ਬੈਠੇ ਰਹੇ ਹਨ ਤੇ ਕਹਿੰਦੇ ਇੱਕ ਸਾਡੇ ਕਹਿੰਦੇ ਕੋਈ ਗੱਡੀ ਨਜ਼ਰੀ ਪਈ ਇੱਕ ਥੱਲੇ ਜਾਂਦੀ ਹੋਈ ਤੇ ਕਹਿੰਦਾ ਭੱਜ ਗਏ ਪਹਾੜੀ ਤੋਂ ਥੱਲੇ ਆਏ ਗੱਡੀ ਨੂੰ ਹੱਥ ਦਿੰਦੇ ਹੋਏ ਉਹਦੇ ਵਿੱਚ ਕੋਈ ਅਫਰੀਕਨ ਸੀ ਤੇ ਕਹਿੰਦੇ ਪਹਿਲਾਂ ਤਾਂ ਉਹਨੇ ਸਾਡੀ ਤਲਾਸ਼ੀ ਲਈ ਹੁਣ ਫਿਰ ਕਹਿੰਦੇ ਸਾਡੇ ਨਾਲ ਇੱਥੇ ਨੇ ਉਹ ਦੱਸ ਦੇਵਾਂ ਜੀ ਕਹਿੰਦੇ ਇੱਕ ਦੁਬਈ ਮੁੰਡਾ ਪਹਿਲਾਂ ਤਿੰਨ ਚਾਰ ਸਾਲ ਲਾ ਕੇ ਗਿਆ ਸੀ ਜਿਹੜਾ ਥੋੜੀ ਬਹੁਤੀ ਅਰਬੀ ਬੋਲ ਲੈਂਦਾ ਹੀ ਸਮਝ ਲੈਂਦਾ ਹੀ ਕਿਉਂਕਿ ਉੱਥੋਂ ਦੀ ਅਰਬੀ ਲੈਂਗੁਏਜ ਆ ਜਿਹੜੀ ਉਹ ਅਰਬੀ ਸੀ ਚਲੋ ਓਹਨੇ ਅਰਬੀ ਚ ਮਾੜਾ ਜਾ ਦੱਸਿਆ ਵੀ ਸਾਡਾ ਦੋਸਤ ਆ ਜਿਹੜਾ ਉਹ ਪੂਰਾ ਹੋ ਗਿਆ ਵੀ ਸੰਸਕਾਰ ਕਰਨ ਤੇ ਇੱਕ ਵੀ ਸਾਨੂੰ ਪਾਣੀ ਦੀ ਲੋੜ ਆ। ਉਹ ਕਹਿੰਦਾ ਵੀ ਤੁਸੀਂ ਐ ਕਰੋ ਬੈਠੋ ਤੇ ਮੈਂ ਸ਼ਾਮ ਨੂੰ ਆਉ।
ਹਾਂਜੀ
ਤੇ ਕਹਿੰਦੇ ਉਹ ਗੱਡੀ ਵਾਲਾ ਗਿਆ ਉਹ ਮੁੜਿਆ ਨੀ ਕਹਿੰਦੇ ਰਾਤ ਵੀ ਲੰਘ ਗਈ ਪਰ ਕਹਿੰਦੇ ਅਸੀਂ ਪਾਣੀ ਵੱਲੋਂ ਫੇਰ ਤੰਗ ਕਿਉਂਕਿ ਪਾਣੀ ਦੀ ਉਹਨਾਂ ਨੂੰ ਇੱਕ ਕੈਨੀ ਮਿਲੀ ਫੇਰ ਉਧਰੋਂ ਮਿਲਟਰੀ ਵੱਲੋਂ ਉਹ ਵੀ ਖਤਮ ਹੋ ਗਿਆ ਸੀ ਤੇ ਕਹਿੰਦੇ ਤਿੰਨ ਚਾਰ ਦਿਨ ਏਦਾਂ ਲੰਘ ਗਏ ਨੇ ਤੇ ਟੋਟਲ ਹੁਣ ਉਹ ਕਹਿੰਦੇ ਵੀ ਸਾਨੂੰ ਮਿਲਾ ਕੇ ਜਿਹੜੇ ਬੈਠਿਆਂ ਨੂੰ ਹਨਾ ਪਾਣੀ ਤੋਂ ਭੁੱਖੇ ਪਿਆਸਿਆਂ ਨੂੰ ਮਰਦਿਆਂ ਕਰਦਿਆਂ ਨੂੰ ਵੀ 27 ਦਿਨ ਹੋ ਗਏ ਸੀਗੇ ਰੇਗਿਸਤਾਨ ਦੇ ਵਿੱਚ ਉੱਥੇ ਉੱਤੇ ਇੱਕ ਛੋਟੀ ਜਿਹੀ ਪਹਾੜੀ ਤੇ ਬੈਠਿਆਂ ਨੂੰ ਤੇ ਕਹਿੰਦੇ ਫੇਰ ਅਸੀਂ ਇੱਕ ਦਿਨ ਕੀ ਦੇਖਿਆ ਵੀ ਥੱਲੇ ਨੂੰ ਤਿੰਨ ਗੱਡੀਆਂ ਆ ਰਹੀਆਂ ਨੇ ਪਹਾੜੀ ਤੋਂ ਥੱਲੜਲੀ ਸਾਈਡ ਨੂੰ ਲੈਣ ਵਾਰ ਤੇ ਕਹਿੰਦੇ ਅਸੀਂ ਉੱਤੋਂ ਭੱਜ ਕੇ ਆਏ ਹਾਂ ਥੱਲੇ ਨੂੰ ਅਸੀਂ ਉਹਨਾਂ ਨੂੰ ਹੱਥ ਦਿੱਤਾ ਗੱਡੀਆਂ ਵਾਲਿਆਂ ਨੇ ਤੇ ਉਹਨਾਂ ਨਾਲ ਥੋੜੀ ਬਹੁਤ ਗੱਲ ਕੀਤੀ ਆ ਤੇ ਉਹ ਕਹਿੰਦੇ ਵੀ ਏਦਾਂ ਕਰੋ ਚਲੋ ਅਸੀਂ ਤੁਹਾਨੂੰ ਲਿਜਾਨੇ ਆ ਤੇ ਉਹਨਾਂ ਅਫਰੀਕਨ ਸੀ ਤੇ ਅਸੀਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਸਾਡਾ ਦੋਸਤ ਪੂਰਾ ਹੋ ਗਿਆ ਅਸੀਂ ਉਹਦਾ ਸਹਿਕਾਰ ਕਰਨਾ ਤੇ ਇਸ ਤਰ੍ਹਾਂ ਕਰੀਏ। ਉਹ ਕਹਿੰਦੇ ਵੀ ਇੱਥੇ ਸਾਨੂੰ ਤੁਹਾਨੂੰ ਕੋਈ ਲੱਕੜਾਂ ਲੁੱਕੜਾਂ ਤਾਂ ਮਿਲਣੀਆਂ ਨੀ ਹੁਣ ਨਾ ਬਾਲਣ ਵਗੈਰਾ ਤੇ ਤੁਸੀਂ ਐ ਕਰੋ ਇਹਨੂੰ ਦਫਨਾ ਦਿਓ ਇੱਥੇ ਹਨਾ। ਕਹਿੰਦੇ ਅਸੀਂ ਫਿਰ ਉਹ ਕੀ ਕੀਤਾ ਵੀ ਟੋਆ ਪੱਟਿਆ ਕਹਿੰਦੇ ਉਹ ਦੇਖੋ ਵੀ ਉਹ ਮੁਸਲਮਾਨ ਸੀਗੇ ਉਹਨਾਂ ਨੇ ਸਾਡੀ ਹੈਲਪ ਕੀਤੀ ਪਹਿਲਾਂ ਉੱਥੇ ਟੋਆ ਪੱਟਿਆ ਤੇ ਉਹਦੇ ਵਿੱਚ ਕੀ ਕੀਤਾ ਤੇ ਸਤਨਾਮ ਨੂੰ ਅਸੀਂ ਉੱਥੇ ਦਫਨਾਇਆ ਮੁਸਲਮਾਨਾਂ ਦੀ ਇੱਕ ਰੀਤ ਦੇ ਤਰ੍ਹਾਂ ਤੇ ਉਹਨੂੰ ਉੱਥੇ ਦਫਨਾ ਦਿੱਤਾ ਜੀ ਸਤਨਾਮ ਨੂੰ। ਕਹਿੰਦਾ ਫਿਰ ਮੈਂ ਉੱਥੇ ਕੀਰਤਨ ਸੁਣਨੇ ਦਾ ਪਾਠ ਕੀਤਾ ਤੇ ਉਹ ਅਫਰੀਕਨਾਂ ਨੇ ਆਰਾਮ ਨਾਲ ਬੈਠ ਕੇ ਸੁਣਿਆ ਨਾਲ ਸਾਡੇ ਸਾਰਿਆਂ ਨੇ ਤੇ ਸੁਣਿਆ ਫਿਰ ਕਹਿੰਦੇ ਉਹ ਸਾਨੂੰ ਲੈ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਕਿਸੇ ਪੁਲਿਸ ਕੋਲੇ ਫੜਾ ਦਿਓ ਇਸ ਤੋਂ ਚੰਗਾ ਤਾਂ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਕਿਤੇ ਫੜਾ ਤਾਂ ਨਹੀਂ ਸਕਦੇ ਪਰ ਤੁਹਾਨੂੰ ਇੱਕ ਦੇਸ਼ ਦਾ ਬਾਰਡਰ ਕ੍ਰਾਸ ਕਰਾ ਦਿੰਦੇ ਹਾਂ ਉੱਥੇ ਕੋਈ ਮਿਲਟਰੀ ਨਹੀਂ ਗੀ ਉਹ ਦੇਸ਼ ਸੀਗਾ ਜੀ ਮਰਤਾਨੀਆ ਜਿਹੜਾ ਮਾਲੀ ਦੇ ਨਾਲ ਹੀ ਪੈਂਦਾ।
ਅੱਛਾ
ਅਸੀਂ ਤੁਹਾਨੂੰ ਇਹ ਦੇਸ਼ ਦਾ ਬਾਰਡਰ ਕ੍ਰੋਸ ਕਰਾ ਦਿੰਦੇ ਹਾਂ ਅੱਗੇ ਤੁਸੀਂ ਚਲੇ ਜਾਓ ਤੇ ਇੱਕ ਪੁਲਿਸ ਥਾਣਾ ਆਊਗਾ ਤੇ ਉੱਥੇ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਦਿਓ। ਕਹਿੰਦੇ ਜੀ ਅਸੀਂ ਗਏ ਹਾਂ ਤੇ ਜਾਣ ਲੱਗੇ ਕਹਿੰਦੇ ਸਾਡੇ ਕੋਲ ਕੁਛ ਡਾਲਰ ਸੀਗੇ ਅਸੀਂ ਉਹਨਾਂ ਅਫਰੀਕਨਾਂ ਨੂੰ ਦਿੱਤੇ ਕਿ ਤੁਸੀਂ ਯਾਰ ਰੱਖ ਲਓ ਸਾਡੀ ਬੜੀ ਮਦਦ ਕੀਤੀ ਆ ਤੇ ਉਹ ਅਫਰੀਕੀ ਕਹਿੰਦੇ ਉਹਨਾਂ ਨੇ ਕਹਿੰਦਾ ਜੀ ਵੀ ਆਪਦੇ ਮੱਥੇ ਨੂੰ ਛੁਹਾਏ ਉਹ ਪੈਸੇ ਪਰ ਸਾਨੂੰ ਵਾਪਸ ਦਿੱਤੇ ਨਾਲੇ ਸਾਨੂੰ ਜੱਫੀ ਪਾ ਕੇ ਮਿਲੇ। ਕਹਿੰਦੇ ਨਹੀਂ ਕਹਿੰਦੇ ਸਾਡੇ ਰਮਜ਼ਾਨ ਚੱਲ ਰਹੇ ਆ ਤੇ ਸਾਡਾ ਇਨਸਾਨੀਅਤ ਦੇ ਤੌਰ ਤੇ ਫਰਜ਼ ਸੀ ਤੁਹਾਡੀ ਮਦਦ ਕਰਨ ਦਾ। ਹੁਣ ਦੇਖੋ ਜੀ ਦੋ ਇੱਥੇ ਦੋ ਗੱਲਾਂ ਹੋਰ ਆਪਾਂ ਜਿਹੜੀਆਂ ਕਰ ਸਕਦੇ ਹਾਂ ਕਿ ਇੱਕ ਉਹ ਮੁਸਲਮਾਨ ਸੀ ਜਿਹੜੇ ਇਹਨਾਂ ਨੂੰ ਗੱਡੀਆਂ 'ਚ ਲੈ ਕੇ ਆਏ ਉਹ ਕਹਿੰਦਾ ਆਪ ਨਮਾਜ਼ ਕਰਦੇ ਸੀ ਪੜ੍ਹਦੇ ਸੀ ਰੋਜ਼ੇ ਚੱਲ ਰਹੇ ਸੀ ਪਰ ਸਾਨੂੰ ਪੀਣ ਲਈ ਪਾਣੀ ਨਹੀਂ ਦਿੰਦੇ ਸੀ ਹਲੇ। ਤੇ ਇੱਕ ਆਹ ਮੁਸਲਮਾਨ ਸੀਗੇ ਤੇ ਜਿਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਪੈਸੇ ਵੀ ਨਹੀਂ ਲਏ। ਇੱਕ ਜਿਹੜੇ ਆਪਾਂ ਜਿਹਨਾਂ ਨੂੰ ਕਹਿ ਸਕਦੇ ਹਾਂ ਕਿ ਮੁਸਲਮਾਨ ਜਿਹੜੇ ਦਿਲੋਂ ਮੁਸਲਮਾਨ ਨੇ ਬੰਦੇ।
ਹਾਂਜੀ
ਤੋ ਉਹ ਕਹਿੰਦੇ ਅਸੀਂ ਅੱਗੇ ਗਏ ਹਾਂ ਜੀ ਕਹਿੰਦੇ ਅੱਗੇ ਇੱਕ ਥਾਣਾ ਸੀ ਛੋਟਾ ਜਿਹਾ ਮਰਤਾਨੀਆ ਦਾ ਵੀ ਪੁਲਿਸ ਸਟੇਸ਼ਨ ਆਇਆ ਤੇ ਇੱਕ ਛੋਟਾ ਜਿਹਾ ਸ਼ਹਿਰ ਸੀਗਾ ਅੱਗੇ।
ਹਾਂਜੀ
ਤੇ ਅਸੀਂ ਪੁਲਿਸ ਸਟੇਸ਼ਨ ਗਏ ਕਹਿੰਦੇ ਜੀ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਜਿਹੜੀ ਥੋੜਾ ਬਹੁਤ ਉਹਨਾਂ ਨੂੰ ਦੱਸਿਆ ਵੀ ਸਾਡੇ ਨਾਲ ਕੁਛ ਹੋਇਆ ਤੇ ਕਹਿੰਦਾ ਉੱਥੇ ਜੀ ਦੇਖਣ ਇੱਕ ਵੀ ਛੋਟਾ ਜਿਹਾ ਸ਼ਹਿਰ ਕਹਿੰਦਾ ਨਾ ਆਪਾਂ ਉਹਨੂੰ ਪਿੰਡ ਕਹਿ ਸਕਦੇ ਨਾ ਸ਼ਹਿਰ ਵੀ ਉੱਥੋਂ ਵੀ ਲੋਕੀ ਇਕੱਠੇ ਹੋ ਗਏ ਸਾਨੂੰ ਦੇਖਣ ਦੇ ਲਈ ਬੜੀਆਂ ਬੁੜੀਆਂ ਬੰਦੇ ਹਨਾ ਆਏ ਨੇ। ਕਹਿੰਦੇ ਫਿਰ ਪੁਲਿਸ ਵਾਲੇ ਨੇ ਉਹਨਾਂ ਨੂੰ ਪਤਾ ਨਹੀਂ ਕੀ ਕਿਹਾ ਤੇ ਆਪਦੀ ਭਾਸ਼ਾ ਦੇ ਵਿੱਚ ਕਹਿੰਦੇ ਉਹ ਲੋਕੀ ਘਰੋਂ ਘਰੀ ਗਏ ਆ ਫਿਰ ਕੋਈ ਸਾਡੇ ਲਈ ਬ੍ਰੈਡ ਲੈ ਕੇ ਆਇਆ ਕੋਈ ਕੁਛ ਲੈ ਕੇ ਆਇਆ ਕੋਈ ਦੁੱਧ ਲੈ ਕੇ ਆਇਆ ਹਨਾ ਲੋਕਾਂ ਦੇ। ਕਹਿੰਦੇ ਪਹਿਲਾਂ ਅਸੀਂ ਉੱਥੇ ਖਾਣਾ ਖਾਧਾ ਸਾਰਾ ਤੇ ਫਿਰ ਕਹਿੰਦੇ ਉਹਨਾਂ ਨੇ ਸਾਨੂੰ ਰਾਤ ਨੂੰ ਇੱਕ ਕੈਂਪ ਦੇ ਵਿੱਚ ਭੇਜਤਾ ਜੀ। ਉੱਥੇ ਕਹਿੰਦੇ ਜੀ ਜਿਹੜੇ ਏਦਾਂ ਹੀ ਮੁੰਡੇ ਜਿਹੜੇ ਬਚ ਬੁਚ ਜਾਂਦੇ ਆ ਜਿਹੜੇ ਤਾਂ ਇੱਧਰ ਨੂੰ ਤੁਰ ਪੈਂਦੇ ਆ ਮਰਤਾਨੀਆਂ ਵੱਲ ਤਾਂ ਉਹ ਬਚ ਜਾਂਦੇ ਆ ਕੈਂਪਾਂ ਦੇ ਵਿੱਚ ਆ ਕੇ। ਇੱਕ ਕੈਂਪ ਸੀ ਉੱਥੇ ਉਹਨਾਂ ਨੇ ਰਲਾਇਆ ਹੋਇਆ ਇਹੋ ਜਿਹੇ ਬੰਦਿਆਂ ਲਈ।
ਹਾਂਜੀ
ਤੇ ਕਹਿੰਦੇ ਕੈਂਪ ਚ ਭੇਜਤਾ ਤੇ ਚਲੋ ਸਾਡੀ ਜਾਨ ਤੇ ਜਾਨ ਆਈ ਵੀ ਬਚ ਗਏ ਆ ਇੱਕ ਵਾਰੀ। ਤੇ ਸਾਨੂੰ ਵੀ ਉਹ ਜਿਹੜੇ ਦੋ ਮੁੰਡੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਜੀ ਮਰੱਖੋ ਬਾਰਡਰ ਤੇ ਗਏ ਸੀਗੇ ਤੇ ਰਾਤ ਨੂੰ ਗੋਲੀ ਚੱਲੀ ਇਹਨਾਂ ਦਾ ਪਤਾ ਨੀ ਲੱਗਾ ਵੀ ਜਿਹੜਾ ਸੋਚ ਰਹੀ ਭਾਣਾ ਵਾਪਰ ਗਿਆ ਉਹ ਮੁੰਡੇ ਵੀ ਉੱਥੇ ਮਿਲ ਪਏ ਦੋਨੋਂ ਇਹਨਾਂ ਨੂੰ ਕਹਿੰਦਾ ਸਾਡੇ ਦੋਸਤ ਜਿਹੜੇ। ਤੇ ਫਿਰ ਅਸੀਂ ਆਪਸ ਚ ਉੱਥੇ ਗੱਲਾਂ ਬਾਤਾਂ ਕਰਦੇ ਰਹੇ। ਹੁਣ ਥੋੜਾ ਜਿਹਾ ਉਹਨੇ ਮਰਤਾਨੀਆਂ ਬਾਰੇ ਦੱਸਿਆ ਕਹਿੰਦਾ ਇੱਥੋਂ ਦੇ ਮੁਸਲਮਾਨ ਇੰਨੇ ਕੁ ਚੰਗੇ ਨੇ ਕਹਿੰਦੇ ਤੁਸੀਂ ਉਹ ਤੁਹਾਨੂੰ ਤੁਸੀਂ ਉਹਨਾਂ ਦੇ ਘਰ ਰਾਤ ਨੂੰ ਜਾਓ, ਤੁਹਾਨੂੰ ਜਮਾਂ ਹੀ ਨੀ ਰੋਕ ਦੇਗੇ ਘਰ ਆਉਣ ਤੋਂ, ਨਾਲ ਬਿਠਾ ਕੇ ਖਾਣਾ ਖਵਾਉਂਦੇ ਆ, ਜਿੰਨੀ ਵਾਰ ਮਰਜ਼ੀ ਜਾਓ ਆਪਦੇ ਕੱਪੜੇ ਧੋ, ਉਹਨਾਂ ਦੇ ਘਰ ਜਾ ਕੇ ਨਹਾਓ ਖਾਓ ਕੁਛ ਕਰੋ ਕੁਝ ਵੀ ਕਰੋ, ਉਹਨਾਂ ਨੇ ਤੁਹਾਨੂੰ ਬਿਲਕੁਲ ਬਿਲਕੁਲ ਨੀ ਰੋਕਣਾ ਗਾ, ਵੀ ਸਗੋਂ ਖੁਸ਼ ਹੁੰਦੇ ਨੇ ਤੁਹਾਡੇ ਘਰ ਆਉਣ ਤੇ ਉੱਥੇ, ਵੀ ਉਹ ਮੁਸਲਮਾਨਾਂ ਉਸ ਦੇਸ਼ ਦੇ ਲੋਕ ਇੰਨੇ ਉਹਨਾਂ ਦੇ ਜਾਨੀ ਸੁਭਾਅ ਬਾਰੇ ਦੱਸਿਆ। ਹੋਰ ਵੀ ਉਹ ਦੱਸਦਾ ਕਹਿੰਦਾ ਕਿ ਜਿਹੜਾ ਇੱਕ ਡੌਂਕਰ ਸੀ ਮੇਨ ਸਾਡਾ ਜਿਹੜਾ ਅਲੀ ਸੀਗਾ ਨਾ, ਵੀ ਮੈਨੂੰ ਕਿਸੇ ਨੇ ਆ ਕੇ ਦੱਸਿਆ ਵੀ ਉਹ ਵੀ ਬਾਹਰ ਮੈਂ ਦੇਖਿਆ ਅਲੀ ਤੁਰਿਆ ਜਾਂਦਾ ਸੀ, ਪਤਾ ਹੁਣ ਜਿਹੜੇ ਡੌਂਕਰ ਦਾ ਨਾਂ ਸੀ ਇਹਨਾਂ ਦਾ ਜਿਹੜਾ ਮੇਨ ਸੀਗਾ, ਇਹਨਾਂ ਨੂੰ ਲੈ ਕੇ ਆਇਆ ਜਿਹੜਾ ਏਜੰਟ ਸੀ, ਡੌਂਕਰ ਕਹਿੰਦੇ ਆ ਜੀ। ਤੇ ਕਹਿੰਦਾ ਵੀ ਅਸੀਂ ਸੋਚੀਏ ਵੀ ਕਿਤੇ ਇੱਥੋਂ ਦਾ ਹੀ ਨਾ ਬੰਦਾ ਹੋਵੇ ਹਨਾ, ਵੀ ਅਸੀਂ ਫੇਰ ਨਾ ਫਸ ਜਾਈਏ, ਪਰ ਕਹਿੰਦਾ ਵੀ ਹੁਣ ਵੀ ਸਾਡੇ ਸਤਨਾਮ ਦੀ ਮੌਤ ਦੀ ਵੀ ਵਜ੍ਹਾ ਇਹ ਸੀ ਵੀ ਇਹਨੂੰ ਕਿਉਂ ਛੱਡਣਾ, ਕਹਿੰਦਾ ਵੀ ਅਸੀਂ ਭੱਜੇ ਗਏ ਨਾ, ਮੈਂ ਫੜ ਕੇ ਅਸੀਂ ਇਹਨੂੰ ਢਾਲਿਆ ਉੱਥੇ ਤੇ ਇਹਨਾਂ ਕੁੱਟਣ ਲੱਗ ਪਏ, ਕਹਿੰਦਾ ਮੈਂ ਉਹਨੂੰ ਕੁੱਟਣ ਲੱਗ ਪਿਆ ਤੇ ਕਹਿੰਦਾ ਉਧਰੋਂ ਪੁਲਿਸ ਵਾਲੇ ਆਏ ਕੈਂਪ ਦੇ ਵਿੱਚੋਂ ਭੱਜੇ, ਉਹ ਮੈਨੂੰ ਕੁੱਟਣ ਲੱਗ ਗਏ ਉਹਨੂੰ ਛਡਾਉਣ ਲਈ, ਕਹਿੰਦਾ ਪਰ ਮੈਂ ਉਹਨੂੰ ਛੱਡਿਆ ਨੀ, ਕਹਿੰਦਾ ਆਖਿਰ ਪੁਲਿਸ ਵਾਲੇ ਸਾਨੂੰ ਦੋਵਾਂ ਨੂੰ ਫੜ ਕੇ ਕੈਂਪ ਚ ਲੈ ਆਏ, ਉਹਨੂੰ ਵੀ ਏਜੰਟ ਨੂੰ ਵੀ ਮੈਨੂੰ ਵੀ, ਕਹਿੰਦਾ ਫਿਰ ਮੈਨੂੰ ਬੁਲਾਇਆ ਉਹਨਾਂ ਨੇ ਪੁੱਛਿਆ ਵੀ ਤੂੰ ਕਿਉਂ ਇਹਨੂੰ ਕੁੱਟਿਆ ਕਿਹੜੀ ਗੱਲੋਂ ਕੁੱਟ ਰਹੇ ਸੀ, ਤੇ ਕਹਿੰਦਾ ਵੀ ਮੈਂ ਉਹਨੂੰ ਦੱਸਿਆ ਵੀ ਇਹ ਅਲੀ ਆ, ਇਹਦਾ ਨਾਂ ਏਜੰਟ ਆ ਸਾਡਾ, ਇਹਦੀ ਵਜ੍ਹਾ ਨਾਲ ਹੀ ਅਸੀਂ ਇੱਥੋਂ ਤੱਕ ਆਏ ਹਾਂ ਤੇ ਸਾਡੀ ਆਹ ਹਾਲਤ ਹੋਈ ਹੈ, ਤੇ ਕਹਿੰਦਾ ਵੀ ਪੁਲਿਸ ਵਾਲਿਆਂ ਨੇ ਮੇਰਾ ਧੰਨਵਾਦ ਕੀਤਾ ਉਦੋਂ, ਉਹ ਕਹਿੰਦੇ ਸਾਨੂੰ ਇਸ ਬੰਦੇ ਦੀ ਲੋੜ ਸੀਗੀ ਪਰ ਸਾਨੂੰ ਸ਼ਕਲ ਨੀ ਯਾਦ ਸੀ ਬੰਦੇ ਦੀ, ਸਾਨੂੰ ਪਤਾ ਨੀ ਸੀ ਇਹ ਬੰਦੇ ਦੀਆਂ ਬਹੁਤ ਸ਼ਿਕਾਇਤਾਂ ਆਈਆਂ ਵੀ ਇਹ ਬੰਦੇ ਦੀ ਵਜ੍ਹਾ ਨਾਲ ਇੱਥੇ ਪਤਾ ਨੀ ਕਿੰਨੇ ਕੁ ਬੰਦੇ ਆ ਗਏ, ਕਹਿੰਦੇ ਵੀ ਚਲੋ ਵਧੀਆ ਵੀ ਸਾਨੂੰ ਇਹ ਬੰਦਾ ਲੱਭ ਗਿਆ ਨਾ, ਤੇ ਕਹਿੰਦਾ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹ ਕੋਰਟ ਦੇ ਵਿੱਚ ਗਵਾਹੀ ਦਿਓਗੇ ਬੰਦੇ ਦੇ ਖਿਲਾਫ਼, ਹੋਰ ਬੰਦੇ ਚਾਹੀਦੇ ਆ, ਕਹਿੰਦਾ ਫਿਰ ਮੈਂ ਆਪਣੇ ਦੋਸਤਾਂ ਨੂੰ ਤਿਆਰ ਕੀਤਾ ਕਈਆਂ ਨੇ ਉਹਦੇ ਖਿਲਾਫ਼ ਗਵਾਹੀ ਦੇਣ, ਕਹਿੰਦਾ ਅੱਗੇ ਅੱਗੇ ਕਹਿੰਦਾ ਪੁਲਿਸ ਨੇ ਜਦੋਂ ਉਹਦੇ ਤੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ, ਉਹਨੇ ਦੋ ਤਿੰਨ ਜਿਹੜੇ ਏਜੰਟ ਸੀ ਉਹ ਹੋਰ ਫੜਾ ਤੇ ਉੱਥੇ, ਉਹ ਅਲੀ ਨਹੀਂ, ਤੇ ਕਹਿੰਦਾ ਫਿਰ ਕੋਰਟ 'ਚ ਸਾਡੀ ਗਵਾਹੀ ਗਈ ਤੇ ਉਹਨੂੰ 15 ਸਾਲ ਦੀ ਕੈਦ ਹੋਈ, ਉਹਨੇ 15 ਸਾਲ ਦੀ। ਫਿਰ ਕਹਿੰਦਾ ਜੀ ਉੱਥੇ ਕਹਿੰਦਾ ਕੋਈ ਇੰਡੀਅਨ ਅੰਬੈਸੀ ਹੈ ਨੀ ਸੀ, ਹੁਣ ਸਾਡਾ ਮੇਨ ਮੁੱਦਾ ਵੀ ਵਾਪਸ ਜਾਣ ਦਾ ਘਰ, ਤੇ ਜਿਹੜੀ ਅੰਬੈਸੀ ਸੀ ਉਹ ਆ ਸੈਨੇਗਲ ਦੇਸ਼, ਉੱਥੇ ਸੀ ਕਹਿੰਦੇ, ਉੱਥੋਂ ਤੱਕ ਵੀ ਸਾਡੇ ਫਾਰਮਸ਼ੀਰਾਂ ਤਾਂ ਭੇਜਦੇ ਸੀ ਇਹਨਾਂ ਨੇ ਵੀ ਥੋੜਾ ਸੀ ਸੈਨੇਗਲ, ਤੇ ਵੀ ਅਸੀਂ ਉਡੀਕ ਰਹੇ ਸੀ ਵੀ ਸਾਡੇ ਫਾਰਮਾਂ ਦਾ ਜਵਾਬ ਕਦੋਂ, ਉਹਨਾਂ 6 ਮਹੀਨੇ ਹੋ ਗਏ ਸੀ। ਤੇ ਕਹਿੰਦਾ ਹੋਰ ਇੱਥੋਂ ਜੀ ਇੱਕ ਹੈਰਾਨ ਕਰਨ ਵਾਲੀ ਗੱਲ ਜਿਹੜੀ ਦੱਸਦਾ, ਕਹਿੰਦਾ ਵੀ ਨਾ ਉੱਥੇ ਇੱਕ ਕਮਿਸ਼ਨਰ ਦਾ ਆਮ ਹੀ ਘਰ ਆ ਉੱਥੋਂ ਦੀ ਕਮਿਸ਼ਨਰ ਦਾ ਸ਼ਹਿਰ ਦੇ ਦਾ, ਤੇ ਉੱਥੇ ਵੀ ਸਾਡੇ ਕੈਂਪ ਤੋਂ ਜਿਹੜੇ ਭਰੋਸੇ ਜੋ ਉਹਦੇ ਮੁੰਡੇ ਹੁੰਦੇ ਸੀ ਉਹਨਾਂ ਦੀ ਡਿਊਟੀ ਲਾਉਂਦੇ ਹੁੰਦੇ ਰਾਤ ਨੂੰ ਘਰ, ਤੇ ਕਹਿੰਦਾ ਸਾਡੀ ਮੇਰੀ ਡਿਊਟੀ ਲੱਗੀ, ਕਹਿੰਦਾ ਮੈਂ ਜਾ ਕੇ ਦੇਖਿਆ ਵੀ ਉੱਥੇ ਨਾ 3-4 ਬੱਕਰੀਆਂ ਬੰਨੀਆਂ ਹੋਈਆਂ ਉਹਦੇ ਘਰ, ਕਹਿੰਦਾ ਵੀ ਮੈਂ ਬੜਾ ਹੈਰਾਨ ਵੀ ਬੱਕਰੀਆਂ ਨੂੰ ਇਹ ਪਾਉਣੇ ਕੀ ਆ ਨਾ, ਵੀ ਆਸੇ ਪਾਸੇ ਮੈਨੂੰ ਤਾਂ ਕੋਈ ਦਰਖਤ ਨੀ ਦਿਖਦਾ, ਵੀ ਹਰਾ ਹੋਰ ਵੀ ਖਾਦ ਵਾਲਾ ਤਾਂ ਕੋਈ ਕੰਮ ਦੇਖਣਾ ਕੀ ਹੈ, ਕਹਿੰਦਾ ਉਹ ਦੇਖਿਆ ਜੀ ਜਿਹੜੇ ਗੱਤੇ ਨੀ ਹੁੰਦੇ ਜੀ ਆਪਣੇ, ਦੂਜੇ ਇੱਕ ਰਗੜ ਦੇ ਨੀ ਆਪਾਂ ਆਮ ਹੀ ਯੂਜ ਕਰਦੇ ਹਾਂ, ਜਿਵੇਂ ਆਪਣੀਆਂ ਕਿਤਾਬਾਂ ਆਉਂਦੀਆਂ ਹੁੰਦੀਆਂ ਜਿਹੜੇ ਗੱਤਿਆਂ ਦੇ ਵਿੱਚ ਲੇਟ ਕੇ,
ਹਾਂਜੀ ਹਾਂਜੀ,
ਤੇ ਕਹਿੰਦਾ ਵੀ ਉਹ ਆਪਾਂ ਜਿਹੜੇ ਕਾਗਜ਼ਾਂ ਵਾਲੇ ਗੱਤੇ ਹੁੰਦੇ ਜੀ, ਕਹਿੰਦਾ ਉਹ ਕਹਿੰਦਾ ਪਾੜ ਕੇ ਬੱਕਰੀਆਂ ਨੂੰ ਖਵਾਉਂਦੇ ਸੀ ਕਾਗਜ਼ ਵਾਲੇ ਗੱਤੇ, ਤੇ ਕਹਿੰਦਾ ਹੈਰਾਨੀ ਦੀ ਗੱਲ ਜੀ ਬੱਕਰੀਆਂ ਫਿਰ ਵੀ ਦੁੱਧ ਪਿੰਡੀਆਂ ਸੀ ਹਨਾ, ਉਹ ਗੱਤੇ ਕਾਗਜ਼ ਜੀ ਸੈਨੇਗਲ ਏਅਰਪੋਰਟ ਤੋਂ ਫਿਰ ਲੈ ਕੇ ਗਏ ਜੀ, ਤੇ ਉੱਥੋਂ ਵਾਪਸ ਇਹਨਾਂ ਨੂੰ ਇੰਡੀਆ ਭੇਜਿਆ, ਇੰਡੀਆ ਆਏ, ਤੇ ਇੱਥੇ ਜੀ ਉਹ ਫਿਰ ਦੋ ਗੱਲਾਂ ਦੱਸਦਾ ਹੈ, ਕਹਿੰਦਾ ਕਿ ਅਸੀਂ ਸਾਰਿਆਂ ਨੇ ਉਦੋਂ ਕਹਿੰਦਾ ਪਾਠ ਅਸੀਂ ਖੁਸ਼ ਇਹੋ ਜਿਹਾ ਦਿਨ ਜਦੋਂ ਅਸੀਂ ਜੀ
ਜੀ, ਤੇ ਬ੍ਰੇਕ ਦਾ ਟਾਈਮ ਹੋ ਗਿਆ ਭਾਜੀ, ਤੇ ਆਪਾਂ ਜਿਹੜੀ ਦੋ ਗੱਲਾਂ ਆ ਬ੍ਰੇਕ ਤੋਂ ਬਾਅਦ ਸਾਂਝੀਆਂ ਕਰਦੇ ਸਰੋਤਿਆਂ ਦੇ ਨਾਲ, ਸੋ ਬ੍ਰੇਕ ਆ ਗਈਆਂ ਨੇ, ਐਡ ਬ੍ਰੇਕ ਆ, ਸੋ ਦੋਸਤੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਨਾਲ, ਤੇ ਜਿਹੜੀ ਰਹਿੰਦੀ ਬਾਕੀ ਦੀ ਗੱਲਬਾਤ ਅਸੀਂ ਬ੍ਰੇਕ ਤੋਂ ਬਾਅਦ ਕਰਾਂਗੇ ਤੁਹਾਡੇ ਨਾਲ, ਤੇ ਐਡ ਬ੍ਰੇਕ ਆ, ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ, ਸੁਣਦੇ ਰਹੋ ਹਰਮਾ ਰੇਡੀਓ ਪ੍ਰੋਗਰਾਮ ਲੈਣਾ।
ਜਿਲਾ ਤੁਰ ਪਿਆਰਾ ਹੀ ਓਏ ਲੰਬੀਆਂ ਰਾਹਾਂ ਛਾਵਾਂ ਸਿਰ ਤੋਂ ਲੰਘੀਆਂ ਨਾ ਮੁੱਕਿਆ ਮੇਰਾ ਪਿੰਡਾਂ ਦੇ ਨਾ ਮੈਂ ਹੀ ਰੁਕ ਸਕਿਆ ਬਲਦੇਵ ਬੜੇ ਜਾ ਉਹ ਸਭ ਜਾਏ ਅਧੂਰੇ ਨਾ ਸਦਰਾਂ ਹੋਈਆਂ ਪੂਰੀਆਂ ਤੇ
ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮੋ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਨੇ ਸਾਥ ਦੇ ਰਹੇ ਨੇ ਮੇਰਾ ਕੁਲਜੀਤ ਸਿੰਘ ਖੋਸਾ ਜੀ ਪ੍ਰੈਸਬੈਨ ਤੋਂ ਤੇ ਅੱਜ ਅਸੀਂ ਕਿਤਾਬ ਵਾਲੇ ਸੈਕਸ਼ਨ ਚ ਗੱਲਬਾਤ ਕਰ ਰਹੇ ਹਾਂ ਮੌਤ ਦਾ ਰੇਗਿਸਤਾਨ ਕਿਤਾਬ ਦੇ ਬਾਰੇ ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਭੈਣ ਜੀ ਸ਼ਿਵਦੇਵ ਕਲੇਰ ਜੀ ਜੁੜੇ ਸਨ ਤਾਂ ਕਹਿੰਦੇ ਵੀ ਸੁਣ ਰਹੇ ਹਾਂ ਰੋਂਗਟੇ ਖੜੇ ਕਰਨ ਵਾਲੀ ਕਹਾਣੀ ਕਹਿੰਦੇ ਸੁਣ ਰਹੇ ਹਾਂ ਤੇ ਉਹਨੇ ਲਿੰਕ ਦੀ ਮੰਗ ਕੀਤੀ ਹੈ ਕਿ ਕਿੱਥੋਂ ਲਿੰਕ ਮਿਲ ਸਕਦਾ ਜੀ ਭੈਣ ਜੀ ਸਾਡੇ ਨਾਲ ਉਹਨਾਂ ਤੋਂ ਪਹਿਲਾਂ ਮਨਜੀਤ ਸਿੱਧੂ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ ਤਾਂ ਉਹਨਾਂ ਨੇ ਗੱਲ ਮੈਂਸ਼ਨ ਕੀਤੀ ਸੀ ਇਹ ਕਿਤਾਬ ਤੁਹਾਨੂੰ ਪੰਜਾਬੀ ਲਾਇਬ੍ਰੇਰੀ ਵੈਬਸਾਈਟ ਦੇ ਉੱਤੇ ਮਿਲ ਜਾਏਗੀ ਸੋ ਮੈਂ ਪ੍ਰੋਗਰਾਮ ਦੇ ਵਿੱਚ ਹੀ ਤੁਹਾਨੂੰ ਵੈਬਸਾਈਟ ਦਾ ਪੂਰੀ ਦਾ ਨਾਮ ਦੱਸ ਦੂੰਗਾ ਜੀ ਸੋ ਟਰਾਈ ਕਰਿਓ ਕਿ ਪੰਜਾਬੀ ਲਾਇਬ੍ਰੇਰੀ ਦੇ ਉੱਤੇ ਕਹਿੰਦੇ ਉਪਲਬਧ ਆ ਕਿਤਾਬ ਬਹੁਤ ਬਹੁਤ ਧੰਨਵਾਦ ਮਨਜੀਤ ਸਿੱਧੂ ਜੀ ਜਾਣਕਾਰੀ ਦੇਣ ਲਈ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ ਸ਼ਿਵਦੇਵ ਕਲੇਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਜੀ ਭਾਜੀ ਹੁਣ ਜਿਹੜੀਆਂ ਗੱਲਾਂ ਮੈਂਸ਼ਨ ਅਖੀਰ ਦੇ ਵਿੱਚ ਕਿਤਾਬ ਚ ਕੀਤੀਆਂ ਸਾਂਝੀਆਂ ਕਰੋ ਜੀ।
ਹਾਂਜੀ, ਉਹ ਜਦ ਪੰਜਾਬ ਪਹੁੰਚੇ ਨੇ ਤਾਂ ਉਹਨੇ ਦੋ ਗੱਲਾਂ ਦੱਸੀਆਂ ਨੇ। ਕਹਿੰਦਾ ਅਸੀਂ ਜਦੋਂ ਉੱਥੇ ਹੁੰਦੇ ਸੀਗੇ ਨਾ ਤਾਂ ਅਸੀਂ ਹਰ ਪਲ ਗੁਰੂ ਨੂੰ ਯਾਦ ਰੱਖਿਆ, ਗੁਰਬਾਣੀ ਰੋਜ਼ ਪੜ੍ਹਦੇ ਸੀ ਵੀ ਇੱਕ ਗੁਟਕਾ ਸਾਹਿਬ ਅਸੀਂ ਭਾਵੇਂ ਜਿੰਨੇ ਮਰਜ਼ੀ ਔਖੇ ਹੋਏ ਹਾਂ ਅਸੀਂ ਗੁਟਕਾ ਸਾਹਿਬ ਨਾਲ ਹੀ ਰੱਖਿਆ ਆਪਦੇ, ਹੈ ਨਾ, ਵੀ ਜੋ ਵੀ ਆ ਵੀ ਉਹਨੂੰ ਅਸੀਂ ਵਿਸਰਨ ਨਹੀਂ ਦਿੱਤਾ ਨਾਲੋਂ। ਤੇ ਕਹਿੰਦਾ ਹਰ ਕੋਈ ਅਰਦਾਸ ਦੇ ਵਿੱਚ ਬਰਾਬਰ ਸਾਡੇ ਖੜਾ ਹੁੰਦਾ ਸੀ ਤੇ ਸਾਰਿਆਂ ਦਾ ਇਹ ਸੀ ਕਿ ਜਦੋਂ ਅਸੀਂ ਇੱਕ ਵਾਰ ਪੰਜਾਬ ਚਲੇ ਗਏ ਕਿ ਅਸੀਂ ਗੁਰੂ ਘਰ ਜਾਣਾ ਤੇ ਅੰਮ੍ਰਿਤ ਛਕ ਲੈਣਾ, ਠੀਕ ਹੈ ਜੀ, ਵੀ ਇੱਕ ਵਾਰ ਜੇ ਸਾਨੂੰ ਗੁਰੂ ਨੇ ਇੱਥੋਂ ਮੌਤ ਦੇ ਮੂੰਹ ਚੋਂ ਕੱਢ ਲਿਆ ਵੀ ਇੱਕ, ਹੈ ਨਾ, ਮੁੜ ਗਏ ਤਾਂ ਚਲੋ ਸਾਡੀ ਅਰਦਾਸ ਪੂਰੀ ਹੋਈ। ਕਹਿੰਦੇ ਏਅਰਪੋਰਟ ਤੇ ਆਏ ਆ, ਕਹਿੰਦੇ ਪਰ ਕੁਝ ਕੁ ਯਾਰ ਤਾਂ ਇਹੋ ਜਿਹੇ ਨਿਕਲੇ ਕਿ ਜਿਨ੍ਹਾਂ ਨੇ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ, ਸਿੱਧੇ ਜਾਂ ਤਾਂ ਕਹਿੰਦਾ ਨਾਈਆਂ ਦੀ ਦੁਕਾਨ ਤੇ ਗਏ ਤੇ ਜਾਂ ਆਪਦੇ ਘਰੇ ਚਲੇ ਗਏ। ਤੋ ਇਹਨੇ ਇੱਕ ਦੋ ਮੁੰਡਿਆਂ ਦਾ ਦੱਸਿਆ ਕਿ ਜਿਨ੍ਹਾਂ ਨੇ ਫਿਰ ਗੁਰੂ ਘਰ ਜਾ ਕੇ ਅੰਮ੍ਰਿਤ ਛਕਿਆ, ਖੁਦ ਇਹ ਲੇਖਕ ਵੀ ਆ ਜੋ ਹੁਣ ਅੰਮ੍ਰਿਤਧਾਰੀ ਆ ਜੀ, ਤੋ ਸ਼ੁਕਰਾਨੇ ਦੇ ਤੌਰ ਤੇ ਜਦੋਂ ਗਏ ਨੇ। ਫੇਰ ਉਹ ਕਹਿੰਦਾ ਵੀ ਵੱਡੇ ਮੁਸ਼ਕਿਲ ਸੀ ਕਿ ਹਾਂਜੀ ਸਤਨਾਮ ਮੁੰਡਾ ਜਿਹੜਾ ਪੂਰਾ ਹੋ ਗਿਆ ਸੀ ਉਹਦੇ ਉਹਦੇ ਘਰ ਜਾਣਾ ਸੀ ਦੱਸਣ ਲਈ, ਇਹ ਸੋਚ ਰਹੇ ਯਾਰ ਮਾਂ ਬਾਪ ਦੇ ਦਿਲ ਤੇ ਕੀ ਬੀਤੂਗੀ ਕਿ ਉਹਦੀ ਇੱਕ ਲਾਸ਼ ਨੂੰ ਅਸੀਂ ਉੱਥੇ ਦੱਬ ਕੇ ਆ ਗਏ। ਤਾਂ ਫੇਰ ਉਹ ਕਹਿੰਦੇ ਅਸੀਂ ਕਿ ਘਰ ਉਹਦੇ ਜਾ ਕੇ ਦੱਸਿਆ ਵੀ ਆਪਣੇ ਸਤਨਾਮ ਦੇ ਘਰ, ਕਹਿੰਦੇ ਗਏ ਵੀ ਹਾਂ ਅਸੀਂ ਤਿੰਨ ਚਾਰ ਜਾਣੇ, ਕਹਿੰਦੇ ਉਹ ਜਾ ਕੇ ਜਦੋਂ ਸੱਚ ਦੱਸਿਆ ਵੀ ਕਹਿੰਦੇ ਅਸੀਂ ਜਾ ਤਾਂ ਬਣੇ ਹਾਂ ਹਨਾ, ਤੇ ਅਸੀਂ ਵੀ ਸਾਡਾ ਉਹ ਸਭ ਤੋਂ ਇੱਕ ਮਾੜਾ ਦਿਨ ਸੀਗਾ ਜਿਹੜਾ ਕਿ ਇੱਕ ਘਰ ਜਾ ਕੇ ਮਾਂ ਨੂੰ ਉਹਦੇ ਪੁੱਤ ਦੀ ਮੌਤ ਦੀ ਖਬਰ ਦੇਣੀ ਉਹਨਾਂ ਦੇ ਘਰਦਿਆਂ ਨੂੰ ਕਿ ਭਾਈ ਉਹਨੂੰ ਇੱਕੋ ਇਹ ਵੀ ਏਦਾਂ ਦੀ ਵੀ ਉਹਦਾ ਆਖਰੀ ਵਾਰ ਮੂੰਹ ਨਹੀਂ ਵੇਖ ਸਕਦੇ, ਅਸੀਂ ਉਹਨੂੰ ਦੱਬ ਕੇ ਆ ਗਏ ਹਾਂ ਉੱਥੇ, ਹੈ ਨਾ, ਇਹ ਸਾਰਾ ਦੱਸਣਾ ਜਾਂ ਸਾਡੇ ਲਈ ਬੜੀ ਵੱਡੀ ਗੱਲ ਸੀ। ਤੇ ਉਹ ਕਹਿੰਦਾ ਸੀਗਾ ਜੀ ਕਿ ਸਤਨਾਮ ਬਾਰੇ ਸਾਨੂੰ ਫਿਰ ਉਹਨਾਂ ਦੇ ਘਰਦਿਆਂ ਨੇ ਦੱਸਿਆ ਵੀ ਉਹ ਘਰੋਂ ਚੰਗਾ ਸੀ ਮੁੰਡਾ, ਜ਼ਮੀਨ ਜਾਇਦਾਦ ਸੀਗੀ ਉਹਦੇ ਕੋਲ, ਇਕੱਲਾ ਗਹਿਰਾ ਮੁੰਡਾ ਸੀ ਮਾਪਿਆਂ ਦਾ। ਤੇ ਉਹ ਕਹਿੰਦੇ ਵੀ ਇੱਕ ਸਰਪੰਚ ਦੇ ਆਖੇ ਲੱਗ ਕੇ ਹਨਾ ਵੀ ਊਂ ਚੱਲ ਪਿਆ ਵੀ ਚੱਲ ਤੇਰੇ ਕੋਲ ਇੰਨਾ ਪੈਸਾ ਤੂੰ ਤੀਰਾਂ ਜਾਇਆ, ਕਹਿੰਦੇ ਜਾਂਦਾ ਨੀ ਸੀ ਘਰ ਦੇ, ਕਹਿੰਦੇ ਕਹਿੰਦੇ ਪਿੰਡ ਦਾ ਹੀ ਉਹਨਾਂ ਦਾ ਜਿਹੜਾ ਸਰਪੰਚ ਸੀ ਵੀ ਉਹਨੇ ਇਹ ਜ਼ੋਰ ਲਾਇਆ ਸੀਗਾ ਵੀ ਚੱਲ ਤੂੰ ਤੀਰਾਂ ਜਾਇਆ ਵੀ ਜੇ ਨਾ ਵੀ ਹੋਇਆ ਉੱਥੇ, ਹਨਾ, ਵੀ ਤੇਰਾ ਨਾ ਦਿਲ ਲੱਗਾ ਤਾਂ ਤੂੰ ਵਾਪਸ ਆ ਜੀ, ਜਿਹੜੀ ਗੱਲ ਤੂੰ ਦੇਖ ਲੱਗ ਰਿਹਾ, ਕਹਿੰਦਾ ਇਸੇ ਚੱਕਰਾਂ ਚ ਉਹ ਤੁਰ ਪਿਆ ਸੀ ਘਰੋਂ। ਤੇ ਕਈ ਮੁੰਡੇ ਹੁੰਦੇ ਵੀ ਆ ਜੀ ਏਦਾਂ ਹੀ, ਕਈਆਂ ਦੇ ਵੀ ਜ਼ਮੀਨ ਜਾਇਦਾਦਾਂ ਖੁੱਲੀਆਂ ਹੁੰਦੀਆਂ ਨੇ, ਕਈ ਸ਼ੌਂਕੀਆ ਤੌਰ ਤੇ ਤੁਰ ਪੈਂਦੇ ਆ ਏਦਾਂ ਦੇ ਚੱਕਰਾਂ ਦੇ ਵਿੱਚ ਵੀ, ਪਰ ਨਤੀਜੇ ਅੱਗੇ ਜਿਹੜੇ ਨਿਕਲਦੇ ਆ ਉਹ ਹੋਰ ਹੀ ਨਿਕਲਦੇ ਆ ਫਿਰ। ਤੇ
ਬਿਲਕੁਲ
ਆ ਜੋ ਇਸ ਕਿਤਾਬ ਦਾ ਜੀ ਆਹੀ ਸਾਰਾ ਜਾਣੀ ਸਾਰ ਸੀਗਾ। ਸੋ ਉਹਨੇ ਦੱਸਿਆ ਕਿ ਮੈਂ ਨੀ ਕਹਿੰਦਾ ਵੀ ਤੁਹਾਨੂੰ ਇਹ, ਕਹਿੰਦਾ ਵੀ ਨਾ ਮੇਰੇ ਆਖੇ ਕਿਸੇ ਨੇ ਇਹ ਗੱਲ ਲੱਗ ਕਿਸੇ ਨੇ ਲੱਗਣਾ ਮੇਰੇ ਆਖੇ, ਤੇ ਪਰ ਇੱਕ ਵਾਰੀ ਆ ਕਹਿੰਦੇ ਸੋਚ ਜ਼ਰੂਰ ਲਿਓ ਇਹ ਜਾਣ ਨਾਲੋਂ, ਦੋ ਨੰਬਰ ਦੇ ਵਿੱਚ ਜਾਣ ਨਾਲੋਂ ਚੰਗਾ ਹੈ ਕਿ ਤੁਸੀਂ ਇੱਥੇ ਮਿਹਨਤ ਕਰ ਲਵੋ, ਠੀਕ ਹੈ ਜੀ,
ਹਾਂਜੀ,
ਤੇ ਜਾਂ ਫਿਰ ਉਹ ਕਹਿੰਦੇ ਨੇ ਕਿ ਇੰਨੇ ਕੁ ਪ੍ਰਬੰਧ ਆਪਦੇ ਕਰਕੇ ਜਾਓ ਪਿੱਛੇ, ਹਨਾ, ਵੀ ਕੋਈ ਏਜੰਟ ਜੇ ਤੁਸੀਂ ਲੱਭਣਾ ਹੀ ਆ ਤਾਂ ਕੋਈ ਏਦਾਂ ਦਾ ਲੱਭੋ ਕਿ ਜਿਹੜਾ ਤੁਹਾਨੂੰ ਕਿਨਾਰੇ ਲਾ ਵੀ ਸਕੇ, ਤੇ ਜਾਂ ਪਿੱਛੇ ਤੁਹਾਡੇ ਘਰਦਿਆਂ ਦੇ ਹੱਥ ਪੈਂਦੇ ਹੋਣ, ਹਨਾ, ਤੇ ਬਿਨਾਂ ਪ੍ਰਬੰਧ ਤੋਂ ਕਹਿੰਦੇ ਅੱਬਲ ਪਹਿਲਾਂ ਤਾਂ ਉਹਨੇ ਜੀ ਇਹੀ ਗੱਲ ਕਹੀ ਹੈ ਕਿ ਜਾਓ ਹੀ ਨਾ, ਮਾੜਾ ਹੀ ਮਾੜਾ ਇਹ ਰਸਤਾ, ਮੌਤ ਦਾ ਹੀ ਰਸਤਾ ਹੈ। ਤੇ ਜਿਵੇਂ ਮੈਂ ਤੁਹਾਨੂੰ ਜੀ ਦੱਸ ਦੇਵਾਂ ਕਿ ਇਹ ਕਿਤਾਬ ਦੇ ਵਿੱਚੋਂ ਮੈਂ ਤਾਂ ਮੋਟੀਆਂ ਜਿਹੀਆਂ ਗੱਲਾਂ ਜੀ ਜਿਹੜੀਆਂ ਇੱਕ ਕਹਾਣੀ ਸ਼ੋਰਟ ਦੇ ਵਿੱਚ ਸਾਂਝੀ ਕਰਤੀ ਹੈ, ਪਰ 90 ਪੇਜਾਂ ਦੇ ਵਿੱਚ ਜਿਹੜੇ ਉਹਨਾਂ ਨੇ 27 ਦਿਨ ਪਾਣੀ ਤੋਂ ਬਿਨਾਂ ਪਲ ਪਲ ਕੱਟੇ ਨੇ, ਕਿਵੇਂ ਉਹਨਾਂ ਦਾ ਪਲ ਪਲ ਮਰ ਕੇ ਲੰਘਿਆ, ਉਹਦਾ ਜਿਹੜਾ ਵਰਣਨ ਕੀਤਾ ਹੋਇਆ ਉਹ ਤੁਸੀਂ ਪੜੋਗੇ ਨਾ ਜੀ ਕਿਤਾਬ ਦੇ ਵਿੱਚ, ਮੈਂ ਕਹਿੰਦਾ ਕਿਤਾਬ ਲੈ ਕੇ ਸਾਰੇ ਪੜ੍ਹਨ, ਉਹ ਕਿਤਾਬ 'ਚ ਪੜੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋਣਗੇ ਕਿ ਇਹ ਰੱਬਾ ਕੀ ਹੋਈ ਜਾਂਦਾ, ਬੰਦਾ ਇੱਕ ਵਾਰੀ ਬੰਦੇ ਦੇ ਹੰਝੂ ਡਿੱਗ ਪੈਂਦੇ ਅੱਖਾਂ 'ਚੋਂ ਕਿ ਇਹ ਹੋ ਕੀ ਰਿਹਾ, ਕਿ ਬੰਦੇ ਪਾਣੀ ਤੋਂ ਬਿਨਾਂ ਇੰਨਾ ਤੜਫ ਰਹੇ ਨੇ, ਜਿਹੜਾ ਇਹ ਸੀ ਇਸ ਕਿਤਾਬ ਦਾ ਸਾਰਾ। ਤੇ ਮੈਂ ਜ਼ਰੂਰ ਇਹ ਸਭ ਨੂੰ ਕਹਾਂਗਾ ਕਿ ਕਿਤਾਬ ਲੈ ਕੇ ਪੜ੍ਹਿਓ, ਤੇ ਹੋਰ ਜੋ ਨੌਜਵਾਨ ਜਿਹੜੇ ਸਾਡੇ ਏਦਾਂ ਦੇ ਪੈਸਾ ਦੇ ਕੇ ਜਾਣ ਲਈ ਤਿਆਰ ਹੋ ਜਾਂਦੇ ਉਹਨਾਂ ਨੂੰ ਜ਼ਰੂਰ ਪੜ੍ਹਾਇਓ। ਤਾਂ ਇਹ ਨੀ ਕਹਿੰਦਾ ਜੀ ਕਿਸੇ ਨੂੰ ਸਮਝਾਇਓ ਕਿਉਂਕਿ ਕਿਸੇ ਦੇ ਆਖੇ ਸਮਝਣਾ ਕੀ ਨੇ ਜੀ, ਅੱਜ ਕੱਲ੍ਹ ਤਾਂ ਇਹ ਗੱਲ ਆ ਵੀ ਜੇ ਕਿਸੇ ਨੂੰ ਸਮਝਾਓ ਤਾਂ ਅਗਲਾ ਕਹਿ ਦਿੰਦਾ ਤੂੰ ਮੇਰੇ ਤੋਂ ਜ਼ਿਆਦਾ ਸਿਆਣਾ, ਠੀਕ ਹੈ ਜੀ ਸਾਨੂੰ ਸਾਰਾ
ਬਿਲਕੁਲ ਬਿਲਕੁਲ
ਪਹਿਲੀ ਗੱਲ ਤਾਂ ਆਪਣੇ ਪੰਜਾਬ ਚ ਤਾਂ ਜੀ ਇਹ ਆ ਜੇ ਕਿਸੇ ਨੇ ਬਾਹਰ ਜਾਣਾ ਤਾਂ ਦੱਸਦੇ ਨੀ ਗੇ ਕਿਸੇ ਨਾਲ ਰਹਿ ਵੀ ਨੀ ਕਰਦੇ ਗੇ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਜਦੋਂ ਮੁੰਡਾ ਬਾਹਰ ਚੱਲਿਆ ਤੇ ਹਾਂਜੀ ਪਰ ਹਾਂ ਜੇ ਕੋਈ ਜਾਣਾ ਚਾਹੁੰਦਾ ਤਾਂ ਮੈਂ ਕਹਿੰਦਾ ਕਿਤਾਬ ਜ਼ਰੂਰ ਪੜ੍ਹਾਇਓ
ਜ਼ਰੂਰ ਪੜ੍ਹ ਕੇ ਜਾਵੇ
ਜਿੰਨੇ ਤੈਨੂੰ ਪੜ੍ਹਾ ਸਕਦੇ ਐਵੇਂ ਜ਼ਰੂਰ ਪੜ੍ਹ ਕੇ ਜਾਵੇ ਕਿਤਾਬ ਇੱਕ ਵਾਰ ਕਿ ਕੀ ਹਾਲ ਹੋਇਆ ਤਾਂ ਇਹ ਸੀ ਜੀ ਇਸ ਕਿਤਾਬ ਬਾਰੇ ਸਾਰਾ
ਦੇਖੋ ਸਰ ਵੀਰ ਇੱਥੇ ਚਲੋ ਨਾ ਥੋੜੇ ਜਿਹੇ ਅੰਕੜੇ ਮੈਂ ਜ਼ਰੂਰ ਸ਼ੇਅਰ ਕਰਦਾ ਤੇ ਆਪਣੇ ਜਿੱਦਾਂ ਵੈਸੇ ਤਾਂ ਗਿਣਤੀ ਲੱਖਾਂ ਦੀ ਆ ਜੇ ਦੁਨੀਆਂ ਭਰ ਚ ਦੇਖਿਆ ਜਾਵੇ ਨਾ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਮਿਸਿੰਗ ਕੰਪਲੇਂਟਸ ਹੁੰਦੀਆਂ ਜਿਹੜੀਆਂ ਇੱਕ ਮੁਲਕ ਤੋਂ ਦੂਜੇ ਮੁਲਕ ਜਾਣ ਦੇ ਵਿੱਚ ਇਲੀਗਲ ਜਾਣ ਦੇ ਵਿੱਚ ਗੁੰਮ ਜਾਂਦੇ ਲੋਕ ਹੈ ਨਾ ਜਿਹਨਾਂ ਦਾ ਕੋਈ ਪਤਾ ਨੀ ਲੱਗਦਾ ਤੇ ਮੈਨੂੰ ਲੱਗਦਾ ਕਿ ਤਕਰੀਬਨ ਲੱਖ ਦੇ ਕਰੀਬ ਤਾਂ ਆਪਣੇ ਪੰਜਾਬ ਚੋਂ ਹੀ ਗਿਣਤੀ ਪਹੁੰਚ ਗਈ ਹੋਣੀ ਆ ਕਿਉਂਕਿ ਇੱਕ ਦੌਰੇ ਏਦਾਂ ਦਾ ਚੱਲਦਾ ਸੀਗਾ ਹਰ ਕੋਈ ਇਲੀਗਲ ਤਰੀਕੇ ਨਾਲ ਜਾਂਦਾ ਸੀ ਪਰ ਉਹਦੇ ਵਿੱਚੋਂ ਆਪਣੇ ਇੱਕ ਮਾਲਟਾ ਕਾਂਡ ਮਾਲਟਾ ਬੋਟਰ ਹੈ ਜਿਹੜੀ ਮਸ਼ਹੂਰ ਹੋਈ ਸੀਗੀ ਜਿਹੜੀ ਕਿ 25 ਦਸੰਬਰ 1996 ਚ ਵਾਪਰੀ ਸੀਗੀ ਤੇ ਇਕੱਲੀ ਉਸੇ ਉਸੇ ਘਟਨਾ ਦੇ ਵਿੱਚ 283 ਨੌਜਵਾਨ ਆਪਣੇ ਮਾਰੇ ਗਏ ਸੀ ਲਾਪਤਾ ਹੋ ਗਏ ਸੀ ਜਾਂ ਕਹਿ ਲਓ ਕਿ ਮਾਰੇ ਗਏ ਸੀਗੇ ਤੇ ਉਸ ਤੋਂ ਬਾਅਦ ਇੱਕ ਕਿਸ਼ਤੀ ਤੁਰਕੀ ਦੇ ਲਾਗੇ ਵੀ ਡੁੱਬੀ ਸੀ ਤੇ ਜਿਹਦੇ ਵਿੱਚ ਸਿਰਫ ਦੁਆਬੇ ਏਰੀਏ ਦੇ 30 ਨੌਜਵਾਨ ਮਾਰੇ ਗਏ ਸੀਗੇ ਸਮੁੰਦਰ ਦੇ ਵਿੱਚ ਦੱਸਿਆ ਕੁਛ ਜਾਂਦਾ ਆ ਤੇ ਸਾਰੇ ਏਜੰਟਸ ਤੇ ਕੇਸ ਚੱਲਿਆ ਸੀਗਾ ਤਾਂ ਉਹ ਚਲੋ ਗ੍ਰਿਫਤਾਰ ਵੀ ਹੁੰਦੇ ਆ ਰੌਲਾ ਪੈਂਦਾ ਆ ਅਖਬਾਰਾਂ ਚ ਖਬਰਾਂ ਆਉਂਦੀਆਂ ਪਰ ਜਿਹੜਾ ਫੈਮਿਲੀ ਸਫ਼ਰ ਕਰਦੀ ਆ ਹਨਾ ਉਹ ਸਮਿਆਂ ਦੇ ਵਿੱਚ ਜੋ ਇਲੀਗਲ ਜਾਂਦੇ ਸੀ ਕਈ ਕਈ ਸਾਲ ਵਾਪਸ ਨਹੀਂ ਸੀ ਆਉਂ ਹੁੰਦਾ ਕਿ ਪੱਕੇ ਹੋਣਾ ਤੇ ਵਾਪਸ ਜਾਣਾ ਹਨਾ ਤੇ ਉਹ ਫਿਰ ਗੀਤ ਕਹਿੰਦੇ ਜਿਹੋ ਜਿਹਾ ਸਮਾਂ ਹੁੰਦਾ ਉਹੋ ਜਿਹੇ ਗੀਤ ਆਉਂਦੇ ਆ ਤੇ ਮੈਨੂੰ ਚੇਤਾ ਹਰਭਜਨ ਮਾਨ ਦਾ ਗੀਤ ਆ ਸੀ ਚਿੱਠੀਆਂ ਨੀ ਚਿੱਠੀਏ ਹਨਾ ਕਿ ਮਾਂ ਵੱਲੋਂ ਵੀ ਹੁੰਦਾ ਸੀਗਾ ਫੈਮਿਲੀ ਵੱਲੋਂ ਹੁੰਦਾ ਸੀਗਾ ਕਿ ਹੁਣ ਤਾਂ ਚਲੋ ਫੋਨ ਆ ਫੇਸ ਟਾਈਮ ਆ ਬੰਦਾ ਮਿੰਟ ਲਾਉਂਦਾ ਘਰੇ ਗੱਲ ਕਰ ਲੈਂਦਾ ਹਨਾ ਕਿ ਮਹਿਸੂਸ ਨੀ ਹੁੰਦਾ ਤੇ ਉਦੋਂ ਸਾਲਾਂ ਬੱਤੀ ਆਉਣਾ ਹਨਾ ਚਿੱਠੀ ਚ ਜਵਾਬ ਆਉਣਾ ਸਾਲ ਸਾਲ ਪਹਿਲਾਂ ਜਾਣ ਨੂੰ ਲੱਗ ਜਾਣਾ ਸੋ ਬਹੁਤ ਮਿਹਨਤ ਕਰਕੇ ਹੁਣ ਚਲੋ ਜੇਕਰ ਅਸੀਂ ਦੇਖਦੇ ਹਾਂ ਆਪਾਂ ਮਿੰਟ ਚ ਵਿਵਾਦ ਖੜਾ ਕਰ ਲੈਂਦੇ ਹਾਂ ਕਈ ਗੱਲਾਂ ਨਿਕਲ ਕੇ ਆਉਂਦੀਆਂ ਜੇ ਡਿਸਕਸ਼ਨ ਕਰੀਏ ਤਾਂ ਮੈਨੂੰ ਲੱਗਦਾ ਕਈ ਪ੍ਰੋਗਰਾਮ ਲੱਗ ਜਾਣੇ ਕਿ ਸਾਡਾ ਰਵੱਈਆ ਇਹਨਾਂ ਮੁਲਕਾਂ ਚ ਆ ਕੇ ਅਸੀਂ ਕਿਹੋ ਜਿਹਾ ਸੁਭਾਅ ਬਣਾ ਲਿਆ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਿ ਹਰ ਮੁਲਕ ਦੀ ਵੱਖੋ ਵੱਖ ਕੰਡੀਸ਼ਨ ਆ ਸੋ ਕਿੰਨੀ ਮਿਹਨਤ ਕਰਕੇ ਪਹਿਲਾਂ ਪੁੱਜੇ ਇੱਥੇ ਤੇ ਜਿਹੜੇ ਸਾਡੇ ਤੋਂ ਪਹਿਲਾਂ ਆਏ ਹੋਏ ਆ ਕਿ ਚਲੋ ਅੱਜ ਦੀ ਜਨਰੇਸ਼ਨ ਦਾ ਅਸੀਂ ਉਹ ਚ ਲੈ ਲਓ ਮਿੰਟ ਚ ਡਿਸਪਿਊਟ ਹੋ ਜਾਂਦਾ ਮਿੰਟ ਚ ਅਸੀਂ ਉਹਨਾਂ ਤੋਂ ਨਾ ਵਿਵਾਦ ਖੜਾ ਕਰ ਲੈਂਦੇ ਹਾਂ ਕਿ ਪੁਰਾਣੇ ਕਿਉਂ ਸਾਡੇ ਵਿਚਾਰ ਨਹੀਂ ਮਿਲਦੇ ਬਹੁਤ ਸਟਰਗਲ ਕਰਕੇ ਇੱਥੇ ਤੱਕ ਪਹੁੰਚੇ ਨਾ ਕਿ ਜੇ ਇੱਥੇ ਗੁਰੂ ਘਰ ਵੀ ਬਣੇ ਹੋਏ ਆ ਆਪਾਂ ਨੂੰ ਫੈਸਿਲਿਟੀ ਆ ਗੁਰੂ ਘਰ ਦੀ ਬੇਸ਼ੱਕ ਅਸੀਂ ਕਹਿੰਦੇ ਕਿ ਗੁਰੂ ਘਰ ਕਿਉਂ ਖੋਲ ਰਹੇ ਆ ਲੰਗਰ ਕਿਉਂ ਚੱਲ ਰਹੇ ਆ ਪਰ ਉਹ ਸਾਡੇ ਲਈ ਪਹਿਲਾਂ ਹੀ ਬਣੇ ਹੋਏ ਘਰ ਆ ਘੱਟੋ ਘੱਟ ਸਾਡਾ ਗੁਰੂ ਘਰ ਸਾਡੇ ਮੂਹਰੇ ਹੁੰਦਾ ਆ ਜਿਹੜੇ ਮੁਲਕ ਜਾਂਦੇ ਆ ਪਰ ਉਹ ਕਿੱਦਾਂ ਬਣੇ ਆ ਲੋਕ ਕਿੱਦਾਂ ਪਹੁੰਚੇ ਆਪਣੇ ਤੋਂ ਪਹਿਲਾਂ ਜਿਹੜੇ 2 ਨੰਬਰ ਚ ਆ ਕੇ ਸਟੈਂਡ ਹੋਏ ਆ ਸਲੂਟ ਕਰਨਾ ਬਣਦਾ ਆ ਸੋ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਲੱਖਾਂ ਗਿਣਤੀ ਨਾ ਜਿਹੜੀ ਜਾਨਾਂ ਜਾਂਦੀਆਂ ਆ ਭਾਜੀ ਭਾਜੀ ਇੱਕ ਗੱਲ ਹੋਰ ਇੱਥੇ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਹਾਂ ਕਿ ਆਹ ਤਾਂ ਗੱਲ ਹੋ ਗਈ ਇਲੀਗਲ ਮਾਈਗ੍ਰੈਂਟ ਜਿਹੜੇ ਜਾਂਦੇ ਆ ਆਪਣੇ ਨਾ ਜਿਹੜੇ ਅਰਬ ਕੰਟਰੀਜ ਦੇ ਵਿੱਚ ਜਾਂਦੇ ਆ ਨੌਜਵਾਨ ਮੈਂ ਤਾਂ ਪੁੱਛ ਰਿਹਾ ਕਿ ਪਿਛਲੇ ਦਿਨ ਹਨਾ ਕੁਛ ਕੁ ਮਹੀਨੇ ਪਹਿਲਾਂ ਤੁਹਾਡੇ ਕਜ਼ਨ ਬ੍ਰਦਰ ਦੀ ਡੈਥ ਹੋਈ ਸੀਗੀ ਅਰਬ ਕੰਟਰੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਮੈਂ ਥੋੜੇ ਚਲੋ ਮੈਂਸ਼ਨ ਕਰ ਦਵਾਂ ਕਿਉਂਕਿ ਹੁਣ ਗੱਲ ਹੋਣੀ ਆ ਕਿ ਜਦੋਂ ਆਪਾਂ ਕਿਸੇ ਬਾਹਰਲੇ ਮੁਲਕ ਪੜ੍ਹਨ ਜਾਂਦੇ ਆ ਹਨਾ ਕਿ ਆਪਣੀ ਭਾਰਤੀ ਸਰਕਾਰ ਵੱਲੋਂ ਨਾ ਇੱਕ ਵੈਬਸਾਈਟ ਤਿਆਰ ਕੀਤੀਆਂ ਹੋਈਆਂ ਕਿ ਸਾਨੂੰ ਤੁਸੀਂ ਇਨਫੋਰਮੇਸ਼ਨ ਦੇ ਕੇ ਜਾਓ ਸਾਨੂੰ ਦੱਸ ਕੇ ਜਾਓ ਕਿ ਤੁਸੀਂ ਕਿਹੜੀ ਕੰਟਰੀ ਜਾ ਰਹੇ ਹੋ ਤੇ ਸਾਡੇ ਕੋਲ ਪੂਰਾ ਡਾਟਾ ਹੋਵੇ ਸਾਡੇ ਭਾਰਤੀਆਂ ਦਾ ਕਿ ਉਹ ਕਿੱਥੇ ਪੜ੍ਹ ਰਹੇ ਆ ਜਾਂ ਕਿੱਥੇ ਨੌਕਰੀ ਕਰ ਰਹੇ ਆ ਤੇ ਕੱਲ ਨੂੰ ਸਾਨੂੰ ਲੱਭਣ ਲਈ ਸੌਖਾ ਰਹੇ ਇਹ ਸਰਕਾਰ ਵੱਲੋਂ ਯਾਨੀ ਕਿ ਸੁਵਿਧਾ ਦਿੱਤੀ ਜਾਂਦੀ ਆ ਤੋ ਸਾਨੂੰ ਅਵੇਅਰ ਹੋਣ ਦੀ ਲੋੜ ਆ ਕਿ ਸਰਕਾਰਾਂ ਕੀ ਕਰ ਰਹੀਆਂ ਸਾਡੇ ਲਈ ਅਸੀਂ ਦੋਸ਼ ਜ਼ਰੂਰ ਲਾ ਦਿੰਦੇ ਹਾਂ ਪਰ ਸਰਕਾਰਾਂ ਬਹੁਤ ਕੰਮ ਕਰ ਰਹੀਆਂ ਜਿਹੜੇ ਬਾਹਰਲੇ ਮੁਲਕਾਂ 'ਚ ਵੱਸਦੇ ਆ ਸੋ ਉਸ ਹੁਣ ਅਸੀਂ ਉਹ ਗੱਲ ਕਰਦੇ ਕਿ ਉਹ ਸਰੀਰ ਪਿਛਲੇ ਦਿਨ ਹੀ ਮੈਂ ਫੇਸਬੁੱਕ 'ਤੇ ਦੇਖ ਰਿਹਾ ਸੀਗਾ ਆਪਣੇ ਚਲੋ ਫੋਨ 'ਤੇ ਗੱਲ ਨਹੀਂ ਹੋਈ ਪਾਈ ਕਿ ਉਹ ਬੋਡੀ ਹੁਣ ਪਰਿਵਾਰ ਨੂੰ ਮਿਲ ਗਈ ਸੀਗੀ ਉਹ ਸਫ਼ਰ ਕਿਹੋ ਜਿਹਾ ਰਿਹਾ ਬੋਡੀ ਉੱਥੋਂ ਲੈਣ ਦਾ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਉਹ ਅਰਬ ਕੰਟਰੀ ਵਿੱਚ ਸੁਣਿਆ ਕਿ ਬਹੁਤ ਔਖਾ ਹੋ ਜਾਂਦਾ ਆ
ਹਾਂਜੀ ਬਿਲਕੁਲ ਮੈਂ ਇੱਥੇ ਆ ਕੁਝ ਕੁ ਗੱਲਾਂ ਜ਼ਰੂਰ ਦੱਸਾਂਗਾ ਕਿ ਜਦੋਂ ਚਾਚਾ ਜੀ ਦੇ ਬੇਟੇ ਦੀ ਸਾਨੂੰ ਪਤਾ ਲੱਗਾ ਸੀਗਾ ਜੀ ਸਤੰਬਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀਗੀ ਚਾਚਾ ਜੀ ਦੇ ਬੇਟੇ ਦੀ ਨਹੀਂ ਨਾਲ ਉਹਦਾ ਇੱਕ ਦੋਸਤ ਸੀ ਦੋਨਾਂ ਦੀ ਇਕੱਠਿਆਂ ਦੀ ਮੌਤ ਹੋਈ ਜੀ ਤੇ ਪਹਿਲਾਂ ਤਾਂ ਜੀ ਸਾਨੂੰ ਇਹ ਸੀਗਾ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਮੌਤ ਹੋਈ ਕਿਸ ਤਰ੍ਹਾਂ ਕੋਈ ਸਾਨੂੰ ਕੁਛ ਦੱਸਦਾ ਸੀ ਕੋਈ ਕੁਝ ਦੱਸਦਾ ਸੀ ਹੁਣ ਜੀ ਵੱਡੀ ਗੱਲ ਦੇਖੋ ਇਹ ਹੈ ਜੀ ਅਰਬ ਕੰਟਰੀਆਂ ਦੀ ਕਿ ਚਲੋ ਬੰਦਾ ਇੱਕ ਤਾਂ ਕੰਪਨੀ ਦੇ ਵਿੱਚ ਆ ਠੀਕ ਆ ਕਰ ਆ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਬੰਦਾ ਉੱਥੇ ਨੰਬਰ ਦੋ ਚ ਹੋ ਗਿਆ ਬਿਨਾਂ ਵੀਜ਼ੇ ਤੋਂ ਰਹਿ ਰਿਹਾ ਉਹਦੇ ਲਈ ਤਾਂ ਮੁਸ਼ਕਲ ਹੈ ਹੀ ਆ ਤੇ ਮੇਰੇ ਚਾਚਾ ਜੀ ਦੇ ਬੇਟੇ ਨਾਲ ਇਹੀ ਹੋਇਆ ਉਹਨਾਂ ਨੇ ਕੀ ਕੀਤਾ ਕਿ ਜੀ ਕੰਪਨੀ ਦੇ ਵਿੱਚ ਇੱਕ ਵਧੀਆ ਡਰਾਈਵਰ ਸੀ ਉਹ ਮੁੰਡਾ ਤੇ ਅਮਰਜੀਤ ਨਾਂ ਸੀਗਾ ਜੀ ਚਾਚਾ ਜੀ ਦੇ ਬੇਟੇ ਦਾ ਤੇ ਅਮਰਜੀਤ ਇੱਕ ਵਧੀਆ ਡਰਾਈਵਰ ਸੀ ਗਿਆ ਸਾਊਦੀ ਅਰਬ ਇੱਕ ਕੰਪਨੀ ਦੇ ਵਿੱਚ ਉਹਨੇ ਗੱਡੀ ਚਲਾਈ ਆ ਵਧੀਆ ਹਾਂਜੀ ਤੇ ਕੰਪਨੀ ਨੇ ਜਿਹੜੀ ਆ ਪੇ ਨਹੀਂ ਦਿੱਤੀ ਉੱਥੇ ਹੁਣ ਆਪਣੇ ਬਹੁਤ ਮੁੰਡਿਆਂ ਨਾਲ ਇਹ ਘਟਨਾਵਾਂ ਹੋ ਰਹੀਆਂ ਨੇ ਜਾਂ ਕੰਪਨੀਆਂ ਪੇ ਨਹੀਂ ਕਰਦੀਆਂ ਬਹੁਤ ਸਾਰੇ ਮੁੰਡੇ ਫਿਰ ਭੱਜ ਜਾਂਦੇ ਆ ਜੀ ਕੰਪਨੀ ਛੱਡ ਕੇ ਨਾ ਦੋ ਨੰਬਰ ਚ ਹੋ ਜਾਂਦੇ ਆ ਅੱਛਾ ਜੀ ਉਹ ਫਿਰ ਉੱਥੋਂ ਦੋ ਨੰਬਰ ਚ ਹੋ ਗਿਆ ਜਦੋਂ ਕੰਪਨੀ ਨੇ ਪੇ ਨਹੀਂ ਦਿੱਤੀ ਤੇ ਜੇ ਤਾਂ ਵੀ ਉੱਥੇ ਕੇਸ ਕੂਸ ਦਾ ਵੀ ਕੁਛ ਨੀ ਬਣਦਾ ਤੁਸੀਂ ਜਾ ਕੇ ਦੱਸੋਗੇ ਕੋਈ ਉੱਥੇ ਇੰਨਾ ਕੋਈ ਖਾਸ ਇਹਨੂੰ ਲੈਂਦਾ ਨੀ ਕੇਸ ਨੂੰ ਸੀਰੀਅਸ ਤੌਰ ਤੇ ਆਪਣੇ ਵੀ ਤੇ ਕੀ ਹੋਇਆ ਜੀ ਮਗਰੋਂ ਕੰਪਨੀ ਦੇ ਮਾਲਕ ਨੇ ਉਹਦੇ ਤੇ ਇੱਕ ਕੰਪਲੇਨ ਦਰਜ ਕਰਾਤੀ ਝੂਠੀ ਸੀ ਜਿਹੜੀ ਕਿ ਬੰਦਾ ਮੇਰੇ ਕੰਪਨੀ ਚੋਂ ਭੱਜ ਗਿਆ ਤੇ ਮੇਰਾ 40,000 ਗ੍ਰਾਮ ਲੈ ਕੇ ਭੱਜ ਗਿਆ ਠੀਕ ਹੈ ਸੋ ਇੱਕ ਉਹਦੇ ਤੇ ਇਹ ਕੰਪਲੇਨ ਹੋਊਗੀ ਤਾਂ ਫਿਰ ਆਪਣੇ ਮੰਤਰੀ ਸੁਸ਼ਮਾ ਸਵਰਾਜ ਜੀ ਗਏ ਸੀਗੇ ਉੱਥੇ ਸਾਊਦੀ ਅਰਬ ਉਹਨਾਂ ਨੇ ਕਿਹਾ ਸੀ ਕਿ ਆਪਣੇ ਤੁਸੀਂ ਪਾਸ ਬਣਾ ਲਓ ਜਿਹੜੇ ਦੋ ਨੰਬਰ 'ਚ ਰਹਿ ਰਹੇ ਨੇ ਜਾਂ ਜਿਹੜੇ ਵਾਪਸ ਆਉਣਾ ਚਾਹੁੰਦੇ ਨੇ ਕਿ ਮੈਂ ਵਾਅਦਾ ਕਰਦੀ ਹਾਂ ਕਿ ਇੱਥੋਂ ਦੀ ਗੌਰਮੈਂਟ ਕੋਈ ਕਿਸੇ ਨੂੰ ਕੁਛ ਨਹੀਂ ਕਹੂਗੀ ਤੁਸੀਂ ਆਪਣੇ ਦੇਸ਼ ਜਾ ਸਕਦੇ ਹੋ ਉਹ ਜੀ ਉੱਥੇ ਦੋ ਦਿਨਾਂ ਦੇ ਵਿੱਚ ਬਹੁਤ ਮੁੰਡੇ ਗਏ ਸਾਰਿਆਂ ਨੇ ਕਈ ਬਹੁਤ ਜਣਿਆਂ ਨੇ ਪਾਸ ਬਣਾਈ ਉਹ ਇੱਕ ਐਮਰਜੈਂਸੀ ਸਟੈਂਪ ਹੁੰਦੀ ਹੈ ਜੀ ਜਿਹੜੀ ਲੱਗਦੀ ਸੀ ਸੋ ਮੈਂ ਵੀ ਉਹਨੂੰ ਅਮਰਜੀਤ ਨੂੰ ਭੇਜਿਆ ਕਿ ਜਾ ਉੱਥੇ ਉੱਥੋਂ ਜਾ ਕੇ ਲਵਾ ਕੇ ਲੈ ਕੇ ਆਇਆ ਸਟੈਂਪ ਲਵਾ ਲਿਆ ਆ ਤੇ ਜੀ ਸਮਝ ਲਓ ਜੀ ਹਜੇ ਵੀ ਉਹਦਾ ਜਿਹੜਾ ਉਹ ਪਾਸ ਦਾ ਜੀ ਜਿਹੜਾ ਮਿਆਦ ਖਤਮ ਹੋਣ 'ਚ ਹਜੇ ਡੇਢ ਕੁ ਮਹੀਨਾ ਬਾਕੀ ਸੀ ਤੇ ਅਸੀਂ ਉਹਨੂੰ ਜ਼ੋਰ ਲਾ ਰਹੇ ਸੀ ਕਿ ਤੂੰ ਵਾਪਸ ਆ ਜਾ ਪੰਜਾਬ ਕਿਉਂਕਿ ਹੁਣ ਤੈਨੂੰ ਕਿਸੇ ਨੇ ਕੁਛ ਨੀ ਕਹਿਣਾ ਨਾ ਤੇਰੀ ਕੰਪਲੇਨ ਦਾ ਕੁਛ ਬਸ ਕਹਿੰਦਾ ਜੀ ਮੈਂ ਆ ਹੀ ਜਾਣਾ ਕਿ ਥੋੜੇ ਜਿਹੇ ਦਿਨ ਮੈਂ ਹੋਰ ਲਾ ਲਾਂ ਚਲੋ ਹੁਣ ਇੱਕ ਦਿਨ ਮੇਰੀ ਉਹਦੇ ਨਾਲ ਪਹਿਲਾਂ ਹੀ ਏਦਾਂ ਗੱਲ ਹੋ ਗਈ ਹੈ ਸਿਰਫ ਇੱਕ ਦਿਨ ਪਹਿਲਾਂ ਤੇ ਅਗਲੇ ਦਿਨ ਜਾਣੀ ਸਾਨੂੰ ਉਹਦੀ ਬਾਰੇ ਆ ਮਾੜੀ ਖਬਰ ਸੁਣੀ ਕਿ ਉਹਨਾਂ ਦੀ ਡੈਥ ਹੋ ਗਈ ਆ ਸੋ ਪਹਿਲਾਂ ਤਾਂ ਜੀ ਦੋ ਤਿੰਨ ਵੀਕ ਕੁਛ ਨੀ ਸਾਨੂੰ ਪਤਾ ਲੱਗਾ ਤਾਂ ਫਿਰ ਸਾਨੂੰ ਅਸੀਂ ਜਿਹੜੇ ਵੀ ਉਹਦੇ ਦੋਸਤ ਨੂੰ ਕਾਲ ਕਰਦੇ ਹਰ ਕੋਈ ਇਹ ਕਹਿੰਦਾ ਸੀਗਾ ਕਿ ਭਾਈ ਉਹ ਦੋ ਨੰਬਰ 'ਚ ਸੀ ਇੱਕ ਉਹਦੇ ਤੇ ਕੇਸ ਸੀਗਾ ਵੀ ਅਸੀਂ ਨੀ ਜਾ ਸਕਦੇ ਸਾਨੂੰ ਵੀ ਪ੍ਰੋਬਲਮ ਆਊਗੀ ਅੱਗੇ ਹਾਂਜੀ ਤਾਂ ਹੁਣ ਇਹ ਸੀ ਵੀ ਅਸੀਂ ਕਰੀਏ ਤੇ ਕਰੀਏ ਵੀ ਕੀ ਜਾਈਏ ਹੁਣ ਫੇਰ ਇੱਕ ਉਹਦੇ ਬਾਰੇ ਸੁਣਿਆ ਸੀ ਵੀ ਅੰਦਰੋਂ ਜਿਹੜੀ ਆ ਸ਼ਰਾਬ ਫੜੀ ਗਈ ਆ ਅੰਦਰੋਂ ਪੁਲਿਸ ਨੇ ਸ਼ਰਾਬ ਫੜੀ ਆ ਜੋ ਮੁੰਡੇ ਨੇ ਦੱਸਿਆ ਜੀ ਤੇ ਹੁਣ ਸ਼ਰਾਬ ਦਾ ਤੁਹਾਨੂੰ ਪਤਾ ਵੀ ਸਭ ਤੋਂ ਭੈੜਾ ਕੇਸ ਸਾਊਦੀ ਅਰਬ ਦੇ ਵਿੱਚ ਬਣਦਾ ਜਿਹੜਾ ਬੰਦਾ ਸ਼ਰਾਬ ਪੀਂਦਾ ਉਹਦਾ ਜੇ ਸ਼ਰਾਬ ਮਿਲ ਗਈ ਤਾਂ ਹੁਣ ਦੋ ਤਿੰਨ ਕੇਸ ਮਿਲ ਗਏ ਫਿਰ ਮੈਂ ਐਸ ਪੀ ਓਬਰਾਏ ਨਾਲ ਵੀ ਗੱਲ ਕੀਤੀ ਜੀ ਐਸ ਪੀ ਓਬਰਾਏ ਜੀ ਕਹਿੰਦੇ ਨੇ ਕਿ ਜੇ ਤਾਂ ਡਬਈ ਦੇ ਵਿੱਚ ਹੁੰਦਾ ਹੈ ਨਾ ਤਾਂ ਵੀ ਤੁਹਾਡੀ ਤਾਂ ਮੈਂ ਤੁਹਾਨੂੰ ਇੱਕ ਪੈਸੇ ਦੀ ਵੀ ਤੁਹਾਨੂੰ ਮੈਂ ਟੈਨਸ਼ਨ ਨਹੀਂ ਲੈਣ ਦੇਣੀ ਸੀ ਅਸੀਂ ਸਾਰਾ ਕਰਦੇ ਨੇ ਪਰ ਉਹ ਕਹਿੰਦੇ ਸਾਊਦੀ ਅਰਬ ਦੇ ਰੂਲ ਥੋੜੇ ਡਿਫਰੈਂਟ ਆ ਪਰ ਇੱਕ ਜਿਵੇਂ ਤੁਸੀਂ ਦੱਸਿਆ ਕਿ ਸ਼ਰਾਬ ਦਾ ਹੈ ਤੇ ਦੂਸਰਾ ਜਿਹੜਾ ਤੁਸੀਂ ਉਹਨੂੰ ਵਜ੍ਹਾ ਦੱਸੀ ਹੈ ਕਿ ਭਾਈ ਦੋ ਨੰਬਰ ਸੀ ਇੱਕ ਹੋਰ ਕੇਸ ਸੀਗਾ ਕਹਿੰਦੇ ਇਹਦੇ ਲਈ ਬਹੁਤ ਮੁਸ਼ਕਲ ਆ ਪਰ ਫਿਰ ਵੀ ਕਹਿੰਦੇ ਮੈਂ ਇੱਕ ਰਿਕੁਐਸਟ ਕਰ ਸਕਦਾ ਅਮੈਸੀ ਨੂੰ ਸਾਡੇ ਵੱਲੋਂ ਹੈ ਨਾ ਤੁਹਾਡੇ ਲਈ ਚਲੋ ਜੀ ਖੈਰ ਫਿਰ ਹੁਣ ਉੱਥੋਂ ਫਿਰ ਸਾਨੂੰ ਕਰਦਿਆਂ ਕਰਾਉਂਦਾ ਜੀ ਕਿਸੇ ਨੇ ਨੰਬਰ ਦਿੱਤਾ ਉੱਥੇ ਇੱਕ ਸਾਡਾ ਵੀਰ ਆ ਆਰਾਮ ਸਿੰਘ ਸਾਊਦੀ ਅਰਬ ਦੇ ਵਿੱਚ ਤੇ ਵੱਡੀ ਗੱਲ ਜੀ ਇਹ ਹੈ ਕਿ ਉਹ ਵੀ ਮੁੰਡਾ ਦੋ ਨੰਬਰ 'ਚ ਆਰਾਮ ਸਿੰਘ ਵੀ ਤੇ ਜਦੋਂ ਅਸੀਂ ਉਹਨੂੰ ਦੱਸੀ ਸਾਰੀ ਗੱਲ ਉਹ ਕਹਿੰਦਾ ਜੀ ਚੱਕਰ ਹੀ ਕੋਈ ਨੀ ਕਹਿੰਦਾ ਮੈਂ ਹੈਗਾ ਦੇਖੋ ਜੀ ਇੱਕ ਦੋ ਨੰਬਰ 'ਚ ਰਹਿਣ ਵਾਲਾ ਬੰਦਾ ਇਹ ਕਹਿ ਰਿਹਾ ਕਿ ਮੈਂ ਹੈਗਾ ਮੈਂ ਤੁਹਾਡੀ ਹੈਲਪ ਕਰਾਂਗਾ ਹਾਲਾਂਕਿ ਜਿਹੜੇ ਅਸਲ 'ਚ ਸੀਗੇ ਜਿਹੜੇ ਕੰਪਨੀਆਂ ਦੇ ਵਿੱਚ ਉਹ ਭੱਜ ਗਏ ਸਾਰੇ ਇਸ ਗੱਲ ਤੋਂ ਹੁਣ ਉਹ ਮੁੰਡਾ ਹਸਪਤਾਲ ਤੱਕ ਵੀ ਜਾਇਆ ਅੰਬੈਂਸੀ ਤੱਕ ਵੀ ਜਾ ਕੇ ਆਇਆ ਹਨਾ ਦੇਖੋ ਜਿਹੜਾ ਬੰਦਾ ਦੋ ਨੰਬਰ 'ਚ ਸੀ ਕਿਵੇਂ ਦੀ ਕਿਵੇਂ ਤਰ੍ਹਾਂ ਨਾਲ ਉਹਨੇ ਜੋ ਪਤਾ ਕੀਤਾ ਵੀ ਸਾਨੂੰ ਇਹ ਕਨਫਰਮ ਹੋਇਆ ਇੱਕ ਮੌਤ ਦਾ ਤੇ ਫਿਰ ਉਹਨੇ ਨਾ ਉਸੇ ਮੁੰਡੇ ਨੇ ਸਾਨੂੰ ਜੀ ਇੱਕ ਇੰਗਲੈਂਡ ਤੋਂ ਇੱਕ ਸੰਸਥਾ ਦਾ ਜਿਹੜਾ ਨੰਬਰ ਦਿੱਤਾ ਹੈ ਜਸਟਿਸ ਅਪਹੈਲਡ ਨਾਂ ਦੀ ਸੰਸਥਾ ਹੈ
ਅੱਛਾ ਜੀ
ਜਸਟਿਸ ਅਪਹੈਲਡ ਨਾਂ ਦੀ ਮੈਂ ਸਾਰਿਆਂ ਨੂੰ ਦੱਸ ਦੇਵਾਂ ਜੀ ਇੱਥੇ ਕਿ ਮੈਂ ਪਹਿਲਾਂ ਤਾਂ ਜੀ ਕਹਿੰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਕਿਸੇ ਨੂੰ ਵੀ ਕਿਸੇ ਦੀ ਧੀ ਭੈਣ ਨੂੰ ਬੁਖਾਰ ਚੜਿਆ ਵੀ ਮਾੜਾ ਹੈ ਸਾਨੂੰ ਅਸੀਂ ਕਹਿੰਦੇ ਹਾਂ ਸਾਰੇ ਤੰਦਰੁਸਤ ਰਹਿਣ ਪਰ ਖਾਸ ਤੌਰ ਤੇ ਕਿ ਅਰਬ ਕੰਟਰੀਆਂ ਦੇ ਵਿੱਚ ਮੈਂ ਜ਼ਰੂਰੀ ਗੱਲ ਦੱਸ ਦੂੰਗਾ ਕਿ ਜਿਹੜੇ ਵੀਰ ਬਾਈ ਚਾਂਸ ਸਾਨੂੰ ਇਹੋ ਜਿਹੀਆਂ ਖਬਰਾਂ ਬਹੁਤ ਵਾਰੀ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਕਿ ਫਲਾਨੇ ਮੁੰਡੇ ਦੀ ਇੰਨੇ ਟਾਈਮ ਤੋਂ ਉੱਥੇ ਡੈਡ ਬੋਡੀ ਰੋਲ ਰਹੀ ਆ। ਆਹ ਹੈ ਕਿ ਜੇ ਕਿਸੇ ਨਾਲ ਰੱਬ ਵੱਲੋਂ ਕੁਦਰਤੀ ਕੋਈ ਇਹੋ ਜਿਹੀ ਦੁਰਘਟਨਾ ਵਾਪਰਦੀ ਅਰਬ ਕੰਟਰੀਆਂ 'ਚ ਜਾਂ ਕੁਛ ਵੀ, ਉਹ ਜਸਟਿਸ ਅਪ ਹੈਲਡ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ, ਫੇਸਬੁੱਕ ਤੇ ਪੇਜ ਹੈਗਾ ਜਸਟਿਸ ਅਪ ਹੈਲਡ ਦਾ, ਤੇ ਉਹਦੇ ਜਿਹੜੇ ਫਾਊਂਡਰ ਨੇ ਉਹ ਸਾਡੇ ਪੰਜਾਬੀ ਨੇ ਭੈਣ ਜੀ ਜਸ ਉੱਪਲ ਆ ਉਹਨਾਂ ਦਾ ਨਾਂ, ਠੀਕ ਹੈ ਜੀ।
ਅੱਛਾ ਜੀ,
ਤੁਸੀਂ ਉਹਨਾਂ ਉਹਨਾਂ ਦੀ ਜਿਹੜੀ ਸੰਸਥਾ ਦਾ ਕੰਮ ਉਹ ਇਕੱਲਾ ਸਾਡੇ ਪੰਜਾਬੀਆਂ ਦਾ ਨਹੀਂ, ਉਹ ਕਿਤੇ ਵੀ ਕਿਸੇ ਕੋਈ ਕਿਸੇ ਨਾਲ ਕੋਈ ਹੈਪਨਿੰਗ ਹੁੰਦੀ ਆ ਜਾਂ ਬਰਮਾ ਲਾ ਲਓ, ਬੰਗਲਾਦੇਸ਼ ਲਾ ਲਓ, ਪਾਕਿਸਤਾਨ ਲਾ ਲਓ, ਕਿਸੇ ਵੀ ਦੇਸ਼ ਦੇ ਮੁੰਡੇ ਨਾਲ ਕੋਈ ਉਹਨਾਂ ਤੱਕ ਕੇਸ ਪਹੁੰਚਦਾ ਵੀ ਫਲਾਨੇ ਦੇਸ਼ ਚ ਉਹਦੇ ਨਾਲ ਜਾਂ ਡੈਥ ਹੋਈ ਜਾਂ ਬੋਡੀ ਨੀ ਘਰ ਜਾ ਰਹੀ, ਉਹ ਹਰ ਇੱਕ ਲਈ ਇਹ ਕੰਮ ਕਰਦੇ ਆ, ਠੀਕ ਹੈ ਜੀ।
ਅੱਛਾ ਜੀ,
ਤੇ ਹਾਂਜੀ, ਸੋ ਇਹਨਾਂ ਨੂੰ ਜ਼ਰੂਰ ਫੋਲੋ ਕਰਿਓ ਜਸਟਿਸ ਅਪ ਹੈਲਡ ਵਾਲਿਆਂ ਨੂੰ। ਇਹਨਾਂ ਨੂੰ ਅਸੀਂ ਆਪਦੀ ਸਾਰੀ ਗੱਲ ਦੱਸੀ, ਭੈਣ ਜੀ ਦਾ ਮੈਨੂੰ ਨੰਬਰ ਮਿਲਿਆ ਤੇ ਮੈਂ ਉਹਨਾਂ ਨੂੰ ਗੱਲ ਦੱਸੀ ਜੀ ਏਦਾਂ ਏਦਾਂ ਹੋਇਆ, ਤੇ ਉਹਨਾਂ ਨੇ ਸਿਰਫ ਇੱਕ ਈਮੇਲ ਕੀਤੀ ਆ ਮੈਂਸੀ ਨੂੰ, ਆਪਣੇ ਸਾਊਦੀ ਅਰਬ ਇੰਡੀਅਨ ਐਮਬੈਸੀ ਨੂੰ। ਸੋ ਉਸ ਤੋਂ ਪਹਿਲਾਂ ਜੀ ਤੁਹਾਨੂੰ ਦੱਸ ਦਈਏ ਕਿ ਅਸੀਂ ਸਾਊਦੀ ਅਰਬ ਦੀ ਜਿਹੜੀ ਐਮਬੈਸੀ ਨਾਲ ਇੰਡੀਆ ਦੇ ਵਿੱਚ ਸੰਪਰਕ ਕੀਤਾ ਸੀ, ਉਹ ਕਹਿੰਦੇ ਵੀ ਜਿਹੜਾ ਬੰਦਾ ਦੋ ਨੰਬਰ 'ਚ ਸਮਝ ਲਓ ਸਾਡੇ ਦੇਸ਼ 'ਚ ਹੀ ਹੈ ਨੀ, ਉਹਨਾਂ ਨੇ ਤਾਂ ਗੱਲ ਹੀ ਉਹ ਕਹਿੰਦੇ ਅਸੀਂ ਕੁਛ ਨੀ ਕਰ ਸਕਦੇ। ਹੁਣ ਇੰਡੀਆ ਨਾਲ ਮਿਲਸੀ ਵੈਸੇ ਨੀ ਉੱਥੇ ਸਾਡੀ ਕੋਈ ਗੱਲ ਸੁਣਦੀ ਸੀ, ਤਾਂ ਇਹ ਭੈਣ ਜੀ ਨੇ ਇੱਕ ਈਮੇਲ ਕੀਤੀ ਤੇ ਸਾਨੂੰ ਉਦਾਂ ਹੀ ਮੈਸੇਜ ਆ ਗਿਆ, ਪਹਿਲਾਂ ਵਟਸਐਪ ਤੇ ਮੈਸੇਜ ਆਇਆ ਉੱਥੋਂ ਮੈਂਸੀ ਤੋਂ ਇੱਕ ਮੁੰਡੇ ਦਾ, ਤਾਂ ਉਹਨਾਂ ਨੇ ਕਿਹਾ ਸੀ ਕਿ ਸਾਡੇ ਨਾਂ ਨੀ ਮੈਨਸ਼ਨ ਕਰਨੇ ਕਿਉਂਕਿ ਜਿਹੜਾ ਹੈਲਪ ਕਰਦਾ ਸੋ ਮੈਂ ਉਹਨਾਂ ਦਾ ਨਾਂ ਨੀ ਮੈਨਸ਼ਨ ਕਰ ਸਕਦਾ ਹੁੰਦੀ, ਠੀਕ ਹੈ
ਜੀ।
ਸੋ ਉਹਨੇ ਮੈਥੋਂ ਫਿਰ ਕਾਲ ਵੀ ਆਈ ਉਹਦੀ, ਉਹਨੇ ਮੈਥੋਂ ਸਾਰੀਆਂ ਡਿਟੇਲਾਂ ਲਈਆਂ ਚਾਚਾ ਜੀ ਦੇ ਬੇਟੇ ਦੀਆਂ ਸਾਰਾ ਕੁਛ ਜੋ ਵੀ ਸੀ। ਉਹਨਾਂ ਨੇ ਕਿਹਾ ਤੇ ਭਾਈ ਹੁਣ ਮੈਂ ਇੱਥੇ ਜੀ ਦੋ ਗੱਲਾਂ ਦੱਸਦਾ ਕਿ ਜਦੋਂ ਕਿਸੇ ਵੀ ਵੀਰ ਜਾਂ ਭੈਣ ਨਾਲ ਕੋਈ ਮਾੜੀ ਦੁਰਘਟਨਾ ਵਾਪਰਦੀ ਆ ਬਾਈ ਚਾਂਸ ਰੱਬ ਵੱਲੋਂ ਕਿਸੇ ਵੀ ਅਰਬ ਕੰਟਰੀ ਚ, ਤਾਂ ਤੁਹਾਨੂੰ ਮੈਂਸੀ ਵਾਲਿਆਂ ਨੇ ਇੱਕ ਲੈਟਰ ਦੇਣਾ ਹੁੰਦਾ ਜਿਹਦੇ ਚ ਤੁਸੀਂ ਬੋਡੀ ਦਾ ਕਲੇਮ ਕਰਨਾ ਮਾਂ ਬਾਪ ਦੇ ਸਾਈਨ ਕਰਕੇ। ਉਹਦੇ ਚ ਤੁਹਾਨੂੰ ਇੱਕ ਆਪਸ਼ਨ ਦਿੰਦੇ ਆ ਕਿ ਕੀ ਤੁਸੀਂ ਇਨਕੁਆਇਰੀ ਕਰਾਉਣਾ ਚਾਹੁੰਦੇ ਹੋ ਵੀ ਹਾਂ ਇਹਦੇ ਨਾਲ ਕੀ ਹੋਇਆ ਕੀ ਨਹੀਂ, ਠੀਕ ਹੈ ਜੀ। ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਇਹ ਚੱਕਰਾਂ ਚ ਕੋਈ ਵੀ ਪਇਓ ਨਾ, ਜਿੱਥੇ ਤੁਸੀਂ ਲੈਟਰ ਪਾ ਉਹਨਾਂ ਨੂੰ ਕਹਿ ਦਿਓ ਕਿ ਭਾਈ ਨਹੀਂ ਸਾਨੂੰ ਸਾਡੇ ਮੁੰਡੇ ਦਾ ਸਰੀਰ ਚਾਹੀਦਾ ਹਨਾ, ਵੀ ਸਾਨੂੰ ਸਰੀਰ ਚਾਹੀਦਾ ਉਹ ਭੇਜ ਦਿਓ ਤੇ ਅਸੀਂ ਕੋਈ ਇਨਕੁਆਇਰੀ ਨਹੀਂ ਕਰਾਉਣੀ। ਤੇ ਯਾਨੀ ਇਹ ਆਪਦਾ ਤਜਰਬਾ ਰਿਹਾ ਕਿ ਮੈਂ ਅਸੀਂ ਉਹਨਾਂ ਨੂੰ ਕਹਿਤਾ ਕਿ ਅਸੀਂ ਇਨਕੁਆਇਰੀ ਕਰਾਉਣੀ ਹੈ, ਇਸ ਤੋਂ ਵੀ ਸਾਨੂੰ ਮੌਤ ਦਾ ਪਤਾ ਨਹੀਂ ਲੱਗ ਰਿਹਾ। ਤੇ ਇਨਕੁਆਇਰੀ ਦੇ ਚੱਕਰਾਂ ਦੇ ਵਿੱਚ ਹੀ ਉਹਦੀ ਜਿਹੜੀ ਸਰੀਰ ਆ ਪੰਜ ਮਹੀਨੇ ਉੱਥੇ ਰੋਲਦਾ ਰਿਹਾ, ਠੀਕ ਹੈ ਜੀ
ਜੀ ਜੀ।
ਇਨਕੁਆਇਰੀ ਦੇ ਚੱਕਰਾਂ, ਚਲੋ ਇਨਕੁਆਇਰੀ ਹੋਊਗੀ ਸਾਰੀ ਹੋਊਗੀ, ਤੇ ਜਾ ਕੇ ਫਿਰ ਦੂਸਰਾ ਕੀ ਆ ਜੀ ਕਿ ਤਿੰਨ ਚਾਰਾਂ ਮਹੀਨੇ ਬਾਅਦ ਫਿਰ ਉਹਨਾਂ ਨੇ ਇੱਕ ਫਾਰਮ ਹੋਰ ਭੇਜਿਆ ਵੀ ਕੀ ਇਹਦਾ ਖਰਚ ਸਾਰਾ ਹੈ। ਮੈਨੂੰ ਉਹਨੇ ਮੁੰਡੇ ਨੇ ਮੈਸੇਜ ਕੀਤਾ ਹੈ ਐਮਬੈਸੀ ਤੋਂ, ਕਹਿੰਦਾ ਇਹਦਾ ਖਰਚ ਸਾਰਾ ਇੰਡੀਅਨ ਐਮਬੈਸੀ ਚੱਕੇਗੀ, ਠੀਕ ਹੈ, ਪਰ ਤੁਹਾਨੂੰ ਲੈਟਰ ਤੇ ਲਿਖਣਾ ਪੈਣਾ ਕਿ ਭਾਈ ਅਸੀਂ ਇਹ ਨਹੀਂ ਇੰਨਾ ਖਰਚ ਕਰ ਸਕਦੇ ਗੇ, ਤੇ ਸਾਨੂੰ ਲਿਖ ਕੇ ਦੇ ਦਿਓ ਤੇ ਸਾਰਾ ਖਰਚ ਐਮਬੈਸੀ ਚੱਕੇਗੀ। ਤਾਂ ਫਿਰ ਕਹਿੰਦੇ ਜਿਹੜੇ ਏਅਰਪੋਰਟ ਤੇ ਤੁਸੀਂ ਲਾਸ਼ ਮੰਗਵਾਉਣੀ ਚਾਹੋ ਉੱਥੇ ਮੰਗਾ ਸਕਦੇ ਹੋ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਦਾ ਨਾਂ ਅਸੀਂ ਦੱਸਿਆ, ਤੇ ਕਹਿੰਦੇ ਆ ਕਿ ਸਾਡਾ ਇੱਕ ਵੀ ਸਾਡਾ ਪੈਸਾ ਨੀ ਲੱਗਾ ਸਰੀਰ ਵਾਪਸ ਮੰਗਾਉਣ ਤੇ। ਹਾਂ ਜ਼ਰੂਰ ਪੰਜ ਮਹੀਨਿਆਂ ਬਾਅਦ ਸਰੀਰ ਵਾਪਸ ਆਇਆ, ਜਿੰਨੀਆਂ ਵੀ ਸਾਰੇ ਕੇਸ ਉਹਦੇ ਤੇ ਜੋ ਵੀ ਸੀ ਹਨਾ ਜੀ ਉਹਦੇ ਜਿਹੜੇ ਬੌਸ ਨੇ ਪਾਏ ਸੀਗੇ ਜਾਂ ਕੁਛ ਵੀ ਆ ਉਹ ਸਾਰੇ ਇੰਡੀਅਨ ਐਮਬੈਸੀ ਨੇ ਆਪ ਹੱਲ ਕੀਤੇ ਆ, ਠੀਕ ਹੈ ਜੀ, ਉਹਨਾਂ ਦਾ ਸਾਰਿਆਂ ਦਾ, ਤੇ ਆਪ ਪੈਰਵਾਈ ਕੀਤੀ ਅੱਗੇ ਲੱਗ ਕੇ, ਤੇ ਜਿਹੜਾ ਸਹੀ ਆ ਉਹ ਸਹੀ ਸਲਾਮਤ ਪੰਜਾਬ ਵਾਪਸ ਆਇਆ ਇੰਡੀਅਨ ਐਮਬੈਸੀ ਦੇ ਕਰਕੇ। ਤੇ ਮੈਂ ਜੀ ਇੱਥੇ ਦੋ ਚੀਜ਼ਾਂ ਦੱਸਾਂਗਾ, ਫਿਰ ਇਹ ਕਹਿੰਦੇ ਆ ਕਿ ਅਸੀਂ ਵੀ ਮੈਂ ਤਾਂ ਇਹ ਦੁਆ ਕਰਦੇ ਹਾਂ ਕਿ ਵਿਦੇਸ਼ਾਂ 'ਚ ਤਾਂ ਬੁਖਾਰ ਚੜਿਆ ਵੀ ਮਾੜਾ ਹੀ ਹੈ, ਪਰ ਜੇ ਬਾਈ ਚਾਂਸ ਕਿਸੇ ਨਾਲ ਕੋਈ ਦੁਰਘਟਨਾ ਵਾਪਰਦੀ ਆ ਖਾਸ ਕਰਕੇ ਅਰਬ ਕੰਟਰੀਆਂ ਦੀ, ਸਭ ਤੋਂ ਪਹਿਲਾਂ ਤਾਂ ਤੁਸੀਂ ਮੈਂ ਜਿਵੇਂ ਜਸਟਿਸ ਅਪ ਹੈਲਡ ਵਾਲਿਆਂ ਦਾ ਦੱਸ ਚੁੱਕਿਆ, ਤੁਸੀਂ ਉਹਨਾਂ ਨਾਲ ਸੰਪਰਕ ਕਰੋ, ਫੇਸਬੁੱਕ ਤੇ ਪੇਜ ਹੈਗਾ ਉਹਨਾਂ ਨੂੰ ਫੋਲੋ ਕਰ ਲਓ ਜਸਟਿਸ ਅਪ ਹੈਲਡ ਵਾਲਿਆਂ ਨੂੰ, ਠੀਕ ਹੈ ਜੀ।
ਹਾਂਜੀ,
ਨੰਬਰ ਦੋ ਤੇ ਜੀ ਤੁਸੀਂ ਵੀ ਘਬਰਾਉਣਾ ਬਿਲਕੁਲ ਨਹੀਂ ਹੈ, ਵੀ ਆਪਣੇ ਦਿਮਾਗ ਨੂੰ ਠੰਡਾ ਰੱਖਣਾ ਹੈ ਨਾ, ਜ਼ਰੂਰੀ ਹੈ ਜਦੋਂ ਇਹੋ ਜਿਹੀ ਦੁਰਘਟਨਾ ਵਾਪਰਦੀ ਹੈ ਕਈ ਵਾਰੀ ਬੰਦੇ ਦੇ ਵੱਸੋਂ ਬਾਹਰ ਹੋ ਜਾਂਦਾ ਕੰਮ, ਹਾਂਜੀ, ਜਾਂ ਬੰਦਾ ਇਹਦੇ ਵੱਸੋਂ ਬਾਹਰ ਹੋ ਜਾਂਦਾ ਕੰਮ, ਆਪਣੇ ਆਪ ਨੂੰ ਸੰਭਾਲਣਾ ਇਹ ਹੁੰਦਾ ਵੀ ਛੇਤੀ ਛੇਤੀ ਅਸੀਂ ਦੇਖੀਏ ਵੀ ਇਹ ਕੰਮ ਅਚਾਨਕ ਨਹੀਂ ਹੁੰਦੇ, ਦਿਮਾਗ ਨੂੰ ਠੰਡਾ ਰੱਖਣਾ ਪੈਂਦਾ, ਠੀਕ ਹੈ ਜੀ। ਫਿਰ ਅੰਬੈਸੀ ਨਾਲ ਜਦੋਂ ਤੁਸੀਂ ਗੱਲ ਕਰਨੀ ਆ ਸਿੱਧੀ ਇੰਡੀਅਨ ਅੰਬੈਸੀ ਨਾਲ ਤਾਂ ਬੜੇ ਪਿਆਰ ਨਾਲ ਗੱਲ ਕਰਨੀ ਹੈ ਨਾ ਜੀ, ਕਿਉਂਕਿ ਉਹ ਵੀ ਆਪਾਂ ਅਕਸਰ ਕਹਿੰਦੇ ਹਾਂ ਵੀ ਸਾਡੀ ਜਾਂ ਵੀ ਇੰਡੀਅਨ ਅੰਬੈਸੀ ਵਾਲੇ ਮੂਹਰੋਂ ਰੁੱਖਾ ਬੋਲਦੇ ਆ, ਸਾਡੀ ਗੱਲ ਨੀ ਸੁਣਦੇ। ਮੈਂ ਕਹਿੰਦਾ ਕਿ ਮੇਰੇ ਨਾਲ ਜਿਸ ਬੰਦੇ ਨੇ ਜੋ ਜਿਹਦੇ ਕੋਲ ਕੇਸ ਸੀਗਾ ਇੰਡੀਅਨ ਅੰਬੈਸੀ ਵਾਲੇ ਕੋਲ, ਉਹ ਮੇਰੇ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦਾ ਰਿਹਾ ਹੈ ਨਾ ਜੀ, ਜਿੰਨੇ ਟਾਈਮ ਉਹਨੇ ਮੇਰੇ ਨਾਲ ਗੱਲ ਕੀਤੀ ਆ ਬੜੇ ਪਿਆਰ ਨਾਲ ਪੇਸ਼ ਆਇਆ। ਤੇ ਫਿਰ ਤੁਸੀਂ ਜਦ ਵੀ ਇਹ ਹੈ ਕਿ ਤੁਹਾਨੂੰ ਦੋ ਫਾਰਮ ਉਹ ਦਿੰਦੇ ਆ, ਉਹ ਤੁਸੀਂ ਆਪਦੀ ਜਿਹੜੀ ਕਾਰਵਾਈ ਉਹ ਜਲਦੀ ਤੋਂ ਜਲਦ ਕਰਨੀ ਹੈ, ਠੀਕ ਹੈ ਜੀ। ਇੱਕ ਪਹਿਲਾਂ ਫਾਰਮ ਜਿਹੜੇ ਬੋਡੀ ਕਲੇਮ ਦੇ ਹੁੰਦੇ ਆ, ਫਿਰ ਇੱਕ ਹੋਰ ਫਾਰਮ ਹੁੰਦਾ ਵੀ ਤੁਸੀਂ ਉਹਨਾਂ ਨੂੰ ਇਹ ਪਹਿਲਾਂ ਰਿਕੁਐਸਟ ਕਰਨੀ ਹੈ ਕਿ ਅਸੀਂ ਇਹਦਾ ਬੋਡੀ ਮੰਗਾਉਣ ਦਾ ਜਿਹੜਾ ਖਰਚਾ ਨਹੀਂ ਚੁੱਕ ਸਕਾਂਗੇ, ਕਿਉਂਕਿ ਬਹੁਤ ਖਰਚ ਪੈ ਜਾਂਦਾ ਜੀ ਹਸਪਤਾਲ ਦਾ ਵੀ, ਠੀਕ ਹੈ ਜੀ।
ਅੱਛਾ ਜੀ।
ਤੇ ਦੂਸਰਾ ਬੋਡੀ ਮੰਗਾਉਣ ਦਾ ਵੀ, ਹੁਣ ਮੈਨੂੰ ਜੇ ਉਹ ਘੱਟੋ ਘੱਟ ਸਾਨੂੰ 40-50 ਹਜ਼ਾਰ ਦਰਾਮ ਤਾਂ ਹਸਪਤਾਲ ਦਾ ਖਰਚ ਕਹਿੰਦੇ ਜੀ, ਕਹਿੰਦੇ ਵੀ ਜੇ ਪਿਆ ਤਾਂ ਹਨਾ ਇੰਨਾ ਪਊਗਾ, ਜਿਹੜਾ ਕਿ ਤੁਸੀਂ ਮੈਂ ਕਿੰਨਾ ਲਾ ਲਓ ਜੀ ਵੀ 20,000 ਡਾਲਰ ਦੇ ਕਰੀਬ ਹਸਪਤਾਲ ਦਾ ਖਰਚ ਜਾਣੀ ਲਾ ਲਓ ਹਨਾ ਲਾ ਲਓ ਆਪਣਾ, ਤੇ ਉਹਦਾ ਜਿਹੜਾ ਬੋਡੀ ਨੂੰ ਰੱਖੀਦਾ ਫੇਰ ਹੋਰ ਹਨਾ। ਤਾਂ ਅਸੀਂ ਉਹਨਾਂ ਨੂੰ ਕਹੀਏ ਭਾਈ ਅਸੀਂ ਨਹੀਂ ਇੰਨਾ ਕਰ ਸਕਦੇ ਜੇ ਇੱਕਦਮ, ਹੁਣ ਸਾਡੇ ਕੋਲ ਕਿੱਥੋਂ ਹੋਵੇਗਾ। ਉਹ ਕਹਿੰਦੇ ਵੀ ਫਿਰ ਠੀਕ ਹੈ, ਕਹਿੰਦੇ ਨਹੀਂ ਤੁਸੀਂ ਕਰਨਾ ਵੀ ਨਹੀਂ, ਤੁਸੀਂ ਸਿਰਫ ਇੱਕ ਅਸੀਂ ਲੈਟਰ ਤੁਹਾਨੂੰ ਭੇਜਦੇ ਹਾਂ ਵੀ ਏਦਾਂ ਕਰਕੇ ਤੁਸੀਂ ਉਹਦੇ ਤੇ ਲਿਖ ਦਿਓ ਕਿ ਅਸੀਂ ਇਹ ਖਰਚ ਨਹੀਂ ਚੱਕ ਸਕਦੇ ਗੇ, ਤੇ ਤੁਹਾਨੂੰ ਅੰਬੈਸੀ ਆਪਣੇ ਵੱਲੋਂ ਉਹ ਕਰ ਦੇਵੇਗੀ, ਕਰ ਆਪਣੇ ਵੱਲੋਂ ਖਰਚ ਚੱਕੇਗੀ। ਤੇ ਦੂਸਰੀ ਜੀ ਇਹਨਾਂ ਦੀ ਮੈਂ ਉਹ ਵੈਬਸਾਈਟ ਦਾ ਭੁੱਲ ਗਿਆ ਜਿਹੜੀ ਕਰਦੇ ਹੋ, ਆਪਣੇ ਯਾਦ ਹੀ ਸੀ ਸ਼ਾਇਦ madad.gov.in ਜੋ ਇੰਡੀਅਨ ਸਾਡੀ ਇੰਡੀਅਨ ਇਮੀਗ੍ਰੇਸ਼ਨ ਵੱਲੋਂ ਬਣਾਈ ਗਈ ਹੈ ਕਿ ਜਿਹੜੀਆਂ ਪ੍ਰੋਬਲਮਸ ਸਾਡੇ ਉੱਥੇ ਸਟੂਡੈਂਟਸ ਨੂੰ ਜਾਂ ਬਾਹਰ ਕਿਤੇ ਵੀ ਆਉਂਦੇ ਆ, ਤੁਸੀਂ ਆਪਦਾ ਅਕਾਊਂਟ ਬਣਾ ਕੇ ਆਪਦਾ ਕੇਸ ਇਸ ਵੈਬਸਾਈਟ ਦੇ ਉੱਤੇ ਪਾ ਸਕਦੇ ਹੋ madad.gov.in ਤੇ। ਤੇ ਹਾਂਜੀ ਹਾਂਜੀ, ਅੱਗੋ ਛੇਤੀ ਕੋਈ ਕਾਰਵਾਈ ਨੀ ਹੁੰਦੀ, ਪਰ ਇਹ ਸਾਡੇ ਚ ਇੱਕ ਹੁੰਦਾ ਕਾਲਾਪਨ ਹੁੰਦਾ, ਠੀਕ ਹੈ ਜੀ। ਬਿਲਕੁਲ ਆਪਣੇ ਦਿਮਾਗ ਨੂੰ ਤੁਸੀਂ ਠੰਡੇ ਰੱਖੋ, ਜਦੋਂ ਵੀ ਕੋਈ ਕੋਈ ਦੁਰਘਟਨਾ ਵਾਪਰਦੀ ਹੈ ਏਦਾਂ ਦੀ ਆ, ਤੁਸੀਂ ਐਮੈਂਸੀ ਨਾਲ ਜਿਹੜੀ ਗੱਲ ਵੀ ਕਰਨੀ ਆ, ਤਾਂ ਵੈਬਸਾਈਟ ਵੀ ਹੈਗੀ ਆ ਸਾਡੀ ਜਿਹੜੀ ਮੈਂ ਹੁਣੇ ਦੱਸ ਕੇ ਹਟਿਆ, ਤਾਂ ਫਿਰ ਇੱਕ ਜਸਟਿਸ ਅਪਹੈਲਡ ਵਾਲੇ ਹੈਗੇ ਨੇ ਜੋ ਤੁਹਾਡੀ ਹੈਲਪ ਕਰ ਸਕਦੇ ਨੇ, ਠੀਕ ਹੈ ਜੀ। ਤੇ ਜਾਂ ਮੈਂ ਕਹਿੰਦਾ ਜੀ ਤੁਸੀਂ ਇੰਡੀਅਨ ਅੰਬੈਸੀ ਨਾਲ ਸਿੱਧਾ ਵੀ ਸੰਪਰਕ ਕਰੋਗੇ, ਜਿਸ ਦੇ ਵਿੱਚ ਕੋਈ ਦੁਰਘਟਨਾ ਵਾਪਰਦੀ ਹੈ ਨਾ ਉਹ ਵੀ ਤੁਹਾਡੀ ਗੱਲ ਸੁਣੇਗੀ, ਇਹ ਨਹੀਂ ਕਿ ਨਹੀਂ ਸੁਣੇਗੀ। ਉਹ ਵੱਖਰੀ ਗੱਲ ਹੈ ਕਿ ਕਈਆਂ ਨੇ ਬਦਨਾਮ ਜ਼ਿਆਦਾ ਕੀਤਾ ਹੋਇਆ, ਕਿਉਂਕਿ ਮੇਰਾ ਤਾਂ ਜੀ ਹੁਣ ਤਜਰਬਾ ਇਹ ਹੋਇਆ ਨਾ ਜੀ, ਕਿਉਂਕਿ ਜਿੰਨੇ ਮੇਰੀ ਜਦੋਂ ਗੱਲ ਹੋਈ ਆ, ਜਿੰਨੇ ਵਾਰ ਗੱਲ ਹੋਈ ਆ ਤਾਂ ਬੜੀ ਵਧੀਆ ਤਰੀਕੇ ਨਾਲ ਹੋਈ ਆ, ਕਦੇ ਲੱਗਾ ਹੀ ਨੀ ਗਾ ਕਿ ਉਹ ਬੰਦੇ ਨੂੰ ਕੋਈ ਐਂ ਹੋਵੇ ਕਿ ਮੈਂ ਉਹਨੂੰ ਜਾਂ ਤੰਗ ਕਰ ਰਿਹਾ ਜਾਂ ਕੁਛ ਵੀ ਆ। ਤੇ ਦੂਸਰਾ ਜੀ ਤੁਸੀਂ ਜਦੋਂ ਗੱਲ ਕਰਨੀ ਆ ਸਿਰਫ ਉਨੀ ਕੁ ਗੱਲ ਦਾ ਜਵਾਬ ਦੇਣਾ ਜਿੰਨੀ ਕੁ ਪੁੱਛਦੇ ਆ, ਠੀਕ ਹੈ ਜੀ। ਆਪਦੇ ਵੱਲੋਂ ਕੋਈ ਫਾਲਤੂ ਗੱਲ ਨੀ ਉਹਨਾਂ ਨਾਲ ਕਰਨੀ, ਤਾਂ ਇਸ ਤਰ੍ਹਾਂ ਬੜਾ ਇਸ ਬਣਾਓ ਸਾਰਾ ਗੱਲ, ਤੇ ਸਾਰਾ ਕੰਮ ਕਲੀਅਰ ਹੋ ਜਾਂਦਾ, ਠੀਕ ਹੈ ਜੀ। ਕਈ ਕੰਮ ਉਦੋਂ ਖਰਾਬ ਹੁੰਦਾ ਕਿ ਜਦੋਂ ਤੁਸੀਂ ਜ਼ਿਆਦਾ ਛੋਲਾਪਣ ਦਿਖਾਉਂਦੇ ਹੋ ਜਾਂ ਅੱਗੋਂ ਕਈ ਵਾਰੀ ਬੰਦਾ ਗੁੱਸੇ 'ਚ ਕੁਛ ਬੋਲ ਦਿੰਦਾ ਹਨਾ
ਹਾਂਜੀ
ਅੱਗੇ, ਜਿਵੇਂ ਹੁਣ ਗੁੱਸਾ ਸਾਨੂੰ ਵੀ ਆਉਂਦਾ ਸੀ ਜਦੋਂ ਸਾਥੋਂ ਵਾਰ ਵਾਰ ਉਹ ਇਨਕੁਆਇਰੀ ਕਰਦੇ ਸੀ ਕਿ ਆਹ ਚੀਜ਼ ਚਾਹੀਦੀ ਆ, ਆਹ ਚੀਜ਼ ਚਾਹੀਦੀ ਆ ਸਾਨੂੰ, ਕਿਉਂਕਿ ਉਹ ਨੰਬਰ 2 ਦੇ ਵਿੱਚ ਸੀਗਾ ਤਾਂ ਕਰਕੇ। ਪਰ ਥੋੜਾ ਸਬਰ ਨਾਲ, ਤੇ ਇੱਕ ਜੀ ਹੋਰ ਮੈਂ ਬੇਨਤੀ ਕਰਾਂਗੇ, ਜਿੰਨੇ ਵੀ ਤੁਹਾਡੇ ਅਰਬ ਕੰਟਰੀਆਂ ਦੇ ਵਿੱਚ ਆ ਜਾਂ ਖਾਸ ਕਰਕੇ ਸਾਊਦੀ ਅਰਬ ਦੇ ਵਿੱਚ, ਹਾਂਜੀ ਠੀਕ ਹੈ ਨਹੀਂ, ਕਿ ਉਹਨਾਂ ਨੂੰ ਵੀ ਇਹ ਬੇਨਤੀ ਕਰੋ ਵੀ ਉਹ ਜਿਹੜੀ ਵੀ ਕੰਪਨੀ ਦੇ ਵਿੱਚ ਕੰਮ ਕਰਦੇ ਆ ਤੇ ਆਪਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਆਪਦੇ ਘਰ ਜ਼ਰੂਰ ਦੇਣ, ਜ਼ਰੂਰ ਰੱਖਣ, ਠੀਕ ਹੈ ਜੀ, ਆਪਦੇ ਕੰਪਨੀ ਦੇ ਬਾਰੇ ਚ। ਤੇ ਜੇ ਬਾਈ ਚਾਂਸ ਰੱਬ ਨਾ ਕਰੇ ਕਿ ਕਿਸੇ ਨਾਲ ਕੋਈ ਦੁਰਘਟਨਾ ਵਾਪਰੇ ਹੋਣੀ, ਤਾਂ ਬਾਅਦ ਚ ਜਿਹੜੀ ਮੁਸ਼ਕਲ ਆਉਂਦੀ ਆ ਉਹ ਇਸੇ ਵਜ੍ਹਾ ਨਾਲ, ਕਿਉਂਕਿ ਸਾਡੇ ਚਾਚਾ ਜੀ ਦੇ ਬੇਟੇ ਦੀ ਕੋਈ ਪਾਸਪੋਰਟ ਦੀ ਇਕੱਲੀ ਫੋਟੋ ਕਾਪੀ ਸੀ, ਕੰਪਨੀ ਬਾਰੇ ਸਾਨੂੰ ਪਤਾ ਹੀ ਕੁਛ ਨਹੀਂ ਸੀ ਕਿੱਥੇ ਆ ਕਿੱਥੇ ਨਹੀਂ,
ਠੀਕ ਹੈ।
ਉਹ ਜਿਹਦੀ ਵਜ੍ਹਾ ਤੋਂ ਵੀ ਮਹੀਨਾ ਇੱਕ ਲੱਗ ਗਿਆ, ਏਦਾਂ ਹੀ ਕਿ ਅੰਬੈਸੀ ਨੇ ਕਿਹਾ ਸੀ ਕਿ ਅਸੀਂ ਇਨਕੁਆਇਰੀ ਕਰਾਂਗੇ ਤਾਂ ਇਹਦੇ ਚ ਅੰਬੈਸੀ ਨੇ ਕਿਹਾ ਸੀ ਜੇ ਅਸੀਂ ਇਨਕੁਆਇਰੀ ਕੀਤੀ ਸਾਨੂੰ ਪੂਰਾ ਮਹੀਨਾ ਲੱਗਣਾ ਇਹਦੇ ਲਈ, ਠੀਕ ਹੈ ਜੀ, ਸਾਰਾ ਕੁਛ ਕਲੀਅਰ ਕਰਾਂਗੇ। ਤੇ ਜੇ ਸਾਡੇ ਕੋਲ ਮੌਕੇ ਤੇ ਉਹ ਚੀਜ਼ ਹੁੰਦੀ ਤਾਂ ਹੋ ਸਕਦਾ ਉਹ ਇੰਨਾ ਟਾਈਮ ਨਾ ਲੱਗਦਾ, ਠੀਕ ਹੈ ਜੀ। ਤਾਂ ਸਾਰੀ ਜਿਹੜੀ ਇਨਫੋਰਮੇਸ਼ਨ ਸੀ ਕਿ ਤੁਸੀਂ ਵੀ ਉਹ ਜਿਹੜੀ ਵੈਬਸਾਈਟ ਬਾਰੇ ਉਹ ਅੱਗੇ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸ਼ੇਅਰ ਕਰ ਦਿਓ।
ਹਾਂਜੀ, ਸੋ ਸਰਬੀਰ ਭਾਈ ਨੇ ਚੈੱਕ ਕਰ ਲਏ। ਹਾਂਜੀ, ਸੋ ਉਹੀ ਵੈਬਸਾਈਟ ਆ madad.com, ਮਾਫ ਕਰਨਾ ਭਾਜੀ ਦੁਬਾਰਾ ਬੋਲਿਓ, gov.com। ਅੱਛਾ, gov.in। ਹਾਂਜੀ, ਸੋ madad.gov.in ਵੈਬਸਾਈਟ ਦੇ ਉੱਤੇ ਤੁਸੀਂ ਆਪਣਾ ਜੇਕਰ ਏਦਾਂ ਦਾ ਕੁਛ ਹਾਦਸਾ ਵਾਪਰਦਾ ਜਾਂ ਫਿਰ ਤੁਸੀਂ ਵਿਦੇਸ਼ ਦੇ ਵਿੱਚ ਪੜ੍ਹਨ ਜਾਂ ਨੌਕਰੀ ਕਰਨ ਜਾ ਰਹੇ ਹੋ ਤੇ ਇੱਥੇ ਤੁਸੀਂ ਆਪਣੇ ਪ੍ਰੋਫਾਈਲ ਬਣਾ ਕੇ ਜਾ ਸਕਦੇ ਹੋ। ਉਹ ਤੁਹਾਡੀ ਪ੍ਰੋਫਾਈਲ ਇੱਥੇ ਸੇਫ ਰਹੇਗੀ ਭਾਰਤੀ ਸਰਕਾਰ ਦੇ ਨਾਲ। ਉਹ ਤੁਹਾਡਾ ਐਡਰੈਸ, ਕਿੱਥੇ ਕੰਮ ਕਰਦੇ ਹੋ, ਸਾਰੀ ਇਨਫੋਰਮੇਸ਼ਨ ਉਹ ਰੱਖਣਗੇ ਆਪਣੇ ਕੋਲ। ਸੋ ਹੋਸੇ ਵੀਰ ਜੀ, ਬਹੁਤ ਧੰਨਵਾਦ ਅੱਜ ਤੁਸੀਂ।
ਹਾਂਜੀ, ਇੱਕ ਹੋਰ ਗੱਲ ਸ਼ੇਅਰ ਕਰਦੇ ਜੀ, ਇੱਕ ਕਿ ਜਦੋਂ ਤੁਸੀਂ ਉਹ ਆਪਦਾ ਸਾਰਾ ਇੱਥੇ ਡਾਟਾ ਰੱਖਣਾ ਜੀ, ਉਹ ਬਿਲਕੁਲ ਡਰਨਾ ਨਹੀਂ ਜਾਂ ਕਿਸੇ ਗੱਲੋਂ ਘਬਰਾਉਣਾ ਨਹੀਂ, ਹਨਾ ਵੀ ਸਾਡੇ ਨਾਲ ਵੀ ਇਹ ਅੱਗੇ ਸਰਕਾਰ ਹੋਰ ਨਾ ਕਰਦੇ ਵਿੱਚ ਆ ਕੇ, ਹਨਾ ਉਹ ਸਿਰਫ ਇੱਕ ਮਦਦ ਲਈ ਆ ਕਿ ਤੁਹਾਡੇ ਨਾਲ ਜੇ ਕੋਈ ਹੁੰਦਾ ਉੱਥੇ ਕੋਈ ਵੀ ਪ੍ਰੋਬਲਮ ਹੁੰਦੀ ਆ, ਹਨਾ ਤੁਹਾਡੀ ਕੋਈ ਉੱਥੇ ਇੰਡੀਅਨ ਅੰਬੈਸੀ ਨਹੀਂ ਤੁਹਾਡੀ ਕੋਈ ਗੱਲ ਸੁਣਦੀ ਤਾਂ ਤੁਸੀਂ ਉਹ ਵੀ ਆਪਦਾ ਉੱਥੇ ਕੇਸ ਪਾ ਸਕਦੇ ਹੋ ਕਿ ਭਾਈ ਸਾਡੀ ਮਦਦ ਵੀ ਸਾਡੀ ਸੁਣੀ ਨਹੀਂ ਗਈ ਗੱਲ, ਤੇ ਉਹਦੀ ਕਾਰਵਾਈ ਵੀ ਉਹ ਕਰਦੇ ਆ ਫੌਰਨ ਤੌਰ ਤੇ। madad.gov.in ਤੇ ਜਾ ਕੇ ਕਰੋਗੇ ਤਾਂ ਉਹਦੀ ਕਾਰਵਾਈ ਬਕਾਇਦਾ ਹੁੰਦੀ ਆ, ਇਹ ਨਹੀਂ ਕਿ ਨਹੀਂ ਹੁੰਦੀ ਜੀ। ਸੋ
ਜੀ
ਧੰਨਵਾਦ ਗੁਰਸੇਵਕ ਵੀਰ ਜੀ, ਬਹੁਤ ਬਹੁਤ ਟਾਈਮ ਦੇਣ
ਲਈ। ਹਾਂਜੀ ਭਾਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਭਾ ਕੱਢ ਕੇ ਕਿਤਾਬ ਦਾ ਕਹਾਣੀ ਲਈ ਵੀ ਤੇ ਦੂਜਾ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ। ਸੋ ਹੁਣ ਆਸ ਕਰਦੇ ਹਾਂ ਕਿ ਅਗਲੇ ਵੀਰਵਾਰ ਆਪਾਂ ਪ੍ਰੋਗਰਾਮ ਕਰਾਂਗੇ, ਸਭ ਸੁੱਖ ਸ਼ਾਂਤ ਰਹੇ
ਜੀ ਜੀ। ਹਾਂਜੀ,
ਅਗਲੇ ਹਫ਼ਤੇ ਤੱਕ ਤੁਹਾਨੂੰ ਇਜਾਜ਼ਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ, ਸਤਿ ਸ਼੍ਰੀ ਅਕਾਲ ਜੀ
ਜੀ। ਸੋ ਦੋਸਤੋ, ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੈਸੇਜ ਦੇ ਰਾਹੀਂ ਜੁੜੇ ਸੀ ਕੁਲਵੀਰ ਸਿੰਘ ਜੀ। ਸੋ ਉਹ ਵੀ ਪ੍ਰੋਗਰਾਮ ਸੁਣ ਰਹੇ ਸੀ ਤੇ ਉਹਨਾਂ ਨੇ ਵੀ ਪੁੱਛਿਆ ਸੀ ਕਿਤਾਬ ਕਿੱਥੋਂ ਮਿਲ ਸਕਦੀ ਆ, ਤੇ ਭਾਜੀ punjabilibrary.com ਜਾਂ ਫਿਰ ਆਪਣੇ ਹਾਂਗਕਾਂਗ ਵਾਲੇ ਭਾਜੀ ਨੇ ਸਾਂਝਾ ਕੀਤਾ ਸੀਗਾ punjabichetna.com ਵੈਬਸਾਈਟ ਸਾਂਝੀ ਕੀਤੀ ਸੀਗੀ। ਸੋ ਇਹਨਾਂ ਦੋ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਕਿਤਾਬ ਪੜ੍ਹ ਸਕਦੇ ਹੋ। ਸੋ ਇਹਨਾਂ ਦੇ ਨਾਲ ਹੀ ਗੁਰਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਲਿਖ ਰਹੇ ਨੇ, ਕਹਿੰਦੇ ਕਹਾਣੀ ਸੁਣ ਕੇ ਰੋਂਗਟੇ ਖੜੇ ਹੋ ਗਏ ਤੇ ਇਸ ਨਾਲ ਮਿਲਦੀ ਜੁਲਦੀਆਂ ਹੱਡ ਬੀਤੀਆਂ ਐਕਵਾਡੋਰ ਤੋਂ ਅਮਰੀਕਾ ਪੁੱਜਿਆ ਪੰਜਾਬੀ ਖੁਦ ਦੱਸ ਸਕਦਾ ਆ ਜੀ। ਬਿਲਕੁਲ, ਇੱਕ ਵੀਡੀਓ ਮੈਂ ਵੀ ਦੇਖੀ ਸੀ ਸੋਸ਼ਲ ਮੀਡੀਆ ਦੇ ਉੱਤੇ, ਸ਼ਾਇਦ ਇਹਨਾਂ ਦੇ ਗਰੁੱਪ ਚੋਂ ਹੀ ਸੀ ਨੌਜਵਾਨ ਉਹ, ਕਿ ਉਹ ਦੱਸ ਰਿਹਾ ਸੀ, ਮੈਂਸ਼ਨ ਕਰ ਰਿਹਾ ਸੀ ਕਿਤਾਬ ਬਾਰੇ ਗੱਲ ਵੀ ਕਰ ਰਿਹਾ ਸੀ, ਤੇ ਉਸ ਤੋਂ ਬਾਅਦ ਵੀ ਇੱਕ ਵੀਰ ਨੇ ਕਿਤਾਬ ਦੀ ਮੰਗ ਕੀਤੀ ਤਾਂ ਸਾਡਾ ਧਿਆਨ ਇਸ ਕਿਤਾਬ ਵੱਲ ਗਿਆ। ਸੋ ਫਿਰ ਪੁਰਾਣੇ ਆਰਟੀਕਲ ਜਿੱਤਿਆ ਗਿਆ ਤਾਂ ਕਿਤਾਬ ਦਾ ਮੌਕਾ ਮਿਲਿਆ। ਸੋ ਤੁਸੀਂ ਇਹ ਕਿਤਾਬ ਪੂਰੀ ਪੜ੍ਹ ਸਕਦੇ ਹੋ। ਸੋ ਮਸਲਾ ਹੁੰਦਾ ਕਿ ਕਿਤਾਬ ਤੋਂ ਅਸੀਂ ਸਿੱਖਣਾ ਹੀ ਆ ਨਾ, ਤੇ ਕਿੰਨੀਆਂ ਗੱਲਾਂ ਨਿਕਲ ਕੇ ਆਈਆਂ ਕਿ ਇੱਕ ਤਾਂ ਆਪਾਂ ਨੂੰ ਪਾਣੀ ਦੀ ਗੱਲ ਹੈ ਨਾ, ਕਿ ਜੇਕਰ ਉਹ ਪਾਣੀ ਲਈ ਇੰਨਾ ਲੜ ਰਹੇ ਸੀਗੇ, ਪਾਣੀ ਲਈ ਜੂਝ ਰਹੇ ਸੀ, ਪਾਣੀ ਚਾਹੀਦਾ ਸੀ ਕਿ ਅਸੀਂ ਪਾਣੀ ਦੀ ਥੋੜ੍ਹੀ ਜਿਹੀ ਰਿਸਪੈਕਟ ਕਰੀਏ, ਜੇਕਰ ਸਾਡੇ ਕੋਲ ਖੁੱਲ੍ਹਾ ਪਾਣੀ ਆ ਤਾਂ ਕਈ ਕਈ ਸਦੀਆਂ ਚੱਲ ਸਕੇ ਨਾ, ਉਨੀ ਕੁ ਵਰਤੋਂ ਕਰੀਏ ਜਿੰਨੀ ਕੁ ਲੋੜ ਹੁੰਦੀ ਹੈ, ਉਹਨੂੰ ਵੇਸਟ ਨਾ ਕਰੀਏ। ਤੇ ਦੂਜਾ, ਚਲੋ ਹੁਣ ਰੁਝਾਨ ਜ਼ਰੂਰ ਘੱਟ ਗਿਆ ਦੋ ਨੰਬਰ ਤੇ ਜਾਣ ਦਾ ਬਾਹਰ ਨੂੰ, ਪਰ ਜੇਕਰ ਅਸੀਂ ਕਿਸੇ ਮੁਲਕ ਦੇ ਵਿੱਚ ਘੁੰਮਣ ਵੀ ਜਾਂਦੇ ਹਾਂ ਤਾਂ ਪਹਿਲਾਂ ਚੈੱਕ ਕਰ ਲਈਏ ਉੱਥੇ ਦਾ ਲਾਅ ਕੀ ਆ, ਹਨਾ ਉੱਥੇ ਕੀ ਸਿਚੁਏਸ਼ਨ ਆ ਉੱਥੇ ਦੀ, ਕਿ ਕੋਈ ਇੰਟਰਨਲ ਅਫੇਅਰ ਤਾਂ ਨਹੀਂ ਚੱਲ ਰਿਹਾ ਉੱਥੇ, ਕੋਈ ਜੰਗ ਤਾਂ ਨਹੀਂ ਚੱਲ ਰਹੀ, ਅਸੀਂ ਘੁੰਮਣ ਜਾਈਏ ਤਾਂ ਉੱਥੇ ਮੂਹਰੇ ਵਿਵਾਦ ਚੱਲ ਰਿਹਾ ਹੋਵੇ, ਉੱਥੇ ਧਰਨੇ ਲੱਗੇ ਹੋਣ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨਹੀਂ, ਹੋਮਵਰਕ ਕਰਕੇ ਹੀ ਕਿਸੇ ਮੁਲਕ ਘੁੰਮਣ ਜਾਈਏ। ਸੋ ਤੇ ਅਪਡੇਟ ਕਰਦੇ ਰਹੀਏ, ਜੇਕਰ ਹੁਣ ਬੇਸ਼ੱਕ ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਘਰਦਿਆਂ ਨੂੰ ਆਪਣੇ ਐਡਰੈਸ, ਫੋਨ ਨੰਬਰ, ਹਨਾ ਜੋ ਆਪਣੇ ਫਰੈਂਡਸ ਦੇ ਫੋਨ ਨੰਬਰ, ਕਿਉਂਕਿ ਇਹ ਇਹ ਰਿਐਲਿਟੀ ਹੈ ਜ਼ਿੰਦਗੀ ਦੀ, ਹੁਣ ਜਿਉਂਦੇ ਹਾਂ ਆਪਾਂ, ਕੋਈ ਘੜੀ ਦਾ ਵਸਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣੇ ਨਾ, ਕਦੋਂ ਮਰ ਜਾਣਾ, ਕਿਹੜੇ ਮੋੜ 'ਤੇ ਕੀ ਹੋਣਾ। ਸੋ ਆਹ ਚੀਜ਼ਾਂ ਘਰਦਿਆਂ ਨੂੰ ਪਰੇਸ਼ਾਨੀ ਨਾ ਹੋਵੇ, ਆਹ ਜ਼ਰੂਰ ਅਪਡੇਟ ਕਰਕੇ ਰੱਖੀਏ, ਕਿ ਮਰਨ ਤੋਂ ਬਾਅਦ ਆਪਾਂ ਤਾਂ ਚਲੋ ਛੁਟਕਾਰਾ ਹੋ ਜਾਣਾ ਆਪਣਾ, ਪਰ ਉਹ ਹੋਰਾਂ ਨੂੰ ਆਪਣੇ ਸਕੇ ਸੰਬੰਧੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ। ਸੋ ਦੋਸਤੋ, ਇਹ ਸੀ ਕਿਤਾਬ ਦਾ ਸੈਕਸ਼ਨ, ਹੁਣ ਅਸੀਂ ਇੱਕ ਲੈਂਦੇ ਹਾਂ ਬ੍ਰੇਕ, ਸੁਣਦੇ ਹਾਂ ਗੀਤ, ਤੋ ਗੀਤ ਤੋਂ ਉਸ ਪਾਰ ਅਸੀਂ ਪੰਜਾਬ ਦੀਆਂ ਖਬਰਾਂ ਤੁਹਾਨੂੰ ਸਾਂਝੀਆਂ ਕਰਾਂਗੇ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲੈਣਾ।
ਦੋਸਤੋ, ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ, ਕੋਈ ਦੇਸ਼ ਵਿੱਚ ਕਰਦਾ ਹੈ ਤੇ ਕੋਈ ਵਿਚਾਰਾ ਆਪਣਾ ਘਰ ਬਾਰ, ਬੀਵੀ ਬੱਚੇ, ਮਾਂ ਬਾਪ, ਭੈਣ ਭਾਈਆਂ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਵਿੱਚ ਕਮਾਈਆਂ ਕਰਦਾ ਹੈ। ਬਈ ਸਿਆਣੇ ਕਹਿੰਦੇ ਨੇ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੀਤੀਆਂ ਮਿਹਨਤਾਂ ਨੂੰ ਮੌਲਾ ਇੱਕ ਦਿਨ ਜ਼ਰੂਰ ਭਾਗ ਲਾਉਂਦਾ ਹੈ। ਉਹ ਦੱਸੀ ਵੀ ਮਾਲਵੇ ਦਾ ਜੱਟਾ ਮਾਲਕ ਦੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਉੱਤੇ ਸ਼ਰੀਕਾਂ ਦੇ ਗਿਲੇ ਸ਼ਿਕਵੇ ਕੈਸੇ ਕਰਕੇ ਹੁੰਦੇ ਨੇ ਬਈ।
जी दोस्तों एक बार फिर तो स्वागत है तुहाडा हरमन रेडियो दे प्रोग्राम लहरां दे विच। तो हुण समा हो गया कि भारत ते पंजाब दीआं खबरां ते थोड़ी झात मारदे चलीए। तो उस तो पहला साडे नाल प्रोग्राम दे विच राजमिंदर भाजी ने भी सुनेहा भेजिया सी। सो टॉपिक नाल मिलदा कहिंदे वीर जी पंजाब जाण लग्गिआं वी कहिंदे सरप्राइज विजिट दे रुझान तों बचणा चाहीदा आ, पता नहीं हुंदा टाइम ते नीयत बदलण लग्गिआ। बिल्कुल सरप्राइज पता शॉक भी हो सकता देख के ना कई कई साल बाद जाते, पर अजकल भाजी गलबात हो जाती फेस टाइम ते एक दूजे देखते हैं सब कुछ, पर फिर भी हाँ इनफॉर्म करना बहुत जरूरी है, इनफॉर्म करके रखना चाहिए है फैमिली नू। सो बहुत धन्यवाद थोड़ा। सो हुण गल करते हैं पंजाब दे विच कैनेडा दे प्राइम मिनिस्टर गए हुए ने पंजाब। सो कल उन्हें हरिमंदर साहब भी दर्शन किते मत्था टेकिया, तो उस तो बाद मुख्यमंत्री कैप्टन अमरिंदर सिंह नू भी मिले। सो उन्हां दी 40 मिनट तक मीटिंग चली, तां मुख्यमंत्री दे जिहड़े मीडिया सलाहकार रवीन ठकराल ने दस्सिया कि प्रधानमंत्री ट्रूडो ने कहा कि उन्हां दी सरकार किसी भी तरह दीआं वक्खवादी गतिविधियां ਦੇ ਹੱਕ ਵਿੱਚ ਨਹੀਂ ਆ, ਕਿਉਂਕਿ ਉਹਨਾਂ ਨੇ ਆਪਣੇ ਮੁਲਕ ਵਿੱਚ ਆਪਣੇ ਜੀਵਨ ਦੌਰਾਨ ਅਜਿਹੀਆਂ ਚੁਣੌਤੀਆਂ ਨੂੰ ਨਜਿੱਠਿਆ ਤੇ ਇਹਨਾਂ ਨੂੰ ਖਤਮ ਕੀਤਾ ਆ। ਉਹ ਹਿੰਸਾ ਦੇ ਖਤਰਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਤੇ ਅਜਿਹੀਆਂ ਤਾਕਤਾਂ ਨੂੰ ਸ਼ਕਤੀ ਨਾਲ ਖਤਮ ਵੀ ਕੀਤਾ ਆ। ਤੇ ਇਸ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 9 ਵਿਅਕਤੀਆਂ ਦੀ ਸੂਚੀ, ਏ ਸ਼੍ਰੇਣੀ ਦੇ ਜਿਹੜੇ 9 ਵਿਅਕਤੀ ਆ ਕ੍ਰਿਮੀਨਲ, ਜਿਹੜੀ ਭਾਰਤੀ ਸਰਕਾਰ ਜਿਹਨਾਂ ਨੂੰ ਕ੍ਰਿਮੀਨਲ ਮੰਨਦੀ ਆ, ਉਹਨਾਂ ਦੇ ਨਾਮ ਦਿੱਤੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ। ਸੋ ਉਸ ਤੋਂ ਬਾਅਦ ਦੂਜੀ ਖਬਰ ਤੇ ਚੱਲਦੇ ਆ ਕਿ ਪਾਸਪੋਰਟ ਘੁਟਾਲਾ ਜੋ ਕਿ 10 ਸਾਲ ਪਹਿਲਾਂ 2008 ਦੇ ਵਿੱਚ ਦਰਜ ਹੋਇਆ ਸੀਗਾ, ਉਸ ਦੇ ਵਿੱਚ ਮੋਗਾ ਦੀ ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਦੀਪਤੀ ਗੁਪਤਾ ਨੇ ਅਦਾਲਤ ਨੇ 9.5 ਸਾਲ ਪੁਰਾਣੇ ਬਹੁਤ ਚਰਚਿਤ ਪਾਸਪੋਰਟ ਘੁਟਾਲੇ ਚ 14 ਟਰੈਵਲ ਏਜੰਟਾਂ ਨੂੰ ਦੇ ਸੰਚਾਲਕਾਂ ਸਮੇਤ 25 ਮੁਜਰਮਾਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਆ। ਸਾਰਿਆਂ ਨੂੰ 3-3 ਸਾਲ ਦੀ ਕੈਦ ਤੇ 11,000 ਰੁਪਏ ਜੁਰਮਾਨਾ ਕੀਤਾ ਆ। ਤੇ ਅਦਾਲਤ ਨੇ 44 ਮੁਲਜ਼ਮਾਂ ਨੂੰ ਸਬੂਤ ਦੀ ਘਾਟ ਕਾਰਨ ਬਰੀ ਵੀ ਕਰ ਦਿੱਤਾ। ਸੋ ਉਸ ਤੋਂ ਅੱਗੇ ਜਿਹੜੀ ਕੱਲ ਸੁਰੱਖਿਆ ਸੋਸ਼ਲ ਮੀਡੀਆ ਤੇ ਸੁਰੱਖਿਆ ਤੇ ਬਣੀ ਹੋਈ ਸੀ ਖਬਰ ਕਿ ਆਪ ਦੇ 2 ਵਿਧਾਇਕਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜਿਆ ਗਿਆ ਆ। ਸੋ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਅੱਜ ਦਿੱਲੀ ਪੁਲਿਸ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਤੇ ਪ੍ਰਕਾਸ਼ ਜਰਵਾਲ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਤੇ ਦੋਵਾਂ ਵਿਧਾਇਕਾਂ ਨੂੰ ਵੀਰਵਾਰ ਤੱਕ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਆ। ਕੱਲ ਹੀ ਉਹਨਾਂ ਦੀਆਂ ਜਮਾਨਤ ਅਰਜ਼ੀਆਂ ਬਾਰੇ ਫੈਸਲਾ ਲਿਆ ਜਾਵੇਗਾ, ਯਾਨੀ ਕਿ ਮਤਲਬ ਕਿ ਅੱਜ ਫੈਸਲਾ ਲਿਆ ਜਾਵੇਗਾ ਵੀਰਵਾਰ ਨੂੰ, ਕਿਉਂਕਿ ਪੁਲਿਸ ਨੇ ਉਸ ਤੇ ਜਵਾਬ ਦੇਣ ਲਈ ਸਮਾਂ ਮੰਗਿਆ ਆ। ਮੈਟਰੋਪੋਲੀਟਨ ਮੈਜਿਸਟਰੇਟ ਸਿਫਾਲੀ ਬਰਨਾਲਾ ਟੰਡਨ ਨੇ ਸੰਬੰਧਿਤ ਡਿਪਟੀ ਕਮਿਸ਼ਨਰ ਆਫ ਪੁਲਿਸ ਨੂੰ ਨਿੱਜੀ ਤੌਰ ਤੇ ਇਸ ਅਤਿ ਨਾਜ਼ੁਕ ਮਾਮਲੇ ਦੀ ਨਿਗਰਾਨੀ ਕਰਨ ਲਈ ਵੀ ਕਿਹਾ। ਸੋ ਇੱਕ ਹੋਰ ਅਗਲੀ ਖਬਰ ਦੇ ਵਿੱਚ ਬਾਬਾ ਬਗਾਲਾ ਵਿੱਚ ਇੱਕ ਨੌਜਵਾਨ ਨੂੰ ਉਹਦੇ ਘਰ ਮੂਹਰੇ 2 ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਪੁਰਾਣਾ ਵਿਵਾਦ ਚੱਲਿਆ ਆ ਰਿਹਾ ਸੀਗਾ, ਜਿਸ ਦੇ ਵਿੱਚ ਸੰਦੀਪ ਸਿੰਘ 24 ਸਾਲਾਂ ਨੌਜਵਾਨ ਨੂੰ ਘਰ ਦੇ ਬਾਹਰ ਪਹਿਲਾਂ ਹੱਥੋਂ ਪਾਈ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਨੌਜਵਾਨਾਂ ਨੇ 2 ਗੋਲੀਆਂ ਚਲਾਈਆਂ ਜੋ ਕਿ ਇੱਕ ਪਹਿਲਾਂ ਪੱਟ ਤੇ ਦੂਜੀ ਢਿੱਡ ਦੇ ਵਿੱਚ ਲੱਗੀ। ਸੋ ਹਸਪਤਾਲ ਜਾਂਦੇ ਹੋਏ ਰਾਹ ਦੇ ਵਿੱਚ ਹੀ ਸੰਦੀਪ ਸਿੰਘ ਦੀ ਮੌਤ ਹੋ ਗਈ। ਸੋ ਆਹ ਟ੍ਰੈਂਡ ਬਹੁਤ ਚੱਲ ਪਿਆ ਹੁਣ, ਗੋਲੀਆਂ ਵਾਲਾ ਝੱਟ ਕੱਢ ਕੇ ਗੋਲੀ ਮਾਰ ਦਿੰਦੇ ਆ। ਸੋ ਇੱਕ ਜਿਹੜੀ ਸਿਆਸਤ ਨਾਲ ਸਿਆਸੀ ਖਬਰ ਹੈ ਕਿ ਬਠਿੰਡਾ 'ਚ ਅਗਲੀ ਵਾਰ ਦਰਾਣੀ ਜਠਾਣੀ 'ਚ ਖੜਕ ਸਕਦੀ ਆ ਸਿਆਸੀ ਖੰਡਾ। ਬਿੰਨੂ ਬਾਦਲ ਜੋ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਤਨੀ ਨੇ, ਉਹ ਅੱਜ ਕੱਲ੍ਹ ਚਰਚਾ 'ਚ ਨੇ ਬਠਿੰਡਾ ਦੇ ਵਿੱਚ ਜੋ ਕੰਮ ਕਾਰ ਕਰ ਰਹੇ ਨੇ, ਲੋਕਾਂ 'ਚ ਵਿਚਰ ਰਹੇ ਨੇ, ਕੰਮਾਂ ਕਰਕੇ ਚਰਚਾ ਦੇ ਵਿੱਚ ਨੇ। ਸੋ ਜਿਹੜੀ ਉਹਨਾਂ ਦੇ ਪਿੱਛੇ ਜੀ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਵੀ ਹੋਈ, ਉਹਦੇ ਵਿੱਚ ਉਹਨੇ ਸਿੱਧੀ ਤੌਰ ਤੇ ਤਾਂ ਨਹੀਂ ਮੰਨਿਆ ਕਿ ਉਹ ਇਲੈਕਸ਼ਨ ਦੇ ਵਿੱਚ 2019 ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀਆਂ ਨੇ ਕਿ ਉਹਦੇ ਵਿੱਚ ਭਾਗ ਲੈਣਗੇ ਕਿ ਨਹੀਂ, ਤੇ ਉਹਨਾਂ ਨੇ ਕਿਹਾ ਕਿ ਹਜੇ ਇਸ ਬਾਰੇ ਤਾਂ ਚਰਚਾ ਘਰ ਦੇ ਵਿੱਚ ਵੀ ਸ਼ੁਰੂ ਨਹੀਂ ਹੋਈ, ਪਰ ਹਰਸਿਮਰਤ ਬਾਦਲ ਦਾ ਉੱਥੋਂ ਖੜਨਾ ਪੂਰੀ ਤੌਰ ਤੇ ਸਾਫ ਆ ਕਿ ਉਹ ਬਠਿੰਡਾ ਤੋਂ ਹੀ ਇਲੈਕਸ਼ਨ ਲੜਨਗੇ। ਸੋ ਹੁਣ ਕਿਆ ਸਰਾਈਆਂ, ਪਰ ਉਹਨੇ ਨਿਕਾਰਿਆ ਵੀ ਨਹੀਂ ਹੈ ਕਿ ਉਹ ਇਲੈਕਸ਼ਨ 'ਚ ਨਹੀਂ ਖੜਨਗੇ, ਉਹ ਕਹਿੰਦੇ ਵੀ ਆ ਫੈਸਲਾ ਲੈ ਕੇ ਜਲਦ ਦੱਸਣਗੇ ਕਿ ਉਹ ਇਲੈਕਸ਼ਨ ਲੜਨਗੇ ਜਾਂ ਨਹੀਂ। ਸੋ ਹੁਣ ਅਗਲੀ ਵਾਰ ਦੇਖਣ 'ਚ ਰਹੇਗਾ ਕਿ ਕੌਣ ਜਿੱਤਦੀ ਹੈ, ਤਰਾਣੀ ਜਾਂ ਜਠਾਣੀ, ਕੋਈ ਜਿੱਤੇ ਪਰ ਬਾਦਲ ਪਰਿਵਾਰ ਦਾ ਕੋਈ ਇੱਕ ਸਦੱਸ ਉੱਥੋਂ ਚੋਣ ਜ਼ਰੂਰ ਜਿੱਤੇਗਾ। ਸੋ ਇਹ ਸਨ ਕੁਛ ਕੁ ਪੰਜਾਬ ਭਾਰਤ ਤੋਂ ਖ਼ਬਰਾਂ। ਸੋ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਲਈ ਇੰਨਾ ਹੀ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਅੱਜ ਦੇ ਪ੍ਰੋਗਰਾਮ 'ਚੋਂ ਕਾਫ਼ੀ ਇਨਫੋਰਮੇਸ਼ਨ ਇੰਜੋਏ ਤਾਂ ਨਹੀਂ ਕਹਿ ਸਕਦਾ, ਕਾਫ਼ੀ ਇਨਫੋਰਮੇਸ਼ਨ ਲਈ ਹੋਵੇਗੀ ਨਾ। ਸੋ ਸਾਡਾ ਵੀ ਕੋਈ ਐਡਾ ਮੋਟੋ ਨਹੀਂ ਸੀਗਾ ਕਿ ਸਵੇਰੇ ਸਵੇਰੇ ਇਹ ਕਹਾਣੀ ਹੈ ਨਾ ਸ਼ੇਅਰ ਕੀਤੀ ਜਾਵੇ, ਪਰ ਜ਼ਿੰਦਗੀ ਦੀ ਸੱਚਾਈ ਆ ਹੈ ਨਾ, ਕਿਉਂਕਿ ਸਾਰਾ ਦਿਨ ਫਿਰ ਬੰਦੇ ਦਾ ਉਹੀ ਉਹਨਾਂ ਸੋਚਾਂ 'ਚ ਹੀ ਲੰਘ ਜਾਂਦਾ ਆ, ਕਿਸੇ ਦੇ ਰਿਸ਼ਤੇਦਾਰ, ਕਿਸੇ ਦਾ ਕਜ਼ਨ, ਕਿਸੇ ਦਾ ਕੋਈ ਨਾ ਕੋਈ ਏਦਾਂ ਗਿਆ ਹੁੰਦਾ, ਤਾਂ ਇੱਕ ਕਹਾਣੀ ਆ, ਲੱਖਾਂ ਕਹਾਣੀਆਂ ਹੋਣਗੀਆਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਨਾ, ਕਿ ਹਰ ਕੋਈ ਲਿਖਦਾ ਨਹੀਂ ਆ ਕਹਾਣੀ। ਸੋ ਆਹ ਉਹਨਾਂ 'ਚੋਂ ਇੱਕ ਕਹਾਣੀ ਸੀ, ਪਰ ਕਹਾਣੀ ਸਾਂਝੀ ਕਰਨ ਦਾ ਇਹੀ ਆ ਕਿ ਅਸੀਂ ਇਸ ਤੋਂ ਕੁਛ ਸਿੱਖੀਏ, ਅਤੇ ਅਵੇਅਰਨੈਸ ਸਾਨੂੰ ਹੋਣੀ ਚਾਹੀਦੀ ਹੈ ਕਿ ਜੇ ਅਸੀਂ ਟਰੈਵਲ ਕਰਦੇ ਹਾਂ ਅਤੇ ਕੀ ਕਰੀਏ, ਅਤੇ ਜੇਕਰ ਇੱਦਾਂ ਦਾ ਕੋਈ ਹਾਦਸਾ ਵਾਪਰਦਾ ਆ ਅਤੇ ਉਦੋਂ ਅਸੀਂ ਕੀ ਕਰਨਾ ਹੈ। ਸੋ ਦੋਸਤੋ ਮੈਨੂੰ ਦਿਓ ਇਜਾਜ਼ਤ। ਸੋ ਅੱਜ ਦਾ ਪ੍ਰੋਗਰਾਮ ਦੇ ਇੰਨਾ ਹੀ, ਅਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ 7 ਦਿਨ 24 ਘੰਟੇ, ਅਤੇ ਮਿਲਦੇ ਹਾਂ ਅਗਲੇ ਵੀਰਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿੱਠੀਏ ਨੀ ਚਿੱਠੀਏ